ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾ।
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ। ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਨਾਲ ਜੁੜੇ ਸਾਰੇ ਹੀ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪ੍ਰੋਗਰਾਮ ਦੇ ਵਿਚ ਤੁਹਾਡਾ ਬੜਾ ਹਾਰਦਿਕ ਸਵਾਗਤ ਕਰਦਾ। ਅੱਜ ਦਿਨ ਐਤਵਾਰ 11 ਅਗਸਤ 2019 ਦੀ ਤਰੀਕ ਨੂੰ ਔਰ ਸਵੇਰ ਦੇ 9:02 ਹੋ ਗਏ ਨੇ ਆਸਟ੍ਰੇਲੀਆ ਦੇ ਈਸਟ ਕੋਸਟ ਦੇ ਉੱਤੇ, ਜਿਨ੍ਹਾਂ ਦੇ ਵਿਚ ਸਿਡਨੀ, ਮੈਲਬਰਨ, ਬ੍ਰਿਸਬੇਨ, ਕੌਫ ਸਾਰਬਰ, ਕੈਨਬਰਾ, ਕੇਨਜ਼ ਆ ਜਾਂਦੇ ਨੇ ਔਰ ਸੈਂਟਰਲ ਆਸਟ੍ਰੇਲੀਆ, ਐਲਿਸ ਸਪ੍ਰਿੰਗ ਤੇ ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਐਡਲੇਡ ਦੇ ਵਿਚ ਇਸ ਵੇਲੇ 8:32 ਹੋਏ ਨੇ ਔਰ ਪੱਛਮੀ ਆਸਟ੍ਰੇਲੀਆ ਦੀ ਰਾਜਧਾਨੀ ਪਰਥ ਦੇ ਵਿਚ ਸਵੇਰ ਦੇ 7:02 ਹੋਏ ਨੇ। ਭਾਰਤ ਦੇ ਵਿਚ 4:32 ਹੋਏ ਨੇ ਤੜਕੇ ਦੇ ਔਰ ਇੰਗਲੈਂਡ ਦੇ ਵਿਚ 12:02 ਅੱਜ ਦੀ ਤਰੀਕ ਬਦਲ ਚੁੱਕੀ ਆ। ਅਮਰੀਕਾ ਮਹਾਂਦੀਪਾਂ ਦੇ ਵਿਚ ਸ਼ਾਮਾਂ ਢਲ ਰਹੀਆਂ ਨੇ ਸ਼ਨਿਚਰਵਾਰ ਦੀਆਂ ਦੋਨਾਂ ਥਾਂ ਤੇ, ਈਸਟ ਤੇ ਵੈਸਟ ਅਮਰੀਕਾ ਦੇ ਵਿਚ, ਕੈਨੇਡਾ ਦੇ ਵਿਚ ਵੀ। ਸੋ ਜਿੱਥੋਂ ਵੀ ਤੁਸੀਂ ਜੁੜੇ ਹੋ ਜੀ, ਆਓ ਫਿਰ ਸਾਰੇ ਅਸੀਂ ਰਲ ਕੇ ਅਰਦਾਸ ਕਰੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬੱਤ ਦਾ ਭਲਾ। ਕੱਲ ਵਿਸ਼ ਦੇ ਉੱਤੇ ਕੀ ਹਾਲ ਚਾਲ ਦੇ ਉੱਤੇ ਕਾਫੀ ਗੱਲਬਾਤ ਹੋਈ ਤੇ ਹਮੇਸ਼ਾ ਹੀ ਚੜ੍ਹਦੀ ਕਲਾ ਦੇ ਵਿਚ ਰਹਿਣਾ, ਦੁੱਖ ਸੁੱਖ ਆਉਂਦੇ ਰਹਿੰਦੇ ਨੇ ਤੇ ਦੁੱਖ ਦੇ ਵਿਚ ਵੀ, ਚੜ੍ਹਦੀ ਕਲਾ ਚ ਸੁੱਖ ਦੇ ਵਿਚ ਵੀ। ਸੋ ਇਹ ਕੱਲ ਦੇ ਪ੍ਰੋਗਰਾਮ ਦਾ ਸੁਨੇਹਾ ਸੀ, ਅੱਜ ਵੀ ਇਹੀ ਆ, ਹਮੇਸ਼ਾ ਇਹੀ ਰਹੇਗਾ। ਸੋ ਅੱਜ ਦੇ ਪ੍ਰੋਗਰਾਮ ਚ ਤੁਸੀਂ ਸਾਡੇ ਨਾਲ ਸ਼ਾਮਲ ਹੋ ਸਕਦੇ ਹੋ ਈਮੇਲ ਦੇ ਜ਼ਰੀਏ request@harmanradio.com ਜਾਂ ਟੈਲੀਗ੍ਰਾਮ ਐਪਲੀਕੇਸ਼ਨ ਦੇ ਰਾਹੀਂ ਕੋਈ ਵੀ ਸੁਨੇਹਾ ਸਾਡੇ ਤੱਕ ਪੜਦਾ ਕਰ ਸਕਦੇ ਹੋ, ਦਿਲ ਵਾਲੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕਰ ਸਕਦੇ ਹੋ ਜੀ। ਅੱਜ ਮਿੰਟੂ ਬਰਾੜ ਜੀ ਪ੍ਰੋਗਰਾਮ ਦੇ ਵਿਚ ਸ਼ਾਮਲ ਹੋ ਰਹੇ ਨੇ ਥੋੜੀ ਦੇਰ ਤੱਕ, ਉਹ ਮੈਲਬਰਨ ਗਏ ਹੋਏ ਨੇ ਅੱਜ ਤੇ ਉਥੋਂ ਅਸੀਂ ਉਹਨਾਂ ਨੂੰ ਇਸ ਵਿਚਾਰ ਤੇ ਪਹਿਲੇ ਗੀਤ ਤੋਂ ਬਾਅਦ ਹੀ ਆਪਾਂ ਪ੍ਰੋਗਰਾਮ ਚ ਸ਼ਾਮਲ ਕਰਵਾ ਲੈਣਾ ਤੋ ਛੇਤੀ ਗੱਲਾਂ ਅੱਜ ਸ਼ੁਰੂ ਹੋ ਜਾਣਗੀਆਂ। ਕੱਲ ਗੀਤ ਲਾਇਆ ਸੀ ਅਮਰ ਸਿੰਘ ਚਮਕੀਲੇ ਦਾ ਧਾਰਮਿਕ ਤੇ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਦੇ ਉੱਤੇ ਗੱਲ ਕੀਤੀ ਸੀ, ਸਿਧਾਂਤਾਂ ਤੇ ਗੱਲ ਕੀਤੀ ਸੀ। 550 ਸਾਲਾ ਇਸ ਸਾਲ ਮਨਾ ਰਹੇ ਹਾਂ ਅਸੀਂ ਸਾਰੇ ਸਿੱਖ ਜਗਤ, ਦੁਨੀਆਂ ਮਨਾ ਰਹੀ ਹੈ ਔਰ ਪਾਕਿਸਤਾਨ ਦੇ ਵਿਚ ਨਨਕਾਣਾ ਸਾਹਿਬ ਚ ਜਿੱਥੇ ਪਹਿਲੇ ਪਾਤਸ਼ਾਹ ਦਾ ਜਨਮ ਹੋਇਆ ਉੱਥੇ ਬਹੁਤ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ, ਨਗਰ ਕੀਰਤਨ ਕੱਢੇ ਜਾ ਰਹੇ ਨੇ ਤੇ ਇਤਫਾਕ ਦੇ ਨਾਲ ਭਾਗਾਂ ਵਾਲਿਆਂ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਨਨਕਾਣਾ ਸਾਹਿਬ ਦੀ ਯਾਤਰਾ ਕਰ ਲਈਏ ਇਸ ਵਾਰੀ ਤੇ ਤੁਹਾਨੂੰ ਉੱਥੋਂ ਜਾ ਕੇ ਫਿਰ ਦੱਸਾਂਗੇ ਵੀ। ਪਰ ਮੈਨੂੰ ਯਾਦ ਆ ਗਿਆ ਕਿ ਹਰਿੰਦਰ ਸਿੰਘ ਮਹਿਬੂਬ ਸਾਡੀ ਕੌਮ ਦੇ ਬੜੇ ਹੀ ਉੱਘੇ ਚਿੰਤਕ ਤੇ ਸ਼ਾਇਰ ਹੋਏ ਨੇ, ਉਹਨਾਂ ਨੇ ਥੋੜੇ ਹੀ ਸਾਲ ਪਹਿਲਾਂ ਅਕਾਲ ਚਲਾਣਾ ਕੀਤਾ, ਪੰਜਾਬੀ ਯੂਨੀਵਰਸਿਟੀ ਦੇ ਵਿੱਚ ਉਹਨਾਂ ਨੇ ਕਾਫੀ ਕੰਮ ਕੀਤਾ। ਉਹਨਾਂ ਨੇ ਬਹੁਤ ਵਧੀਆ ਕਾਵਿ ਸੰਗ੍ਰਹਿ ਲਿਖੇ ਨੇ, ਉਹਨਾਂ ਦੇ ਵਿੱਚੋਂ ਇੱਕ ਹੈ ਚਨਾਹ ਦੀ ਰਾਤ ਤੇ ਬੜਾ ਹੀ ਵੱਡਾ ਐਕਸਪੀਰੀਅੰਸ, ਤਜਰਬੇਕਾਰ ਸ਼ਬਦਾਵਲੀ, ਉਹਨਾਂ ਦੇ ਸ਼ਬਦ ਕੋਸ਼ ਬਹੁਤ ਮਹਾਨ ਵੱਡਾ ਹੈ ਤੇ ਪਕੜ ਹੈ ਉਹਨਾਂ ਨੂੰ ਹਰ ਨੁਕਤੇ ਦੀ, ਖਾਸ ਕਰਕੇ ਸਿੱਖ ਸਿਧਾਂਤਾਂ ਦੀ। ਤੇ ਉਹਨਾਂ ਦੀ ਕਿਤਾਬ ਦੇ ਵਿੱਚੋਂ ਜਿਹੜੀ ਕਿ ਮੇਰੇ ਲਾਇਬ੍ਰੇਰੀ ਚ ਪਈ ਆ, ਤੁਸੀਂ ਕਈ ਵਾਰੀ ਫੋਟੋਆਂ ਚ ਵੀ ਦੇਖੀ ਹੋਣੀ ਚਨਾਹ ਦੀ ਰਾਤ, ਤੇ ਕਿਤੇ ਕਿਤੇ ਉਹ ਕਵਿਤਾ ਪੜ੍ਹਦਾ ਮੈਂ, ਕਿਉਂਕਿ ਤੁਸੀਂ ਉਹ ਜਿਹੜਾ ਕਾਵਿ ਸੰਗ੍ਰਹਿ ਆ, ਕੋਈ ਵੀ ਜਿਹੜਾ ਪਾਠਕ ਹੈ ਉਹ ਏਦਾਂ ਨਹੀਂ ਵੀ ਇੱਕ ਸ਼ੁਰੂ ਕੀਤੀ ਤੇ ਅਖੀਰ ਤੱਕ ਚਲੇ ਗਏ। ਉਹਨਾਂ ਨੂੰ ਪੜ੍ਹਨਾ ਪੈਂਦਾ, ਉਹਨਾਂ ਨੂੰ ਇਕੱਲੇ ਇਕੱਲੇ ਨੂੰ ਪੜ੍ਹਨਾ ਪੈਂਦਾ, ਮਹਿਸੂਸ ਕਰਨਾ ਪੈਂਦਾ। ਕਈ ਕਈ ਦਿਨ ਲੱਗ ਜਾਂਦੇ ਨੇ ਇੱਕ ਕਵਿਤਾ ਨੂੰ ਸਮਝਣ ਦੇ, ਉਹਦੇ ਭਾਵ ਸਮਝਣ ਦੇ, ਡੂੰਘਾਈ ਤੱਕ ਜਾਣ ਦੇ ਲਈ। ਖੈਰ ਇਹਦੇ ਬਾਰੇ ਆਪਾਂ ਫੇਰ ਗੱਲ ਕਰਾਂਗੇ। ਪਰ ਮਹਿਬੂਬ ਸਾਹਿਬ ਪੰਨਾ 383 ਤੇ ਲਿਖਦੇ ਨੇ ਕਿ ਉਹਦਾ ਟਾਈਟਲ ਹੈ ਜੀ ਨਨਕਾਣੇ ਦੀਆਂ ਜੂਹਾਂ ਵਿੱਚ। ਕਹਿੰਦੇ ਗੁਰੂ ਸਾਹਿਬ ਦੇ 500ਵੇਂ ਜਨਮ ਦਿਨ ਉੱਤੇ ਮੈਂ ਵੀ ਬਾਬੇ ਦੇ ਉੱਚੇ ਦਰਾਂ ਉੱਤੇ ਪਹੁੰਚਿਆ ਸਾਂ। ਉਹ ਆਪਣੀ ਜੀਵਨੀ ਲਿਖਦੇ ਨੇ। ਅੱਜ ਤੋਂ 50 ਸਾਲ ਪਹਿਲਾਂ ਉਹ ਨਨਕਾਣਾ ਸਾਹਿਬ ਗਏ ਸੀ। ਇਹ ਵਿਰਾਗ ਦਾ ਇੱਕ ਅਜੀਬ ਦ੍ਰਿਸ਼ ਸੀ। ਇੱਕ ਪਾਸੇ ਤਾਂ ਮੁਸਲਮਾਨ ਕੌਮ ਮੁਹੱਬਤ ਦੇ ਦਰਿਆ ਵਗਾ ਰਹੀ ਸੀ, ਦੂਜੇ ਪਾਸੇ ਸਿੱਖ ਕੌਮ ਪਿਆਰੇ ਦੀ ਪਾਕ ਜ਼ਮੀਨ ਉੱਤੇ ਵਿਚਰਦੀ ਹੋਈ ਵੀ ਉਦਾਸ ਸੀ। ਆਪਣੇ ਹੀ ਲਹੂ ਤੋਂ ਅਸੀਂ ਪਰਦੇਸੀ ਸਾਂ, ਨਨਕਾਣੇ ਦੇ ਤਲਾ ਸੁੱਕ ਗਏ ਸਨ, ਪਰ ਉਦਾਸ ਰੋਂਦੇ ਸਿੰਘਾਂ ਨੂੰ ਗੱਲ ਲਾ ਕੇ ਬੇਬਸ ਮੁਸਲਮਾਨਾਂ ਦੀ ਮੁਹੱਬਤ ਵੀ ਬੇਮਿਸਾਲ ਸੀ। ਕੁਝ ਅਜਿਹੇ ਵਲਵਲੇ ਹੀ ਇਸ ਕਵਿਤਾ ਵਿੱਚ ਬਿਆਨ ਕੀਤੇ ਨੇ। ਅੱਜ ਤੁਹਾਡੇ ਨਾਲ ਉਹ ਕਵਿਤਾ ਮੈਂ ਸਾਂਝੀ ਕਰ ਰਿਹਾ ਜਿਹੜੀ ਹਰਿੰਦਰ ਸਿੰਘ ਮਹਿਬੂਬ ਨੇ ਅੱਜ ਤੋਂ ਪੂਰੇ 50 ਵਰੇ ਪਹਿਲਾਂ ਨਨਕਾਣਾ ਸਾਹਿਬ ਦੀ ਯਾਤਰਾ ਦੇ ਦੌਰਾਨ ਲਿਖੀ ਸੀ। ਕਹਿੰਦੇ ਨੇ, ਸਾਨੂੰ ਯਾਦ ਅੱਲਾ ਦੀਆਂ ਗਲੀਆਂ, ਆਈਆਂ ਵਕਤ ਅਖੀਰਾਂ ਦੇ, ਅੱਧੀ ਰਾਤ ਸੇਕ ਪਏ ਮਾਰਨ ਕਿਤੇ ਮਜ਼ਾਰ ਫਕੀਰਾਂ ਦੇ, ਸਿਖਰ ਦੁਪਹਿਰੇ ਢੋਲ ਸੁਣੇ ਪਿਆ, ਕੌਣ ਪਛਾਣੇ ਸਾਨੂੰ, ਸੁੱਕੇ ਸਰਵਰ ਕੰਢੇ ਸਾਈਆਂ, ਮੇਲੇ ਭਰੇ ਸਰੀਰਾਂ ਦੇ, ਇੱਕੋ ਅਰਜ਼ ਕਰਿੰਦੀ ਕਮਲੀ, ਪੀਲੂਆਂ ਦਾ ਨਜ਼ਰਾਨਾ ਚਾਹ, ਇਹੀਓ ਯਾਰ ਦੀਆਂ ਨੇ ਗਲੀਆਂ, ਇਹੀਓ ਵਕਤ ਅਖੀਰਾਂ ਦੇ, ਮੇਲੇ ਦੇ ਵਿੱਚ ਜੁੜਿਓ ਲੋਕੋ, ਸੇਕ ਕਿਤੇ ਮਰਦਾਨੇ ਦਾ, ਸਾਨੂੰ ਮਿਲਣ ਯਾਰ ਅੱਜ ਆਏ, ਬੇਲੇ ਛੋੜ ਕੇ ਹੀਰਾਂ ਦੇ, ਸਾਂਦਲ ਬਾਰ ਦੀਆਂ ਜੂਹਾਂ ਵਿੱਚ, ਮੁੱਦਤਾਂ ਪਿੱਛੋਂ ਆਏ ਹਾਂ, ਵਣਾਂ ਕਰੀਰਾਂ ਵਿੱਚ ਪਏ ਰੁਲਦੇ, ਖਾਲੀ ਹੱਥ ਤਕਦੀਰਾਂ ਦੇ, ਫੇਰ ਧਮਾਲ ਤੇਰੀ ਦੇ ਆਂਗਣ, ਲੂਹੇ ਪੈਰ ਖਲੋ ਗਏ, ਸਾਨੂੰ ਰਾਹ ਵਿੱਚ ਘੇਰਨ ਰੋਕੇ, ਲਸ਼ਕਰ ਡੂੰਘੀਆਂ ਨੀਰਾਂ ਦੇ, ਭੱਠ ਦੇ ਕੰਢੇ ਸੱਥਰ ਕਿਰਦੇ, ਦੂਰ ਸਰਕੜਾ ਤਪਿਆ, ਥਲਾਂ ਦੇ ਵਿੱਚ ਪਰਛਾਵੇਂ ਸੁੰਨੇ, ਬਦ ਨਸੀਬ ਸ਼ਮਸ਼ੀਰਾਂ ਦੇ, ਨਾਗ ਦੇ ਫਣ ਤੋਂ ਕਹਿਰਵਾਨ ਹੋ, ਤਪ ਤਪ ਡਿੱਗੀਆਂ ਛਾਵਾਂ, ਸੁੱਕੇ ਸਰਵਰ ਦੀ ਹਿੱਕ ਵੱਜਦੇ, ਬਿੰਗ ਪੁਰਾਣੇ ਤੀਰਾਂ ਦੇ, ਮਾਛੀਵਾੜੇ ਦੇ ਜੰਗਲਾਂ ਵਿੱਚੋਂ, ਮਾਛੀਵਾੜੇ ਦੇ ਜੰਗਲਾਂ ਚੋਂ ਖੂਨ ਤੇਰਾ ਪਿਆ ਆਵੇ, ਸੁੱਕੇ ਸਰਵਰ ਕੰਢੇ ਰੁਲਦੇ, ਚੋਲੇ ਪਾਟੀਆਂ ਲੀਰਾਂ ਦੇ, ਬੇਰਬਾਬ ਖਾਕ ਦੇ ਅੰਦਰ ਜਾਨ ਮੇਰੀ ਪਈ ਕੁੱਸੇ, ਕਿਸ ਨੂੰ ਹਾਲ ਕਹੀਏ ਅੱਜ ਸਾਈਆਂ, ਬੇਨਿਆਜ਼ ਤਕਦੀਰਾਂ ਦੇ, ਸਭ ਬਗਦਾਦ ਮੱਕੇ ਦੀਆਂ ਕੁੰਟਾਂ ਕਿਸ ਮਜ਼ਾਰ ਤੇ ਖੜੀਆਂ, ਕੁਝ ਨਾ ਬੋਲ ਸਕੇ ਮਰਦਾਨਾ, ਸਾਹ ਪਏ ਟੁੱਟੇ ਵੀਰਾਂ ਦੇ, ਵਣਾ ਕਰੀਰਾਂ ਦੀ ਛਾਂ ਵੇਖੇ, ਮੰਗੂ ਚਰਦੇ ਦੂਰ ਕਿਤੇ, ਕਿਉਂ ਨਾ ਅੱਜ ਪਛਾਣ ਲਵੇ ਤੂੰ ਅਥਰੂ ਦੋ ਤਕਸੀਰਾਂ ਦੇ, ਜਿਵੇਂ ਡਾਢਾ ਹੁਕਮ ਹੈ ਸਾਈਆਂ, ਦਰਵੇਸ਼ੀ ਵੀ ਤੈਂਡੀ ਜੇ, ਤੱਕ ਲੈ ਪੈੜ ਤੇਰੀ ਵਿੱਚ ਸੁੱਤੇ, ਨਿਰੇ ਖਾਬ ਤਸਵੀਰਾਂ ਦੇ। ਬਹੁਤ ਹੀ ਸੁੰਦਰ ਕਵਿਤਾ ਡਾਕਟਰ ਹਰਿੰਦਰ ਮਹਿਬੂਬ ਹੁਣਾਂ ਦੀ, ਹੁਣੇ ਮੈਂ ਪੜ੍ਹੀ ਆ। ਬੜੇ ਧੰਨਵਾਦੀ ਹਾਂ ਜੀ ਇਹਨਾਂ ਦੇ, ਜੀਵਨ ਦੇ ਆਖਰੀ ਸਮੇਂ ਦੇ ਵਿੱਚ ਇਹਨਾਂ ਦੀ ਸੇਵਾ ਕਰਨ ਦਾ ਕੁਛ ਮੌਕਾ ਮਿਲਿਆ ਸੀ, ਮਿਲ ਨਹੀਂ ਪਾਇਆ, ਤੇ ਇਹਨਾਂ ਦੀਆਂ ਜਿਹੜੀਆਂ ਕਵਿਤਾਵਾਂ, ਇਹਨਾਂ ਦੀਆਂ ਰਚਨਾਵਾਂ ਜਿਹੜੀਆਂ ਨੇ ਮੇਰੇ ਤੱਕ ਪਹੁੰਚਾਈਆਂ ਮੇਰੇ ਅਜ਼ੀਜ਼ ਮਿੱਤਰ ਵਿਜੇਪਾਲ ਭਾਜੀ ਹੁਣਾਂ ਨੇ, ਵੱਡੇ ਭਾਜੀ ਵੀ ਨੇ ਆਪਣੇ, ਸਿਡਨੀ ਦੇ ਵਿੱਚ ਰਹਿੰਦੇ ਨੇ, ਉਹਨਾਂ ਨੇ ਬਹੁਤ ਵੱਡੀ ਸੇਵਾ ਕੀਤੀ ਇਹਨਾਂ ਦੀ, ਤੇ ਇਹ ਸੰਗ੍ਰਹਿ ਜਿਹੜੇ ਨੇ ਪ੍ਰਕਾਸ਼ਿਤ ਹੋ ਸਕੇ। ਸੋ ਉਮੀਦ ਹੈ ਆਪ ਸਭ ਨੂੰ ਵੀ ਚੰਗਾ ਲੱਗਿਆ ਹੋਵੇਗਾ, ਆਪ ਸਭ ਨੂੰ ਵੀ ਇਹ ਕਵਿਤਾ ਜਿਹੜੀ ਚੰਗੀ ਲੱਗੀ ਹੋਊਗੀ। ਤੇ ਆਓ ਫਿਰ ਆਪਾਂ ਗੀਤ ਸੁਣਦੇ, ਜਿਹੜਾ ਕੱਲ ਇੱਕ ਫਰਮਾਇਸ਼ ਆਇਆ ਸੀ ਅਮਰ ਸਿੰਘ ਚਮਕੀਲੇ ਦੀ ਆਵਾਜ਼ ਦੇ ਵਿੱਚ। ਸਾਤੋ ਬਾਬਾ ਖੋਲਿਆ ਤੇਰਾ ਨਨਕਾਣਾ। ਅਮਰ ਸਿੰਘ ਚਮਕੀਲੇ ਦਾ ਕਲਾਸਿਕ ਤੇ ਬੜਾ ਹੀ ਮਸ਼ਹੂਰ ਗੀਤ ਹੋਇਆ ਹੈ। ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਦਿਲ ਵਾਲੀ ਗੱਲ ਤੇ ਮੈਂ ਮਿੰਟੂ ਬਰਾੜ ਭਾਜੀ ਹੁਣਾਂ ਨੂੰ ਲੈ ਰਿਹਾ ਬਸ ਜਲਦ ਹੀ ਪ੍ਰੋਗਰਾਮ ਦੇ ਵਿਚ ਤੇ ਬਹੁਤ ਸਾਰੀਆਂ ਗੱਲਾਂ ਆਪਾਂ ਸਾਂਝੀਆਂ ਕਰਾਂਗੇ। ਪਰ ਪਹਿਲਾਂ ਕੁਛ ਸੁਨੇਹੇ ਲੈ ਲਈਏ ਆਪਣੇ ਸੱਜਣਾ ਮਿੱਤਰਾਂ ਦੇ। ਜੀ ਐਸ ਚਾਹਲ ਹੁਣੀ ਸਾਡੇ ਨਾਲ ਜੁੜ ਰਹੇ ਨੇ ਤੇ ਸਤਿ ਸ੍ਰੀ ਅਕਾਲ ਬੁਲਾਉਂਦੇ ਹੋਏ ਕੁਛ ਖਬਰਾਂ ਸਾਂਝੀਆਂ ਕਰ ਰਹੇ ਨੇ, ਉਨ੍ਹਾਂ ਵਿਚੋਂ ਅਸੀਂ ਕੁਛ ਗੱਲਾਂ ਬਾਤਾਂ ਤੁਹਾਡੇ ਨਾਲ ਕਰਾਂਗੇ। ਤੇ ਅਮਨ ਚੋਟੀ ਵੀ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕੀ ਹਾਲ ਚਾਲ ਹੈ ਅਮਨ? ਠੀਕ ਠਾਕ ਹੋ? ਕੁਲਵੀਰ ਸਿੰਘ ਸੰਧੂ ਵੀ ਪ੍ਰੋਗਰਾਮ ਚ ਸ਼ਾਮਲ ਹੋਏ ਨੇ ਤੇ ਕਹਿ ਰਹੇ ਨੇ ਸਤਿ ਸ੍ਰੀ ਅਕਾਲ ਜੀ, ਆਈ ਨੈਵਰ ਮਿਸ ਟਾਕ ਸ਼ੋ, ਵੈਰੀ ਨਾਈਸ ਜੀ। ਚਲੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਤੇ ਜੀ ਆਇਆਂ ਨੂੰ ਸਵਾਗਤ ਹੈ ਪ੍ਰੋਗਰਾਮ ਦੇ ਵਿਚ। ਤੇ ਪਰਮਜੀਤ ਸਿੰਘ ਧਾਲੀਵਾਲ ਵੀ ਪ੍ਰੋਗਰਾਮ ਚ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਪ੍ਰੋਗਰਾਮ ਬਹੁਤ ਵਧੀਆ, ਕਹਿੰਦੇ ਜਿਹੜੀ ਕਵਿਤਾ ਸੁਣਾਈ ਹੈ ਬਹੁਤ ਹੀ ਬਾ ਕਮਾਲ ਹੈ ਜੀ, ਦੂਸਰਾ ਗੀਤ ਵੀ ਕਿਆ ਬਾਤ ਹੈ। ਬਿਲਕੁਲ ਜੀ, ਕਵਿਤਾ ਦੇਖੋ ਉਹ ਆਪਾਂ ਥੋੜੀ ਗੱਲ ਕਰਾਂਗੇ, ਮਿੰਟੂ ਭਾਜੀ ਆ ਗਏ ਨੇ ਮੇਰੇ ਨਾਲ ਬੈਕਗਰਾਉਂਡ ਦੇ ਵਿਚ ਤੇ ਮੈਂ ਉਹਨਾਂ ਨੂੰ ਲੈਣਾ ਇਕ ਦੋ ਸੁਨੇਹਾਂ ਤੋਂ ਬਾਅਦ। ਸੱਤੀ ਸੱਲਣ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਚਾਚਾ ਜੀ ਨੂੰ ਤੁਹਾਡੀ ਸਤਿ ਸ੍ਰੀ ਅਕਾਲ ਮਿਲ ਗਈ ਆ ਤੇ ਉਹ ਆ ਕੇ ਬੁਲਾਉਣਗੇ। ਜੱਗਾ ਸੈਦੋ ਕੇ ਮੈਲਬਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਫਤਿਹ ਦੀ ਸਾਂਝ ਪਾ ਰਹੇ ਨੇ, ਕੀ ਹਾਲ ਚਾਲ ਹੈ ਜੀ? ਠੀਕ ਠਾਕ, ਬਹੁਤ ਵਧੀਆ। ਗੁਰਪ੍ਰੀਤ ਸਿੰਘ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਮਾਈ ਨੇਮ ਇਜ਼ ਸੋਨੂ ਫਰੋਮ ਯੂਪੀ। ਅੱਛਾ, ਉੱਤਰ ਪ੍ਰਦੇਸ਼, ਕਿਆ ਬਾਤ ਹੈ ਜੀ, ਬੜੇ ਤੜਕੇ ਉੱਠ ਕੇ ਸਾਨੂੰ ਸੁਣ ਰਹੇ ਹੋ, ਖੈਰੀਅਤ ਹੈ ਜੀ, ਉਮੀਦ ਰੱਖਦੇ ਹਾਂ ਤੰਦਰੁਸਤ ਹੋਵੋਗੇ। ਤੇ ਕਹਿੰਦੇ ਚੰਨ ਤੱਕਿਆ ਕਰੇਗਾ ਸੌਂਗ ਸੁਣਾ ਦਿਓ ਜੀ, ਤੇ ਮੈਂ ਕੋਸ਼ਿਸ਼ ਕਰਦਾ ਅਗਰ ਗੀਤ ਲੱਭਿਆ ਤਾਂ ਜ਼ਰੂਰ ਆਪਾਂ ਸੁਣਾਵਾਂਗੇ। ਅੰਜੂ ਖਹਿਰਾ ਵੀ ਸਾਡੇ ਨਾਲ ਜੁੜੇ ਨੇ ਜੀ, ਹਾਂਜੀ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸੋ ਪ੍ਰੋਗਰਾਮ ਦੇ ਵਿਚ ਬਹੁਤ ਸੱਜਣ ਮਿੱਤਰ ਆਉਂਦੇ ਨੇ ਜੀ, ਆਇਆ ਸਾਰਿਆਂ ਦਾ। ਤੇ ਮਿੰਟੂ ਭਾਜੀ ਵੀ ਪ੍ਰੋਗਰਾਮ ਦੇ ਵਿਚ ਸ਼ਾਮਲ ਹੋ ਗਏ ਨੇ, ਸਤਿ ਸ੍ਰੀ ਅਕਾਲ ਮਿੰਟੂ ਭਾਜੀ, ਕੀ ਹਾਲ ਚਾਲ ਹੈ?
ਸਤਿ ਸ੍ਰੀ ਅਕਾਲ ਸਿੱਧੂ ਸਾਹਿਬ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਖੂਬਸੂਰਤ ਹੋਏਗਾ, ਵਧੀਆ ਚੜਿਆ ਹੋਏਗਾ। ਤੇ ਮੈਂ ਅੱਜ ਮੈਲਬਨ ਦੀ ਸਵੇਰ ਮਾਣ ਰਿਹਾ ਜੀ, ਤੇ ਮੈਲਬਨ ਦੇ ਵਿਚ ਜਦੋਂ ਦਾ ਆਇਆ ਮੈਂ ਮੀਂਹ ਪਈ ਜਾਂਦਾ ਜੀ, ਲੱਗਦਾ ਵੀ ਮੈਲਬਨ ਨਾਲੇ ਕਿਵੇਂ ਰਹਿੰਦੇ ਹੋਣਗੇ ਇੰਨੇ ਗਿੱਲੇ।
ਤੁਹਾਡੇ ਆਉਣ ਦੀ ਖੁਸ਼ੀ ਜੀ, ਫਿਰ ਨਾਲੇ ਤੁਸੀਂ ਕੰਪਲੇਂਟ ਕਰਦੇ ਰਹਿੰਦੇ ਹਰੇਕ ਪ੍ਰੋਗਰਾਮ, ਸਾਡੇ ਮੀਂਹ ਨੀ ਪੈਂਦਾ, ਸਾਡੇ ਮੀਂਹ ਨੀ ਪੈਂਦਾ।
ਹੋਰ ਵੱਧ ਜੂ ਨਾ ਹੁਣ ਕੰਪਲੇਂਟ, ਜੋ ਘਰੇ ਜਾਵਾਂਗੇ ਵੀ ਅਸੀਂ ਤਾਂ ਸੁੱਕੇ ਬੰਦੇ ਆ ਤੇ ਇੱਥੇ ਇੰਨਾ ਮੀਂਹ ਪੈਂਦਾ, ਜੈਲਸ ਹੋ ਜੂਗੇ।
ਤੁਹਾਡੇ ਨਾਲ ਤਾਂ ਇੰਗਲੈਂਡੀਆਂ ਵਾਲਾ ਹਾਲ ਹੋਇਆ
ਜੀ,
ਇੰਗਲੈਂਡੀਆਂ ਦੀ ਤੁਹਾਨੂੰ ਪਤਾ ਆਦਤ, ਉਹਨਾਂ ਨੂੰ ਬਹੁਤ ਕਹਿੰਦੇ ਵੀ ਉਹ ਵਿੰਜ ਬਹੁਤ ਕਰਦੇ ਨੇ
ਜੀ।
ਜਿਹੜੀ ਆਪਾਂ ਕੱਲ ਵੀ ਗੱਲ ਕਰ ਰਹੇ ਸੀਗੇ ਆਪਣੇ ਅਮਰੀਕ ਭਾਜੀ ਨਾਲ, ਵੀ ਤੁਸੀਂ ਹਾਲ ਪੁੱਛੋ ਨਾ ਕਿਸੇ ਨੂੰ ਗੋਰੇ ਨੂੰ
ਜੀ,
ਤੇ ਉਹ ਜ਼ਿਆਦਾਤਰ ਕਹਿੰਦੇ ਨੇ ਨੋਟ ਟੂ ਬੈਡ ਹਨਾ। ਤੇ ਇਹ ਨਕਾਰਾਤਮਕ ਗੱਲਾਂ ਜਿਹੜੀਆਂ ਨੇ ਨਾ ਇੰਗਲੈਂਡ ਦੇ ਵਾਸੀ ਜ਼ਿਆਦਾ ਕਰਦੇ ਨੇ, ਕਿਉਂਕਿ ਜਿੱਥੇ ਨਾ ਮੀਂਹ ਮੂੰਹ ਜ਼ਿਆਦਾ ਪੈਂਦੇ ਰਹਿੰਦੇ ਨੇ ਜਾਂ ਧੁੱਪ ਨੀ ਨਿਕਲਦੀ, ਉਹ ਚਿੜਚਿੜੇ ਸੁਭਾਅ ਹੋ ਜਾਂਦੇ ਨੇ, ਛੋਟੇ ਛੋਟੇ ਕਮਰੇ ਹੁੰਦੇ ਨੇ ਹਨਾ, ਖੁੱਲਾ ਡੁੱਲਾ ਮਾਹੌਲ ਨੀ ਹੁੰਦਾ, ਤੇ ਉਹ ਫਿਰ ਨਕਾਰਾਤਮਕ ਗੱਲਾਂ ਕਰਦੇ ਨੇ। ਜੇ ਮਤਲਬ ਉਹਨਾਂ ਨੂੰ ਪੁੱਛੋ ਇਟਸ ਨਥਿੰਗ, ਇਟਸ ਵੈਰੀ ਬੈਡ, ਉਹ ਹਮੇਸ਼ਾ ਏਦਾਂ ਕਰਦੇ ਰਹਿੰਦੇ ਇੰਗਲੈਂਡ ਵਾਲੇ ਹਨਾ। ਤੇ ਏਦਾਂ ਹੀ ਇੱਕ ਵਾਰੀ ਇੰਗਲੈਂਡ ਦਾ ਜੋੜਾ ਆ ਗਿਆ ਇੱਥੇ ਆਸਟ੍ਰੇਲੀਆ,
ਤੇ
ਇੱਥੇ ਰਹਿਣ ਲੱਗ ਗਏ, ਤਾਂ ਉਹ ਹੁਣ ਦੇਖੋ ਉੱਥੇ ਇੰਗਲੈਂਡ ਚ ਨੀ ਕੰਪਲੇਂਟ ਕਰੀ ਜਾਣੀ ਆਪਣੇ ਰਿਸ਼ਤੇਦਾਰਾਂ ਨੂੰ, ਇੱਥੇ ਜੀ ਮੀਂਹ ਬਹੁਤ ਪਈ ਜਾਂਦੇ ਆ ਤੇ ਧੁੱਪ ਨੀ ਨਿਕਲਦੀ, ਇੱਥੇ ਜੀ ਐ ਹੋ ਗਿਆ, ਓ ਹੋ ਗਿਆ, ਥਾਂ ਥੋੜਾ ਹੈ ਜੀ, ਸੜਕਾਂ ਛੋਟੀਆਂ ਆ। ਆਸਟ੍ਰੇਲੀਆ ਦੇ ਵਿਚ ਆ ਕੇ ਸਾਰਾ ਕੁਛ ਵਧੀਆ ਸੀਗਾ, ਮੀਂਹ ਵੀ ਪਈ ਜਾਂਦੇ, ਸਾਰਾ ਕੁਛ ਸੀਗਾ ਵਧੀਆ। ਉਹ ਉਹਨਾਂ ਦੇ ਰਿਸ਼ਤੇਦਾਰ ਆਏ ਫਿਰ ਹਨਾ
ਜੀ,
ਉਹ ਜਦ ਉਹਨਾਂ ਦਾ ਦੇਖਿਆ ਕਹਿੰਦੇ ਬਈ ਉਹ ਤੁਸੀਂ ਹਜੇ ਵੀ ਖੁਸ਼ ਨੀ ਹੈਗੇ, ਹੁਣ ਤੁਸੀਂ ਕੱਲ ਹੁਣ ਕੱਲ ਇੰਨੇ ਚੜਚੜੇ ਆ, ਕੀ ਪ੍ਰੋਬਲਮ ਕੀ ਆ? ਕਹਿੰਦਾ ਇਹੀ ਤਾਂ ਪ੍ਰੋਬਲਮ ਹੈ, ਦੇਰ ਇਜ਼ ਨਥਿੰਗ ਟੂ ਵਿੰਜ ਅਬਾਊਟ ਹੀਅਰ। ਇੱਥੇ ਕਹਿੰਦਾ ਕੰਪਲੇਂਟ ਕਰਨ ਨੂੰ ਕੋਈ ਗੱਲੇ ਹੈ ਨੀ, ਇਹਦੀ ਇਹਦੇ ਦੁੱਖ ਹੈ ਸਾਨੂੰ, ਬਸ ਹੋਰ ਕੋਈ
ਬਸ ਬਸ ਉਹੀ ਮੇਰੇ ਨਾਲ ਹੋਣੀ ਆ। ਪਰ ਮੈਂ ਇੱਥੇ ਨਾ ਗੱਲਾਂ ਚੋਂ ਦੋ ਗੱਲਾਂ ਨਿਕਲ ਆਈਆਂ, ਉਹ ਹੁਣ ਦੋ ਗੱਲਾਂ ਕਰਨੀਆਂ ਪੈਣੀਆਂ। ਨੰਬਰ ਇੱਕ ਤਾਂ ਇਹ ਵੀ ਆ ਜਿਹੜਾ ਨਾ ਅਸੀਂ ਅੰਗਰੇਜ਼ੀ ਦੇ ਮਾਮਲੇ ਚ ਹਜੇ ਨਵੇਂ ਨਵੇਂ ਆ ਥੋੜੇ ਜੇ, ਤੇ ਕਈ ਵਾਰੀ ਨਾ ਕੋਈ ਗੱਲ ਕਹਿਣੀ ਜੀ ਸੌਖੀ ਹੁੰਦੀ ਆ ਤੇ ਫਿਰ ਉਹ ਸਾਡੇ ਮੂੰਹ ਚੜ ਜਾਂਦੀ ਆ। ਪਰ ਆ ਜਰੂਰ ਸਾਨੂੰ ਅੱਜ ਜਿਵੇਂ ਤੁਸੀਂ ਕਿਹਾ ਵੀ ਵੇਖਣਾ ਚਾਹੀਦਾ ਵੀ ਕਈ ਵਾਰੀ ਕਹਿਣ ਨੂੰ, ਹੁਣ ਆਪਾਂ ਨੂੰ ਜੇ ਪੰਜਾਬੀ ਕਿਸੇ ਬੰਦੇ ਨੂੰ ਕਹੀਏ ਵੀ ਨੋਟ ਟੂ ਬੈਡ, ਤਾਂ ਉਹ ਕੀ ਕਰੂਗਾ, ਇਹਦੇ ਅਰਥ ਕੱਢੂਗਾ ਪੰਜਾਬੀ ਚ ਵੀ ਕੋਈ ਬੁਰਾ ਨੀ, ਤਾਂ ਉਹ ਫੇਰ ਵੀ ਪੋਜੀਟਿਵ ਆ, ਠੀਕ ਆ। ਪਰ ਅਸਲ ਦੇ ਵਿੱਚ ਐਕਚੁਅਲੀ ਨੈਗੇਟਿਵ ਆ, ਤੇ ਇਹ ਤਾਂ ਜਿਹੜੀਆਂ ਇਹੋ ਜਿਹੀਆਂ ਨਿੱਕੀਆਂ ਨਿੱਕੀਆਂ ਗੱਲਾਂ ਨਾ ਸਾਨੂੰ ਸਿੱਖ ਲੈਣੀਆਂ ਚਾਹੀਦੀਆਂ ਵੀ ਜਦੋਂ ਤੁਹਾਡਾ ਇੰਪ੍ਰੈਸ਼ਨ ਹੈ ਨਾ ਸਾਹਮਣੇ ਤੇ ਪੈਂਦਾ, ਇਹ ਚੀਜ਼ਾਂ ਮਾਇਨੇ ਕਰਦੀਆਂ ਵੀ ਬੰਦਾ ਕਿੱਥੇ। ਹੁਣ ਆਪਾਂ ਆਪਾਂ ਹੀ ਦੇਖੋ ਜੇ ਆਪਣੀ ਭਾਸ਼ਾ ਚ ਜਦੋਂ ਕਾਲ ਆਉਂਦੀ ਆ ਤੇ ਅਗਲਾ ਪੁੱਛਦਾ ਕੀ ਹਾਲ ਆ, ਤੇ ਮੂਹਰੋਂ ਆਖਦੇ ਚੜ੍ਹਦੀ ਕਲਾ,
ਚੜ੍ਹਦੀ ਕਲਾ ਬਿਲਕੁਲ,
ਤੇ ਉਹ ਇੱਕ ਵਾਰੀ ਨਾ ਮੂਹਰਲੇ ਦੇ ਜਮਾਂ ਮੂਹਰਲੇ ਨੂੰ ਖੰਡਿਆ ਪੰਡਿਆ ਦਿੰਦਾ ਇਹ ਸ਼ਬਦ ਨਾ, ਟਿੱਕੀ ਚ ਇਹ ਸ਼ਬਦ ਜਿਹੜਾ ਆਇਆ ਨਾ, ਜੇ ਤੁਸੀਂ ਮੂਹਰਲਾ ਚੜ੍ਹਦੀ ਕਲਾ ਚ ਆ ਤਾਂ ਜਿਹੜਾ ਤੁਹਾਡੇ ਸਾਹਮਣੇ ਆਇਆ ਚਾਹੇ ਉਹ ਬੈਰੀ ਆ ਚਾਹੇ ਬਗਾਨਾ ਚਾਹੇ ਮਿੱਤਰ ਆ, ਉਹ ਉਹ ਬੰਦੇ ਤੇ ਬਹੁਤ ਵੱਡਾ ਪ੍ਰਭਾਵ ਪਾਉਂਦਾ
ਬਿਲਕੁਲ,
ਸੋ ਇਹ ਜ਼ਰੂਰੀ ਆ
ਬਿਲਕੁਲ। ਮਿੰਟੂ ਜੀ, ਮੌਸਮ ਦੀ ਜਾਣਕਾਰੀ ਵੀ ਆਪਾਂ ਕਰਨੀ ਹੈ, ਕਿਉਂਕਿ ਤੁਸੀਂ ਮੈਲਬਨ ਦੀ ਤਾਂ ਦੇ ਹੀ ਦਿੱਤੀ ਹੈ, ਕਿਉਂਕਿ ਮੀਂਹ ਕਾਫੀ ਪੈ ਰਿਹਾ ਆਸਟ੍ਰੇਲੀਆ ਦੇ ਵਿਚ ਨਾ, ਕਾਫੀ ਖਰਾਬ ਹੈ ਮੌਸਮ ਇਸ ਹਫ਼ਤੇ, ਤੇ ਇੱਕ ਦੋ ਦਿਨ ਹੋਰ ਰਹੇਗਾ ਤੇ ਲੇਟ ਬਰਫ਼ਬਾਰੀ ਹੋ ਰਹੀ ਹੈ ਆਸਟ੍ਰੇਲੀਆ ਦੇ ਵਿਚ, ਤੇ ਉਸ ਦੇ ਨਾਲ ਕਈ ਥਾਂ ਹਨੇਰੀਆਂ ਵੀ ਚੱਲੀਆਂ ਨੇ, ਮੀਂਹ ਵੀ ਪੈ ਰਹੇ ਨੇ, ਬਰਫ਼ ਵੀ ਬਹੁਤ ਜ਼ਿਆਦਾ ਪੈ ਰਹੀ ਆ, ਤਾਂ ਇਸ ਦੇ ਨਾਲ ਕੋਰੇ ਵੀ ਪੈਂਦੇ ਨੇ ਤੇ ਜਿਹੜੀਆਂ ਫਸਲਾਂ ਨੇ ਫਸਲਾਂ ਨੂੰ ਵੀ ਕਾਫੀ ਨੁਕਸਾਨ ਹੋਣ ਦਾ ਖਦਸ਼ਾ ਆ, ਰੱਬ ਭਲੇ ਕਰੇ। ਤੇ ਆਪਾਂ ਵੈਸੇ ਲੈ ਲਈਏ ਬਾਕੀ ਸ਼ਹਿਰਾਂ ਨੂੰ ਵੀ ਨਾਲ, ਤੇ ਕਿਉਂਕਿ ਆਪਾਂ ਮੌਸਮ ਦੀ ਜਾਣਕਾਰੀ ਦਿੰਦੇ ਹੁੰਦੇ ਆ। ਤੇ ਕੇਨਸ ਦੇ ਵਿਚ 26 ਡਿਗਰੀ ਆ, ਬ੍ਰਿਸਬਨ ਚ ਦਿਨ ਵਧੀਆ ਰਹੇਗਾ 21 ਡਿਗਰੀ, ਕੌਫਸਾਰਵ ਚ ਹਲਕੇ ਬਦਲ 18 ਡਿਗਰੀ, ਸਿਡਨੀ ਚ ਤੇਜ਼ ਹਵਾਵਾਂ 16 ਡਿਗਰੀ, ਕੈਨਬਰਾ ਦੇ ਵਿਚ ਸਨੋਅ ਵੀ ਦੱਸੀ ਗਈ ਆ, ਮੀਂਹ ਵੀ 1 ਤੋਂ ਲੈ 11, ਮੈਲਬਨ ਦੇ ਵਿਚ ਅੱਜ ਮੀਂਹ ਹੀ ਆ ਮਿੰਟੂ ਬਾਜੀ, ਤੁਸੀਂ ਹੁਣ ਸਬਰ ਕਰੋ। ਤੇ ਤੁਹਾਡੇ ਐਡਲੇਟ ਦੇ ਵਿਚ ਵੀ ਹਲਕਾ ਮੀਂਹ ਆ 13 ਡਿਗਰੀ, ਪਰਥ ਦੇ ਵਿਚ 22 ਡਿਗਰੀ, ਹਲਕੇ ਬਦਲ ਹੋ ਸਕਦੇ ਨੇ, ਡਾਰਵਿਨ ਚ ਮੌਸਮ ਸੁੱਕਾ 34 ਡਿਗਰੀ, ਐਲਿਸ ਸਪ੍ਰਿੰਗ ਦੇ ਵਿਚ ਕੋਰਾ ਪਿਆ ਸਵੇਰੇ 1 ਤੋਂ ਲੈ ਕੇ 18 ਡਿਗਰੀ। ਸੋ ਇਹ ਸੀ ਮੌਸਮ ਦੀ ਜਾਣਕਾਰੀ ਆਸਟ੍ਰੇਲੀਆ ਦੀ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ 29 ਡਿਗਰੀ ਤਾਪਮਾਨ ਇਸ ਵੇਲੇ ਆ, ਔਰ ਦਿਨਾਂ ਨੂੰ ਗਰਜ ਨਾਲ ਛਿੱਟਾਂ ਤੇ 34 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ ਜੀ। ਸੋ ਮਿੰਟੂ ਬਾਜੀ, ਤੁਸੀਂ ਦੋ ਗੱਲਾਂ ਕਹੀਆਂ ਸੀ, ਇੱਕ ਗੱਲ ਤਾਂ ਸੁਣਾਤੀ, ਦੂਜੀ ਚੇਤੇ ਆ ਜਾਂ ਮੈਂ ਭੁਲਾਤੀ?
ਹਾਂਜੀ ਹਾਂਜੀ ਹਾਂਜੀ, ਦੂਜੀ ਗੱਲ ਇਹ ਆ ਵੀ 2-4 ਦਿਨਾਂ ਦਾ ਜਿਹੜਾ ਮਾਹੌਲ ਚੱਲੀ ਜਾਂਦਾ 5-7 ਦਿਨਾਂ ਦਾ, ਮੈਨੂੰ ਲੱਗਦਾ ਆਪਣੇ ਆਪਣੇ ਲਈ ਇੱਕ ਪ੍ਰਾਈਮ ਜਿਹਾ ਮਾਹੌਲ ਆ ਵੀ ਹੁਣ ਤੱਕ ਜੋ ਕੰਮਾਂ ਲਈ ਆਪਾਂ ਕੰਮ ਕਰਦੇ ਸੀਗੇ ਉਹ ਪਹਿਲੀ ਵਾਰ ਹੋਇਆ ਵੀ ਏਡੇ ਵੱਡੇ ਪੱਧਰ ਤੇ ਜਿਹੜਾ ਵਾਇਰਲ ਹੋਈ। ਪਰ ਉਹਦਾ ਨਾ ਵਾਇਰਲ ਦਾ ਤਾਂ ਗੱਲਬਾਤ ਆਮ ਸਭ ਨੂੰ ਪਤਾ ਹੀ ਹੋਊਗੀ, ਪਰ ਉਹਦੇ ਨਾ ਦੋ ਚੀਜ਼ਾਂ ਮੈਂ ਤੁਹਾਨੂੰ ਸੁਣਾਉਣੀਆਂ ਜਾਣਾ ਗਾਂ ਉਹਦੀਆਂ ਵੀ। ਇੱਕ ਤਾਂ ਕਿਸੇ ਬੰਦੇ ਨੇ ਇਹ ਵੀਡੀਓ ਪਾਈ, ਉਹ ਵੀਡੀਓ ਦੇ ਵਿਚ ਵੈਸੇ ਤਾਂ ਹੁਣ ਉਹ ਡਿਲੀਟ ਕਰ ਗਿਆ ਵੀਡੀਓ, ਤੇ ਉਸ ਵੀਡੀਓ ਦੇ ਵਿਚ ਉਹ ਮੂਹਰੋਂ ਗੁਰਸਿੱਖ ਬੰਦਾ ਜੀ, ਤੇ ਮੈਨੂੰ ਹੁਣ ਕਹਿੰਦੇ ਨੂੰ ਬੜੀ ਸ਼ਰਮ ਜੀ ਆ ਰਹੀ ਆ ਵੀ ਮੈਂ ਕਿਵੇਂ ਤੁਹਾਨੂੰ ਦੱਸਾਂ ਵੀ ਉਹ ਬੰਦੇ ਦੀ ਵਰਡਿੰਗ ਕੀ ਸੀ। ਪੂਰਾ ਐਨ ਗੁਰਸਿੱਖ ਦੋਨੇ ਮੀਆਂ ਬੀਬੀ, ਉਹ ਵੀ ਬੀਬੀ ਦੇ ਵੀ ਕੇਸਕੀਧਾਰੀ ਆ, ਦੋਨੇ ਕੈਮਰੇ ਮੂਹਰੇ ਆਏ ਆ, ਤੇ ਉਹ ਵੀਡੀਓ ਦੀ ਸ਼ੁਰੂਆਤ ਕਰ ਰਿਹਾ, ਲਓ ਜੀ ਤੁਹਾਨੂੰ ਅੱਜ ਸੁਣਾਉਣੇ ਇੱਕ ਚੀਜ਼ ਗੱਲ। ਤੇ ਉਹ ਕਹਿੰਦਾ ਕਦੇ ਕਦੇ ਪਤੇ ਤੋਂ ਲੋਕ ਵੀ ਵਧੀਆ ਗੱਲ ਕਰ ਜਾਂਦੇ ਆ,
ਬਾਬੇ ਨਾਨਕ ਤੋਂ ਵੀ ਸਿੱਖ ਲਿਆ ਗੋਰਿਆਂ ਨੇ ਸਿਧਾਂਤ ਵੰਡ ਛਕੋ ਦਾ, ਤੇ ਆਪਾਂ ਰੇਡੀਓ ਤੇ ਵੀ ਕਈ ਵਾਰੀ ਗੱਲ ਸੁਣਾਈ ਹੈ ਸੰਗਤਰਿਆਂ ਦੀ। ਉਹ ਹੁਣ ਅੱਛਾ ਫਿਰ ਉਹ ਡਿਲੀਟ ਕਰ ਗਿਆ, ਫਿਰ ਉਹ ਤੋਂ ਬਾਅਦ
ਉਹ ਡਿਲੀਟ ਕਰ ਗਏ, ਤੇ ਮੈਥੋਂ ਨਾ ਮੈਂ ਸੀ ਫੋਨ ਤੇ ਉਸ ਟਾਈਮ ਤੇ, ਮੈਂ ਕੋਸ਼ਿਸ਼ ਕੀਤੀ ਡਾਊਨਲੋਡ ਕਰਨ ਦੀ ਤੇ ਮੇਰੇ ਤੋਂ ਡਾਊਨਲੋਡ ਨੀ ਹੋਈ, ਮੈਂ ਮਨਪ੍ਰੀਤ ਰਾਤ ਦਾ 1 ਵਜਾ ਹੋਇਆ ਸੀ, ਸੁੱਤਾ ਪਿਆ ਸੀ, ਤੇ ਮੈਨੂੰ ਕੋਈ ਮੇਰੇ ਕੋਲ ਸਾਧਨ ਨੀ ਬਣਿਆ, ਤੇ ਜਦੋਂ ਨੂੰ ਮੈਂ ਸਾਧਨ ਬਣਾਉਣ ਦੀ ਕੋਸ਼ਿਸ਼ ਕਰਦਾ ਤੇ ਉਦੋਂ ਨੂੰ ਉਹ ਡਿਲੀਟ ਕਰ ਗਏ ਸਾਰੀ ਗੱਲਬਾਤ ਸੀ। ਤੇ ਮੈਥੋਂ ਤਾਂ ਇਹ ਆ ਵੀ ਮੇਰੇ ਤੋਂ ਸਨੈਪਸ਼ਾਟ ਵੀ ਨਾ ਲੈ ਕੇ ਰੱਖਿਆ ਗਿਆ, ਨੀ ਉਹ ਬੰਦਿਆਂ ਦੀ ਸ਼ਕਲ ਤਾਂ ਸਮਝ ਆ ਜਾਂਦੀ ਨਾ, ਤੇ ਮੈਂ ਰਾਤ ਦਾ ਸੁੱਤਾ ਨੀ ਇਸ ਚੀਜ਼ ਚ ਵੀ ਮੈਂ ਦਿਖਾਉਣਾ ਸੀ ਵੀ ਗੁਰਸਿੱਖ ਫਿਰ ਕੌਣ ਹੋ ਗਿਆ ਹੁਣ ਦੇਖ ਲੋ, ਵੀ ਉਹਨਾਂ ਤੋਂ ਮੇਰੀ ਕਹੀ ਗੱਲ ਵੀ ਨੀ ਚੱਲੀ ਗਈ, ਊ ਅਸੀਂ ਕਹਿੰਦੇ ਸੀ ਗੁਰਸਿੱਖਾਂ ਸਾਡਾ ਹਿਰਦਾ ਵਿਸ਼ਾਲ ਆ, ਅਸੀਂ ਬਾਣੀ ਇਹ ਬਾਣੀ ਤਾਂ ਬਾਣੀ ਦੇ ਧਾਰੀ ਤਾਂ ਪਤਾ ਨੀ ਸੀਗੇ ਵੀ ਅਸੀਂ ਬਾਣੀ ਦੇ ਧਾਰੀ ਆ। ਸੋ ਬੜਾ ਮੈਨੂੰ ਬੜਾ ਦੁੱਖ ਜਿਹਾ ਲੱਗਿਆ, ਪਰ ਨਾ ਫਿਰ ਇੱਕ ਹੋਰ ਇਮੇਜ ਕੀ ਆ ਗਿਆ, ਕਿਸੇ ਦਾ ਕਾਲ ਆ ਗਈ, ਕਹਿੰਦਾ ਬਾਈ ਜੀ ਮੈਨੂੰ ਸਮਝਣਾ ਵੀ ਮੇਰੀ ਇੱਜ਼ਤ ਕਰ ਰਿਹਾ ਕਿ ਬੇਇੱਜ਼ਤੀ ਕਰ ਰਿਹਾ, ਤੇ ਉਹਦੀ ਭਾਸ਼ਾ ਤੋਂ ਪਤਾ ਲੱਗ ਗਿਆ ਜਦੋਂ ਉਹਨਾਂ ਨੇ ਜਿਹੜੇ ਢੰਗ ਨਾਲ ਮੈਨੂੰ ਪਹਿਲਾਂ ਬੁਲਾਈ, ਫਤਿਹ ਬੁਲਾਉਣ ਤੋਂ ਬਾਅਦ ਉਹਨਾਂ ਨੇ ਐਂਡ ਤੇ ਜਕਾਰਾ ਬੁਲਾਇਆ, ਤੇ ਉਹ ਮੈਨੂੰ ਉਹਨਾਂ ਤੋਂ ਸਾਰਾ ਪਤਾ ਲੱਗਦਾ ਹੀ ਆ ਵੀ ਕਿਸ ਮੈਂਟੈਲਿਟੀ ਜਾਂ ਕਿੱਥੇ ਹੋਣਗੇ। ਪਰ ਉਹ ਗੱਲਬਾਤ ਦੇ ਵਿੱਚ ਮੇਰੀ ਸਿਫਤ ਵੀ ਬਹੁਤ ਕਰੀ ਗਏ ਤੇ ਪਰ ਮੇਰੇ ਚਪੇੜਾਂ ਵੀ ਬਹੁਤ ਮਾਰੀ ਗਏ। ਕਹਿੰਦੇ ਸ਼ੁਰੂਆਤ ਕੀਤੀ, ਕਹਿੰਦੇ ਬਈ ਪਤਾ ਨੀ ਹੁਣ ਤੂੰ ਕਿਵੇਂ ਏਡੀ ਵਧੀਆ ਗੱਲ ਕਹਿ ਗਿਆ, ਤੇਰੇ ਸ਼ਕਲ ਤੋਂ ਤਾਂ ਲੱਗਦਾ ਨੀ,
ਸ਼ੱਕ ਜਿਹਾ ਪੈ ਗਿਆ ਉਹਨਾਂ ਨੂੰ,
ਕਹਿੰਦੇ ਤੇਰੇ ਸ਼ਕਲ ਤੋਂ ਤਾਂ ਲੱਗਦਾ ਨੀ ਵੀ ਤੂੰ ਵੀ ਕੋਈ ਗੱਲ ਕਰ ਸਕਦਾ, ਤੇਰੇ ਵਰਗੇ ਬੰਦੇ ਵੀ ਕੋਈ ਉੱਥੇ ਇਹੋ ਜਿਹਾ ਬੰਦਾ ਵੀ ਨੀ ਬੈਠਾ ਜਿਹੜਾ ਕੋਈ ਏਡਾ ਗੁਣੀ ਗਿਆਨੀ ਹੋਵੇ, ਕਿੱਥੋਂ ਕਹਿ ਗਿਆ ਇਹ ਗੱਲ ਸੱਚੀ ਆ ਤੇਰੀ ਆ, ਤੂੰ ਕਿਵੇਂ ਕਹਿ ਗਿਆ, ਇਹ ਪਿੱਛੋਂ ਊ ਡਰਾਮਾ ਕੀਤਾ ਕਿ ਸੱਚੀ ਆ, ਊ ਸਿਰਾ ਹੀ ਆ, ਨਾਲੇ ਤਾਂ ਐ ਕਰੀ ਹੈ, ਤੇ ਨਾਲੇ ਐ ਕਰਕੇ ਮੈਂ ਨਾਲ ਗੱਲ ਕਰੀ ਆ। ਮੈਂ ਫਿਰ ਉਹਨੂੰ ਕਿਹਾ, ਮੈਂ ਕਿਹਾ ਦੇਖੋ ਜੀ ਕਈ ਬੰਦੇ ਕਈ ਇਹੋ ਜਿਹੇ ਬੰਦੇ ਹੁੰਦੇ ਜ਼ਿੰਦਗੀ ਚ, ਮੈਂ ਕਿਹਾ ਜਿਹੜੇ ਬੰਦੇ ਨਾ ਦੂਰੀ ਮਾਰ ਖਾਂਦੇ ਉਹਨਾਂ ਚੋਂ ਅਸੀਂ ਆ, ਸਾਨੂੰ ਮੈਂ ਕਿਹਾ ਧਰਮ ਵਾਲੇ ਧਰ ਲਾਉਂਦੇ ਨੀ ਵੀ ਅਸੀਂ ਧਰਮ ਚ ਹੈ ਨੀ, ਧਰਮ ਹੀ ਨੀ ਹੈਗੇ, ਤੇ ਕਾਮਰੇਡ ਸਾਡੀਆਂ ਗੱਲਾਂ ਨੀ ਚੰਗੀਆਂ ਸਮਝਦੇ ਜਿਹੜੀਆਂ ਅਸੀਂ ਗੱਲਾਂ ਧਰਮ ਦੀਆਂ ਕਰਦੇ ਹਾਂ, ਤੇ ਮੈਂ ਕਿਹਾ ਅਸੀਂ ਦੋਨੇ ਪਾਸੇ ਮਾਰ ਤੇ ਖਾਂਦੇ ਹਾਂ। ਫਿਰ ਮੇਰੇ ਨਾ ਉਹ ਗੱਲ ਯਾਦ ਆ ਗਈ ਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਵੀ ਉਹ ਸਾਡੇ ਮਾਲ ਵਿਚ ਨਾ ਇੱਕ ਚੁਟਕਲਾ, ਮਾਲ ਵਿਚ ਇੱਕ ਚੁਟਕਲੇ ਚ ਕਹਿੰਦੇ ਆ ਨਾ ਵੀ ਕੋਈ ਮੁੰਡਾ ਸੀਗਾ ਤੇ ਉਹ ਬੜਾ ਬੈੜਾ ਬੋਲਦਾ ਸੀ, ਭੈੜਾ ਬੋਲਦਾ ਸੀ, ਤੇ ਉਹਨੂੰ ਰਿਸ਼ਤਾ ਨੀ ਹੁੰਦਾ ਸੀ। ਚਲੋ ਜੀ ਵਿਚੋਲੇ ਨੇ ਗੱਪ ਗੁੱਪ ਮਾਰ ਕੇ ਤੇ ਰਿਸ਼ਤਾ ਕਰਾਤਾ, ਤੇ ਵਿਚੋਲੇ ਨੇ ਉਹਨੂੰ ਮੁੰਡੇ ਨੂੰ ਕਲਾਸ ਲਾਈ ਵੀ ਜਦੋਂ ਤੂੰ ਸਹੁਰੀ ਜਾਣਾ ਨਾ ਬਸ ਚੰਗੇ ਚੰਗੇ ਸ਼ਬਦ ਬੋਲਣੇ ਆ, ਮਾੜੇ ਸ਼ਬਦ ਬੋਲਣੇ ਨੀ, ਐ ਜਦੋਂ ਤੇਰੀ ਸੱਸ ਮਿਲੇ ਸਿੱਧਾ ਪੈਰੀਆਂ ਸਲਾਉਣਾ, ਤੇ ਫਿਰ ਜਦੋਂ ਭੁੱਖ ਲੱਗੇ ਪਾਟੇ ਲੱਗੇ ਤਾਂ ਆਖੋ ਜੀ ਜਲ ਲਿਆਓ ਜੀ ਜਲ ਛਕਣਾ, ਹਾਂ ਜੀ ਤੇ ਜੇ ਭੁੱਖ ਲੱਗੇ ਤਾਂ ਜੀ ਫੁਲਕਾ ਬਣਾਓ ਜੀ, ਐ ਪ੍ਰਸ਼ਾਦੇ ਛਕਨੇ ਆ ਜੀ, ਜਾਂ ਏਦਾਂ ਕਰਕੇ ਵਧੀਆ ਵਧੀਆ ਗੱਲਾਂ ਕਰਨੀਆਂ, ਆ ਗਾਲਾਂ ਦੁੱਪੜ ਜੇ ਛੱਡ ਦੇਣੇ। ਤੇ ਉਹ ਕਹਿੰਦਾ ਠੀਕ ਆ ਜੀ। ਤੇ ਉਹ ਕਿਸੇ ਨੇ ਇੰਨੇ ਚਿਰ ਚ ਉਹਨਾਂ ਨੂੰ ਦੱਸਤਾ ਵੀ ਤੁਸੀਂ ਤਾਂ ਗਲਤ ਰਿਸ਼ਤਾ ਲੈ ਲਿਆ ਭਾਈ, ਤੇ ਇਹ ਤਾਂ ਮੁੰਡਾ ਬਾਹਲਾ ਜ਼ਿਆਦਾ ਕੱਬਾ, ਤੈਨੂੰ ਤਾਂ ਬੋਲਣਾ ਅਗਲਾ ਆਉਣ ਨੀ, ਯੇ ਨੀ ਬੋ ਨੀ, ਫਲਾਨਾ ਨੀ, ਧਮਕਾ ਨੀ, ਤੇ ਤੁਸੀਂ ਕਿਵੇਂ ਨਾ ਕਿਵੇਂ ਵੀ ਖੜਾ ਛੜਾ ਲਓ।
ਅੱਛਾ,
ਉਹ ਆਦੇ ਵੀ ਆਪਾਂ ਐ ਕਰਦੇ ਆ ਵੀ ਇੱਕ ਵਾਰੀ ਉਹਨੂੰ ਸੱਦਦੇ ਇੱਥੇ ਤੇ ਦੇਖਦੇ ਆ ਪਤਾ ਲੱਗ ਜੂ ਵੀ ਮੁੰਡਾ ਕਿਹੇ ਜਾ। ਇੱਕ ਦਿਨ ਘਰੇ ਸੱਦ ਲੈਂਦੇ ਆ ਰੋਟੀ ਪਾਣੀ, ਤੇ ਕਿਤੇ ਭੂਆ ਫੁੱਫੜ ਦੇ ਘਰ ਦਾ ਬਣਾ ਲਿਆ ਉਹਨਾਂ ਪਲਾਨ, ਤੇ ਉਹ ਗਿਆ ਜੀ ਮੁੰਡਾ। ਤੇ ਮੁੰਡੇ ਨੂੰ ਹੁਣ ਜਿਹੜਾ ਟ੍ਰੇਨਿੰਗ ਲਈ ਹੋਈ ਸੀ, ਤੇ ਹੁਣੇ ਭਾਈ ਮੁੰਡੇ ਨੇ ਜਾ ਕੇ ਜਿਹੜੀ ਪੈਰੀ ਹੱਥ ਲਾਏ, ਪ੍ਰਸ਼ਾਦੇ ਦੀ ਗੱਲ ਕੀਤੀ, ਜਲ ਦੀ ਗੱਲ ਕੀਤੀ, ਸਾਰੀ ਫੁਲਕੇ ਦੀ ਗੱਲ ਕੀਤੀ, ਦੱਸਾਂ 15 ਮਿੰਟਾਂ ਚ ਜਿਹੜੀ ਮੁੰਡੇ ਦੀ ਸੱਸ ਸੀ ਉਹ ਪ੍ਰਭਾਵਿਤ ਹੋ ਗਈ।
ਅੱਛਾ,
ਉਹ ਪ੍ਰਭਾਵਿਤ ਹੋ ਕੇ ਕਹਿੰਦੀ ਵੀ ਤੁਸੀਂ ਭਾਈ ਝੂਠ ਬੋਲਦੇ ਸੀ, ਜਿਹੜੇ ਨਿੰਦਕ ਹੁੰਦੇ ਆ, ਜਿਹੜੇ ਭਾਨੀ ਮਾਰ ਹੁੰਦੇ ਆ, ਤੇ ਮੁੰਡਾ ਤਾਂ ਏਡਾ ਸਿਆਣਾ, ਮੁੰਡਾ ਤਾਂ ਏਡੀ ਵਧੀਆ ਗੱਲ ਕਰਦਾ। ਮੁੰਡੇ ਨੇ ਹੁਣ ਆਪਣੀ ਔਕਾਤ ਦਿਖਾਉਣੀ ਸੀ ਖੀਰ, ਤੇ ਮੁੰਡਾ ਵੀ ਪੁੱਛਰ ਗਿਆ ਵੀ ਅੱਛਾ ਜੀ ਇੰਨਾ ਪਸੰਦ ਆ ਗਿਆ ਮੈਂ।
ਅੱਛਾ,
ਕਹਿੰਦਾ ਬੁੜੀਏ ਬੁੜੀਏ ਹਲੇ ਤਾਂ ਕੁਛ ਵੀ ਨੀ ਹੋਇਆ, ਤੈਨੂੰ ਪਤਾ ਤਾਂ ਉਦੋਂ ਲੱਗੂ ਜਦੋਂ ਮੈਂ ਖੀਰ ਨੂੰ ਵੀ ਤਸ਼ਮਈ ਕਹਿ ਕੇ ਬੁਲਾਇਆ। ਕਹਿੰਦਾ ਜਦੋਂ ਕਹਿੰਦਾ ਮੈਂ ਖੀਰ ਨੂੰ ਵੀ ਕਹਿਣਾ ਵੀ ਤਸ਼ਮਈ ਲਿਆਓ, ਕਿਉਂਕਿ ਖੀਰ ਨੂੰ ਤਸ਼ਮਈ ਕਹਿੰਦੇ ਆ, ਤੇ ਮੈਂ ਕਿਹਾ ਪਤਾ ਤਾਂ ਉਦੋਂ ਲੱਗੂ। ਫਿਰ ਮੈਂ ਇਹਨਾਂ ਨੂੰ ਕਿਹਾ ਆ ਬੰਦਿਆਂ ਨੂੰ ਜਿਹੜਾ ਮੇਰੇ ਚਪੇੜਾ ਮਾਰ ਰਹੇ ਸੀ, ਮੈਂ ਕਿਹਾ ਤੁਹਾਨੂੰ ਹਜੇ ਅਗਲੇ ਮਹੀਨੇ ਪਤਾ ਲੱਗੂ। ਉਹ ਕੁਦਰਤੀ ਰੇਡੀਓ ਦੀ ਗੱਲ ਆ ਗਈ ਵੀ ਹਰਮਨ ਰੇਡੀਓ ਤੋਂ ਅਸੀਂ ਸਮਝਦੇ ਹਾਂ ਹਰਮਨ ਰੇਡੀਓ ਐਂ ਕਰਦਾ ਉਹ ਕਰਦਾ ਗੱਲਾਂ ਚ, ਮੈਂ ਕਿਹਾ ਤੁਹਾਨੂੰ ਪਤਾ ਲੱਗੂ ਜੋ ਅਗਲੇ ਮਹੀਨੇ ਸਾਡੀ ਕਿਤਾਬ ਤੇ ਆ ਗਈ ਨਾ, ਫੇਰ ਪੁੜ ਕੇ ਤੈਨੂੰ ਪਤਾ ਲੱਗੂਗੀ
ਜਦੋਂ ਖੀਰ ਨੂੰ ਤਸ਼ਮਈ ਕਿਹਾ
ਤਸ਼ਮਈ ਕਿਹਾ ਉਦੋਂ ਪਤਾ ਲੱਗੂ। ਫੇਰ ਭਜਾਰਾ ਜਕਾਰਾ ਛੱਡ ਕੇ ਨਾ
ਦੇਖੋ। ਹਾਂ, ਕਈ ਵਾਰੀ ਏਦਾਂ ਹੁੰਦੀ ਹੈ ਨਾ, ਐਕਸਪੈਕਟਡ ਨੀ ਹੁੰਦਾ। ਮੈਂ ਅੱਗੇ ਵੀ ਕਈ ਵਾਰੀ ਰੇਡੀਓ ਤੇ ਇਹ ਦਿਲ ਵਾਲੀ ਗੱਲ ਕੀਤੀ ਆ, ਆਪਾਂ ਕੀਤੀ ਆ ਵੀ ਚਲੋ ਮਹਾਰਾਜ ਦੀ ਕਿਰਪਾ ਆ, ਸਾਰਿਆਂ ਤੇ ਕਿਰਪਾ ਹੁੰਦੀ ਆ, ਕਈਆਂ ਤੇ ਏਦਾਂ ਆ ਵੀ ਜਿਆਦਾ ਐਕਸੈਪਟ, ਅਸੀਂ ਜਿਆਦਾ ਐਕਸੈਪਟ ਕਰ ਲਈਦੀ ਆ, ਕਿਰਪਾ ਸਾਰਿਆਂ ਤੇ ਹੋ ਰਹੀ ਹੁੰਦੀ ਆ, ਪਰ ਅਸੀਂ ਜਿਆਦਾ ਮਨੌਤ ਕਰ ਲਈਦੀ ਆ। ਮੈਂ ਤਾਂ ਬਹੁਤ ਕਰਦਾ ਵੀ ਮੇਰੇ ਤੇ ਬਹੁਤ ਕਿਰਪਾ ਹਨਾ, ਤੇ ਉਹ ਹੁਣ ਏਦਾਂ ਵੀ ਮਹਾਰਾਜ ਨੇ ਲੜ ਲਾਇਆ ਨਾ, ਗੁਰਬਾਣੀ ਦਾ ਓਟ ਆਸਰਾ ਦਿੱਤਾ, ਤੇ ਉਹ ਕਈ ਵਾਰੀ ਪਹਿਲਾਂ ਮੈਂ ਕਲੀਨ ਸ਼ੇਵ ਹੁੰਦਾ ਸੀ, ਸਾਰਿਆਂ ਨੂੰ ਪਤਾ ਹੀ ਆ, ਤੇ ਜਦੋਂ ਕਿਤੇ ਗੱਲ ਕਰਨੀ ਗੁਰਬਾਣੀ ਦੀ ਤਾਂ ਮੇਰੇ ਮੂੰਹ ਵੱਲ ਦੇਖਣਾ ਵੀ ਕਿੱਦਾਂ ਕਰੀ ਜਾਂਦਾ, ਸ਼ੌਕ ਜਿਹਾ ਲੱਗਣਾ ਹੈ ਉਹ, ਤੂੰ ਕਾਕਾ ਬਹਿ ਜਾ ਆਰਾਮ ਨਾਲ। ਮੈਨੂੰ ਇੱਕ ਦੋ ਵਾਰੀ ਇੱਦਾਂ ਵੀ ਗਿਆ, ਤੈਨੂੰ ਕੀ ਪਤਾ ਹਨਾ, ਤੇ ਜਦੋਂ ਥੋੜੀ ਬਹੁਤ ਅੱਧਾ ਪੌਣਾ ਘੰਟਾ ਲੱਗ ਜਾਣਾ ਤੇ ਫੇਰ ਥੋੜੀ ਜਿਹੀ ਗੱਲ ਕਿਤੇ ਟਿਕਾਣੇ ਆਣੀ। ਹੁਣ ਜਦੋਂ ਚਲੋ ਮਹਾਰਾਜ ਨੇ ਕੀਤੀ ਹਨਾ ਦਇਆ ਕੀਤੀ, ਤੇ ਆਪਾਂ ਚਲੋ ਸਰੂਪ ਵੀ ਆ ਗਿਆ, ਤੇ ਹੁਣ ਏਦਾਂ ਹੁੰਦੀ ਆ ਵੀ ਚਾਹੇ ਮੂੰਹ ਤੋਂ ਕੁਛ ਉੱਚਰੀ ਨਾ, ਉਹ ਪਹਿਲਾਂ ਹੀ ਪਤਾ ਹੁੰਦਾ ਵੀ ਇਹਨੂੰ ਗੁਰਬਾਣੀ ਆਉਂਦੀ ਹੋਣੀ ਇੱਕ ਰੱਬ ਦਸਵੇਂ ਪਾਤਸ਼ਾਹ ਦਾ ਸਰੂਪ ਹੈ ਨਾ, ਸੋ ਨੈਚੁਰਲੀ ਗੱਲ ਹੈ। ਸੋ ਆਪਾਂ ਗੱਲ ਤੁਹਾਡੀ ਚੋਂ ਨਾ, ਮਤਲਬ ਮੈਂ ਵੀ ਦੋ ਹੀ ਕੱਢੀਆਂ, ਇੱਕ ਤਾਂ ਇਹ ਆ ਵੀ ਜਿਹੜੀ ਕਿਸੇ ਬਾਰੇ ਨਾ ਐਸਟੀਮੇਟ ਨੀ ਲਾਉਣਾ ਚਾਹੀਦਾ ਗਲਤ, ਜਿੱਦਾਂ ਤੁਸੀਂ ਅੰਦਾਜ਼ਾ ਨੀ ਲਾਉਣਾ ਚਾਹੀਦਾ ਵੀ ਉਹਦੇ ਬਾਹਰੋਂ ਦੇਖ ਕੇ ਉਹਦੇ ਅੰਦਰ ਕੁਛ ਨਾ ਹੋਵੇ ਨਾ। ਦੂਜਾ ਆਪਣੇ ਆਪ ਦੇ ਬਹੁਤਾ ਓਵਰ ਕੋਨਫੀਡੈਂਸ ਨਹੀਂ ਹੋਣਾ ਚਾਹੀਦਾ ਦੋਹਾਂ ਧਿਰਾਂ ਨੂੰ, ਨਾ ਮੋਰਲੇ ਨੂੰ ਤੇ ਨਾ, ਕਿਉਂਕਿ ਪਤਾ ਨੀ ਹੁੰਦਾ ਹਨਾ ਤੇ ਕਿੱਦਾਂ ਆ। ਖੈਰ ਐਨੀਵੇ, ਮਿੰਟੂ ਬਾਜੀ ਕੁਛ ਸੁਨੇਹੇ ਨੇ ਉਹ ਵੀ ਆਪਾਂ ਲੈਣੇ ਨੇ। ਤਾਂ ਜਗਤਾਰ ਜੋਹਲ ਭਾਜੀ ਪ੍ਰੋਗਰਾਮ ਚ ਸ਼ਾਮਲ ਹੋਏ ਨੇ, ਉਹ ਤਸਵੀਰ ਭੇਜਦੇ ਨੇ ਸਾਨੂੰ, ਤੇ ਉਹਨਾਂ ਦਾ ਮੈਸੇਜ ਵੀ ਆਪਾਂ ਪੜ੍ਹਦੇ ਆ। ਹਰਜਿੰਦਰ ਸਿੰਘ ਘੁੰਮਣ ਭਾਜੀ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਕਹਿੰਦੇ ਨੇ ਕਿ ਦੁੱਗੀ ਨੀ ਦੇਣੀ ਪਾਰਟੀ ਜ਼ਿੰਦਾਬਾਦ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਯੋਗੀ ਕੁਮਾਰ ਜੀ ਕਹਿੰਦੇ ਨੇ ਸਤਿ ਸ੍ਰੀ ਅਕਾਲ ਜੀ। ਮਿੰਟੂ ਭਾਜੀ ਦੇ ਕਹਿੰਦਾ ਅੱਜ ਪ੍ਰੋਗਰਾਮ ਏਦਾਂ ਲੱਗ ਰਿਹਾ ਦਿਲ ਵਾਲੀ ਪੜਾਸ ਕੱਢ ਰਹੇ ਹੁੰਦੇ ਨੇ, ਉਹ ਕੀ ਕਰੀਏ ਜੀ, ਸਾਡੀਆਂ ਵੀ ਦਿਲ ਵਾਲੀਆਂ ਗੱਲਾਂ ਹੀ ਆ। ਤੇ ਜਸਵੰਤ ਸਿੰਘ ਕਨਵਰਾ ਤੋਂ ਜੁੜੇ ਨੇ, ਕੀ ਹਾਲ ਚਾਲ ਹੈ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਜਗਤਾਰ ਜੋਹਲ ਭਾਜੀ ਜੀ ਕਹਿੰਦੇ ਕਿ ਦੋਨਾਂ ਵੀਰਾਂ ਨੂੰ ਸਤਿ ਸ੍ਰੀ ਅਕਾਲ, ਤੇ ਹਾਂਜੀ ਇੱਕ ਟੈਕਨੀਕਲੀ ਪਰੇਸ਼ਾਨੀ ਵੱਲ ਧਿਆਨ ਦਵਾ ਰਹੇ ਨੇ, ਤੇ ਕਹਿੰਦੇ ਸਿੱਧੂ ਸਾਹਿਬ ਜੀ ਦੀ ਆਵਾਜ਼ ਰੁਕ ਰੁਕ ਕੇ ਆ ਰਹੀ ਹੈ। ਹਾਂਜੀ, ਮੈਨੂੰ ਲੱਗਦਾ ਨਾ ਸਾਡੇ ਅੱਜ ਨੈੱਟ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੈ, ਤੇ ਕਿਤੇ ਕਿਤੇ ਨਾ ਉਹ ਕੱਟ ਹੁੰਦਾ ਆ, ਸੋ ਇਸ ਕਰਕੇ ਮਾਫ਼ੀ ਚਾਹੁੰਦੇ ਹਾਂ। ਪਰ ਇਹ ਪੋਡਕਾਸਟ ਤੇ ਪ੍ਰੋਗਰਾਮ ਮਿਲੇਗਾ, ਚੱਲ ਰਹੇ ਨੇ, ਕਾਫ਼ੀ ਫੋਨ ਵਾਲੇ ਚੱਲ ਰਹੇ ਨੇ, ਤੇ ਕੁਛ ਮੇਰੇ ਸਾਹਮਣੇ ਹੀ ਹੈ ਡਾਟਾ, ਇੱਕ ਦੋ ਵਾਰੀ ਕੱਟ ਵੀ ਹੁੰਦਾ। ਤੇ ਸੁਰਜੀਤ ਧਾਲੀਵਾਲ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਯੈਸ ਤੋਂ, ਕੀ ਹਾਲ ਚਾਲ ਹੈ ਯੈਸ ਵਾਲਿਓ। ਯੈਸ ਤੁਹਾਨੂੰ ਦੱਸ ਦਈਏ ਜੀ, ਅਗਰ ਤੁਸੀਂ ਸਿਡਨੀ ਤੋਂ ਜਾਓ ਕੈਨਬਰਾ ਜਾਂ ਮੈਲਬਰਨ ਜਾਓ, ਤਾਂ ਕੈਨਬਰਾ ਦੇ ਲਾਗੇ ਛਾਗੇ ਆ ਬਰਾਬਰ ਬਰਾਬਰ, ਤੇ ਹਾਲ ਚਾਲ ਪੁੱਛ ਰਹੇ ਨੇ, ਠੀਕ ਠਾਕ ਹੈ। ਤੇ ਮਨਜੀਤ ਸੈਣੀ ਜੀ ਜੁੜੇ ਨੇ ਜੀ, ਦਲਜੀਤ ਸਿੰਘ ਹੋਣੀ ਫ੍ਰੈਂਚਿਸ ਫੋਰੈਸਟ ਤੋਂ, ਆਪਾਂ ਨੂੰ ਸਪੋਂਸਰ ਵੀ ਕਰਦੇ ਨੇ। ਮਿੰਟੂ ਬਾਈ ਤੁਹਾਡਾ ਧੰਨਵਾਦ ਕਰ ਰਹੇ ਨੇ, ਪੰਜਾਬੀ ਅਖਬਾਰ ਪਹੁੰਚ ਗਿਆ ਜੀ MD ਸਪਾਈਸਿਸ ਤੇ। ਹਾਂਜੀ ਹਾਂਜੀ ਹਾਂਜੀ, ਧੰਨਵਾਦ ਕਰ ਰਹੇ ਨੇ। ਤੇ ਹਾਂਜੀ, ਤਾਂ ਸੁਖਵਿੰਦਰ ਸੌਂਦ ਭਾਜੀ ਵੀ ਪ੍ਰੋਗਰਾਮ ਸ਼ਾਮਲ ਹੋ ਗਏ ਨੇ, ਕੀ ਹਾਲ ਚਾਲ ਹੈ ਭਾਜੀ, ਠੀਕ ਠਾਕ ਹੋ? ਤੇ ਰਵਿੰਦਰ ਸਿੰਘ ਮੈਲਬਨ ਤੋਂ ਵੀ ਪ੍ਰੋਗਰਾਮ ਚ ਸ਼ਾਮਲ ਹੋ ਕੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਜਗਤਾਰ ਭਾਜੀ ਦਾ ਮੈਸੇਜ ਇਹ ਹੈ ਅੱਜ ਕਿ ਸਾਡੀ ਜ਼ਿੰਦਗੀ ਚ ਸਭ ਤੋਂ ਹੁਸੀਨ ਪਲ ਉਹੀ ਹੁੰਦੇ ਨੇ ਜਦੋਂ ਅਸੀਂ ਸਹਿਜ ਨੂੰ ਜ਼ਿੰਦਗੀ ਦਾ ਹਿੱਸਾ ਬਣਾਇਆ ਹੁੰਦਾ ਹੈ। ਬਹੁਤ ਵਧੀਆ ਜੀ, ਬਹੁਤ ਵਧੀਆ, ਵੈਰੀ ਨਾਈਸ। ਤੇ ਮਿੰਟੂ ਭਾਜੀ, ਕੁਛ ਖਬਰਾਂ ਨੇ ਜਿਨ੍ਹਾਂ ਤੇ ਵਿਚਾਰ ਕਰਨੀ ਬਣਦੀ ਹੈ। ਅਮਰੀਕਾ ਦੇ ਵਿਚ ਨਾ ਪਿਛਲੇ ਦੋ ਹਫ਼ਤੇ ਪਹਿਲਾਂ ਇੱਕ ਉਥੋਂ ਦੇ ਬਹੁਤ ਹੀ ਅਮੀਰ ਬੰਦਾ, ਉਹ ਜਿਹੜਾ ਫਾਈਨੈਂਸਰ ਸੀ ਜੈਫਰੀ ਐਪਸਟੀਨ, ਹਨਾ, ਉਹਨੂੰ ਗ੍ਰਿਫਤਾਰ ਕੀਤਾ ਗਿਆ ਸੈਕਸ ਟ੍ਰੈਫਿਕਿੰਗ ਦੇ ਮਾਮਲੇ ਦੇ ਵਿਚ। ਤੇ ਮਤਲਬ ਉਸ ਤੇ ਇਨਵੈਸਟੀਗੇਸ਼ਨ ਹੋਈ, ਸਾਰਾ ਕੁਛ ਹੋਇਆ ਤੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ। ਉਹ ਕਹਿ ਲੋ ਕਿ ਮਤਲਬ ਕੁੜੀਆਂ ਸਪਲਾਈ ਜਿਹਨੂੰ ਕਹਿੰਦੇ ਨੇ ਉਹ ਕਰਦਾ ਸੀਗਾ, ਤੇ ਉਹਦੇ ਵਿਚ ਕੁਛ ਬੱਚੇ ਵੀ ਸੀਗੇ, ਅੰਡਰ ਏਜ ਵੀ ਸੀਗੇ। ਤਾਂ ਉਹ ਬਿਲੀਅਨੇਅਰ ਹੈ, ਦੇਖ ਲਓ ਜਿਹੜੀਆਂ ਮਾੜੀਆਂ ਆਦਤਾਂ ਦੇਖ ਲਓ ਬੰਦੇ ਨੂੰ ਕਿੱਥੋਂ ਤੱਕ ਲੈ ਜਾਂਦੀਆਂ। ਪੈਸੇ ਤੇ ਮਾੜੀਆਂ ਆਦਤਾਂ ਦਾ ਬਹੁਤਾ ਕੋਈ ਮਤਲਬ ਲਿੰਕ ਨਹੀਂ ਹੈਗਾ। ਮਾੜੀ ਆਦਤ ਹੋ ਸਕਦੀ ਹੈ ਗਰੀਬ ਨੂੰ ਵੀ ਤੇ ਅਮੀਰ ਨੂੰ ਵੀ ਉਹੀ ਹੁੰਦੀ, ਜੇ ਪੈਸਾ ਆ ਜਾਵੇ ਤਾਂ ਉਹ ਦੂਰ ਨਹੀਂ ਹੋ ਜਾਂਦੀ। ਸੋ ਉਸ ਦੇ ਕਾਰਨ ਉਸ ਨੂੰ ਗ੍ਰਿਫਤਾਰ ਕੀਤਾ ਗਿਆ। ਤੇ ਹੁਣ ਤਕਰੀਬਨ ਡੇਢ ਦੋ ਹਫ਼ਤੇ ਬਾਅਦ ਨਾ ਨਿਊਯਾਰਕ ਦੀ ਇੱਕ ਜੇਲ੍ਹ ਦੇ ਵਿਚ ਉਹਦੀ ਲਾਸ਼ ਮਿਲੀ ਹੈ ਤੇ ਉਹ ਪਤਾ ਲੱਗਾ ਕਿ ਉਸਨੇ ਸੁਸਾਈਡ ਕਰ ਲਿਆ।
ਦੇਖੋ ਸਿੱਧੂ ਸਾਹਿਬ, ਗੱਲ ਇਹ ਆ ਵੀ ਜਿਹੜੀ ਤੁਸੀਂ ਕਿਹਾ ਨਾ ਵੀ ਪੈਸੇ ਨਾਲ ਆਦਤਾਂ ਚੰਗੀਆਂ ਨੀ ਹੋ ਜਾਂਦੀਆਂ, ਪਰ ਮੇਰਾ ਮੰਨਣਾ ਪੈਸੇ ਨਾਲ ਆਦਤਾਂ ਮਾੜੀਆਂ ਜ਼ਰੂਰ ਹੋ ਜਾਂਦੀਆਂ।
ਹਾਂਜੀ ਹਾਂਜੀ, ਉਹ ਤਾਂ ਹੈਗਾ ਹੀ ਆ, ਜਰ ਆਈ ਜੋ ਬਨਹਾਰਿਆ।
ਹਾਂਜੀ, ਮਾੜੀਆਂ ਆਦਤਾਂ ਨਾ ਹਮੇਸ਼ਾ ਹੀ, ਜਦੋਂ ਮਾਇਆ ਆ ਗਈ ਆ ਤੇ ਮਾਇਆ ਤੇ ਉਹ ਜਿਵੇਂ ਯਾਰੀ ਸਰਦਾਰੀ ਕਿਸੇ ਕਿਸੇ ਨੂੰ ਰਾਸ ਆਉਂਦੀ ਆ, ਮਾਇਆ ਰਾਸ ਨੀ ਆਉਂਦੀ ਕਿਸੇ ਬੰਦੇ ਨੂੰ, ਬਹੁਤ ਰੇਅਰ ਹੁੰਦੇ ਆ ਜਿਹਨਾਂ ਨੂੰ ਰਾਸ ਆਉਂਦੀ ਆ ਮਾਇਆ। ਤੁਹਾਨੂੰ ਇਹੋ ਜਿਹੇ ਘੱਟ ਹੀ ਮਿਲਣਗੇ ਜਿਹੜੇ ਆਪਦਾ ਜਦੋਂ ਮਾਇਆ ਆ ਗਈ ਤੁਹਾਨੂੰ ਭਲਾਈ ਦੇ ਕਾਰਜਾਂ ਤੇ ਤਾਂ ਲਾਉਂਦੇ ਰਹਿਣਗੇ, ਪਰ ਉਹਨਾਂ ਦਾ ਜਿਹੜਾ ਦੂਜਾ ਪਾਸਾ ਪੱਖ ਹੁੰਦਾ ਨਾ, ਜਿਹੜੀਆਂ ਐਸ਼ੀਆਂ ਦਾ ਪੱਖ ਹੁੰਦਾ, ਉਹ ਇੰਨਾ ਕੁ ਜ਼ਿਆਦਾ ਵੱਧ ਜਾਂਦਾ ਵੀ ਉਹ ਮਾਇਆ ਕਾਰਨ ਹੀ ਆਇਆ ਹੁੰਦਾ। ਜੇ ਉਹ ਹੈਂਡ ਟੂ ਮਾਊਥ ਰਹਿੰਦੇ ਤਾਂ ਸ਼ਾਇਦ ਹੋ ਸਕਦਾ ਬਹੁਤ ਸਾਰੀਆਂ ਚੀਜ਼ਾਂ ਦੀ ਉਹਨਾਂ ਨੂੰ ਚਾਹਤ ਰਹਿ ਜਾਂਦੀ, ਪਰ ਹੋਣਾ ਕੁਛ ਨੀ ਸੀ, ਚਾਹਤ ਜ਼ਰੂਰ ਹੁੰਦੀ ਹੈ। ਤੇ ਇਸ ਕਰਕੇ ਮੈਨੂੰ ਲੱਗਦਾ ਵੀ ਜਿਹਦਾ ਇਹਨਾਂ ਦਾ ਅੰਤ ਆ, ਜਿਹੜੇ ਇਹਨਾਂ ਲੋਕਾਂ ਦਾ ਅੰਤ ਹੁੰਦਾ ਜਿਹਨਾਂ ਕੋਲ ਏਦਾਂ ਮਾਇਆ ਆਈ ਹੁੰਦੀ ਆ ਜਾਂ ਕਿਸੇ ਦਾ ਬੁਰਾ ਕਰਕੇ ਆਈ ਹੁੰਦੀ ਹੈ, ਤੇ ਉਹਨਾਂ ਦਾ ਅੰਤ ਏਦਾਂ ਹੀ ਹੁੰਦਾ, ਕਿਉਂਕਿ ਉਹ ਫਿਰ ਉਹ ਜਿਹਾ ਟਾਈਮ ਨੀ ਝੱਲ ਪਾਉਂਦੇ, ਉਹ ਜਿਹਾ ਸਮਾਂ ਨੀ ਉਹਨਾਂ ਤੋਂ ਕੱਟਿਆ ਜਾਂਦਾ ਜਦੋਂ ਉਹਨਾਂ ਤੇ ਬੁਰਾ ਸਮਾਂ ਆ ਜਾਂਦਾ। ਸੋ ਇਹੀ ਇਸ ਬੰਦੇ ਨਾਲ ਵਾਪਰੀ ਹੈ ਜੀ, ਕਿਸੇ ਨਾ ਕਿਸੇ ਦੀ ਹਾਥ ਲੱਗੀ ਹੈ ਨਾ।
ਦੇਖੋ ਜਿਹੜੇ ਇਨ ਦਾ ਐਂਡ ਇਹੀ ਕਹਿੰਦੇ ਕਿ ਮਾੜੇ ਕੰਮਾਂ ਦਾ ਜਿਹੜਾ ਮਾੜਾ ਹੀ ਨਤੀਜਾ ਹੁੰਦਾ ਆ, ਤੇ ਚਾਹੇ ਸਕੇ ਸੰਬੰਧੀ ਮਾਇਆ ਤਾਂ ਸਾਰਾ ਕੁਛ ਇੱਥੇ ਹੀ ਰਹਿ ਜਾਣਾ। ਤੇ ਜਸ ਪਾਵਲਾ ਜੀ, ਹਾਂਜੀ, ਕੋਈ ਸਮੱਸਿਆ ਆ ਰਹੀ ਸੀ, ਹੁਣ ਮੈਨੂੰ ਲੱਗਦਾ ਉਹ ਠੀਕ ਹੈ। ਤੇ ਗੁਰਵਿੰਦਰ ਸਿੰਘ ਨਿਊਜ਼ੀਲੈਂਡ ਤੋਂ ਵੀ ਜੁੜੇ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਨੇ ਕਿ ਮਿੰਟੂ ਭਾਜੀ ਦੇ ਨਵੇਂ ਬਿਜ਼ਨਸ ਦੀਆਂ ਵਧਾਈਆਂ ਹੋਣ ਜੀ। ਤੇ ਮਿੰਟੂ ਭਾਜੀ ਦੇ ਦਈਏ ਫਿਰ ਅਸੀਂ ਵੀ ਸਭਾ ਵਧਾਈਆਂ, ਇਹ ਵੀ
ਹਾਂਜੀ ਹਾਂਜੀ ਹਾਂਜੀ, ਬਹੁਤ ਬਹੁਤ ਮਿਹਰਬਾਨੀ ਸਾਰਿਆਂ ਦੀ। ਤੇ ਬਸ ਉਹਦੇ ਕਹਿਣ ਨੂੰ ਨਜ਼ਾਰੇ ਆਈ ਜਾਂਦੇ ਤੇ ਨਜ਼ਾਰੇ ਜਾਈ ਜਾਂਦੇ ਆ।
ਹਾਂਜੀ,
ਮੈਂ ਰਾਤ ਵੀ ਨਾ ਆਪਣੇ ਪਾਰਟਨਰ ਮੁੰਡਾ ਮਨਦੀਪ ਗੱਲ ਕਰ ਰਿਹਾ ਸੀ ਉਹਨਾਂ ਨਾਲ।
ਹਾਂਜੀ,
ਮੈਂ ਕਿਹਾ ਵੀ ਪ੍ਰਮਾਤਮਾ ਦਾ ਮੈਂ ਸ਼ੁਕਰ ਬਹੁਤ ਵੱਡੇ ਪੱਧਰ ਤੇ ਸ਼ੁਕਰ ਮਨਾਉਣ ਨੂੰ ਜੀ ਕਰਦਾ ਵਾ, ਕਿਸ ਗੱਲ ਦਾ ਬਾਈ? ਮੈਂ ਕਿਹਾ ਪ੍ਰਮਾਤਮਾ ਨੇ ਇੱਕ ਤਾਂ ਮੇਰਾ ਭਾਂਡਾ ਜਿਹੜਾ ਇੰਨਾ ਛੋਟਾ ਦਿੱਤਾ, ਇੰਨਾ ਛੋਟਾ ਦਿੱਤਾ ਵੀ ਮੜੇ ਨਾਲ ਹੀ ਭਰ ਜਾਂਦਾ।
ਅੱਛਾ,
ਤੇ ਦੂਜਾ ਮੈਂ ਕਿਹਾ ਵੀ ਮੈਨੂੰ ਪ੍ਰਮਾਤਮਾ ਨੇ ਨਾ ਜਿਹੜੀ ਜਿਹੜੀ ਔਕਾਤ ਆ, ਬਾਲੀ ਛੋਟੀ ਔਕਾਤ ਦਿੱਤੀ ਆ, ਬਾਲੀ ਛੋਟੀ। ਕਹਿੰਦਾ ਕਿਉਂ? ਮੈਂ ਕਿਹਾ ਜੇ 50 ਰੁਪਏ ਵੀ ਮੇਰੀ ਜੇਬ ਚ ਹੋਣ ਤੇ ਮੈਂ ਅਮੀਰਾਂ ਵਾਲੀ ਫੀਲਿੰਗ ਲੈ ਕੇ ਸੌਂਦਾ, ਉਹਦੇ ਆਪਦੇ ਆਪ ਨੂੰ ਉਹ ਕਿਹੜਾ ਮੁਕੇਸ਼ ਅੰਬਾਨੀ ਸਮਝਣ ਲੱਗ ਜਾਂਦਾ। ਜਿੱਦੇ ਨਾ ਹੋਣ ਉਦੇ ਫਿਰ ਮੈਂ ਨਾ ਬੜਾ ਫਕੀਰਾਂ ਵਾਲਾ ਤੇ ਗੁਰਮੇਲ ਸਰਾ ਨੂੰ ਯਾਦ ਕਰ ਲੈਣਾ ਕਿ ਕਿਆ ਲਾਈਫ ਆ ਯਾਰ ਫਕੀਰਾਂ ਦੀ, ਕੋਲੇ ਕੱਖ ਨੀ, ਕੋਈ ਕਿਸੇ ਦਾ ਫਿਕਰ ਨੀ, ਕੋਈ ਫਾਕਾ ਨੀ, ਚਲੋ ਜੀ ਫਿਰ ਆਪਾਂ ਫਕੀਰ ਬਣ ਜਾਂਦੇ ਹਾਂ। ਮੈਂ ਕਿਹਾ ਮੈਂ ਰੋਜ਼ ਸ਼ੁਕਰੀਆ ਅਦਾ ਕਰਦਾ ਇਹੋ ਜਿਹਾ ਸੁਭਾਅ ਦੇਣ ਲਈ। ਸੋ ਬੜੇ ਖੁਸ਼ ਹਾਂ ਜੀ, ਥੋੜੇ ਜੇ ਛੋਟੇ ਜਾ ਛੋਟਾ ਜਿਹਾ ਕੰਮ ਲੈ ਕੇ ਆਪਦੇ ਆਪ ਨੂੰ, ਪਤਾ ਨੀ ਉਹ ਜਿਵੇਂ ਟਾਟਾ ਵਾਲਿਆਂ ਨਾਲ ਮਿਲਾਉਣ ਲੱਗ ਗਏ ਵੀ ਤਾਜ ਪੈਲਸ ਲੈ ਲਿਆਉਂਦਾ, ਨਾਲ ਨਾਲ ਜਿਹੜੀ ਜਿਹੜੀ ਇੱਕ ਜਿਹੜੀ ਸਮਾਜ ਸੇਵਾ ਉਹ ਉੱਥੇ ਵੀ ਸ਼ੁਰੂ ਕਰ ਲਈ ਆਪਾਂ।
ਅੱਛਾ, ਕੀ ਕੀਤਾ ਫਿਰ?
ਸਮਾਜ ਸੇਵਾ ਦੀ ਵੀ ਤੁਹਾਨੂੰ ਇੱਕ ਘਟਨਾ ਸੁਣਾਉਣਾ ਮੈਂ ਹੁਣ ਅੱਗੇ ਆਖੀ ਜਾਂਦੇ, ਮੈਂ ਕਿਹਾ ਇਹੋ ਜਿਹੀਆਂ ਘਟਨਾਵਾਂ ਨਾ ਜਿਵੇਂ ਆਹ ਵਾਇਰਲ ਹੋਈ ਆ ਇਹ ਜ਼ਰੂਰ ਸੁਣਾਇਆ ਕਰੀਏ, ਚਲੋ ਕਿਸੇ ਦੇ ਪੱਲੇ ਤਾਂ ਪਊ ਕੋਈ।
ਹਾਂਜੀ,
ਪਰਸੋਂ ਰਾਤ ਦੀ ਗੱਲ ਆ ਵੀ ਵਤੀਰੇ ਦੀ ਮੈਂ ਦੱਸਦਾ ਗੱਲ ਵੀ ਤੁਹਾਡਾ ਵਤੀਰਾ, ਜੇ ਤੁਹਾਡਾ ਵਤੀਰਾ ਪੋਜ਼ਿਟਿਵ ਆ ਤੁਹਾਡਾ ਬਤੀਰਾ ਕੀ ਕਹਿ ਸਕਦੇ ਨਰਮਾਈ ਭਰਿਆ ਪੋਲਾਈਟਨੈਸ ਆ ਤੁਹਾਡੇ ਚ ਤਾਂ ਮੂਰਲਾ ਕਿਹੋ ਜਿਹਾ ਵੀ ਹੋਵੇ ਉਹ ਭਤੀਜਿਆ ਜਾਂਦਾ ਤੇ ਜੇ ਤੁਹਾਡਾ ਬਤੀਰਾ ਜਾਂ ਐਟੀਟਿਊਡ ਆ ਜਿਹੜਾ ਬੋਡੀ ਲੈਂਗੁਏਜ ਆ ਉਹ ਮੇਰੇ ਵਰਗਾ ਜਾਂ ਜਿੰਨਾ ਮਰਜ਼ੀ ਭਤੀਜੇ ਜਾਣ ਵਾਲਾ ਬੰਦਾ ਹੋਵੇ ਉਹ ਵੀ ਨੀ ਭਤੀਜੀ ਦਾ ਉੱਥੇ ਉਹ ਵੀ ਫਿਰ ਥੋੜਾ ਸਖ਼ਤ ਹੁੰਦਾ ਪਰਸੋਂ ਚੌਥੇ ਰਾਤ ਨੂੰ 9 ਵਜੇ ਅਸੀਂ ਬੈਠੇ ਸੀਗੇ ਆਪਦਾ ਵੈਸੇ ਆਫਿਸ ਦੇ ਵਿੱਚ ਤੇ ਹਜੇ ਅਸੀਂ ਸਿੱਖ ਰਹੇ ਹਾਂ ਪ੍ਰੋਸੈਸ ਨੂੰ ਚਲੋ ਸੋਫਟਵੇਅਰ ਵਗੈਰਾ ਸਿੱਖ ਰਹੇ ਸੀ ਤਾਂ ਉੱਥੇ ਇੱਕ ਮੁੰਡਾ ਨੌਜਵਾਨ ਆਇਆ ਜੀ ਉਹਦੇ ਟ੍ਰੇਡਿੰਗ ਵਾਲੇ ਕੱਪੜੇ ਪਾਏ ਤੇ ਪਾ ਕੇ ਕਹਿੰਦਾ ਵੀ ਮੈਂ ਤਸਮਾਨੀਆ ਤੋਂ ਆਇਆ
ਅੱਛਾ
ਤੇ ਮੇਰੀ ਗੱਡੀ ਬ੍ਰੇਕ ਡਾਊਨ ਹੋ ਗਈ ਤੇ ਮੈਂ ਰਹਿਣਾ ਚਾਹੁੰਦਾ ਤੇ ਮੇਰੇ ਕੋਲ ਅਨਫ ਮਨੀ ਨੀ ਹੈਗੀ ਤੁਸੀਂ ਕਿੰਨੇ ਪੈਸੇ ਲੈਂਦੇ ਹੋ ਕਹਿੰਦਾ ਨਾ ਮੇਰੇ ਕੋਲ ਕੈਸ਼ ਹੈ ਨਾ ਮੇਰੇ ਕਾਰਡ ਚ ਕੁਛ
ਇੰਨਾ
ਤੇ ਮੈਂ ਰੋਬ ਤੋਂ ਕੋਈ ਚੀਜ਼ ਪਿਕ ਕਰਨ ਆਇਆ ਕੈਰਵਨ ਵਗੈਰਾ ਤੇ ਮੇਰੇ ਵਾਪਸ ਜਾਣ ਜੋਗੇ ਤੇਲ ਤੂਲ ਦੇ ਪੈਸੇ ਤੇ ਉਹੀ ਚੀਜ਼ਾਂ ਮੇਰੇ ਅਸੀਂ ਉਹਨੂੰ ਕਿਹਾ ਤੇ ਕਹਿੰਦਾ ਬਹੁਤ ਜ਼ਿਆਦਾ ਤੂਫਾਨ ਆ ਰਿਹਾ ਸੀ ਬਹੁਤ ਜ਼ਿਆਦਾ ਤੇ ਮੈਨੂੰ ਕਹਿੰਦਾ ਕੁਛ ਵੀ ਇੱਥੋਂ ਖਾਣ ਨੂੰ ਨੀ ਮਿਲਿਆ ਮੈਂ ਕਿਹਾ ਬਸ ਹੁਣ ਤੂੰ ਫਿਰ ਛੱਡ ਦੇ ਯੂ ਆਰ ਇਨ ਸੇਫ ਹੈਂਡ ਤੇ ਅਸੀਂ ਮਨਦੀਪ ਪਤਾ ਚਲੋ ਕੋਈ ਬਾਈ ਨੀ ਚਲੋ ਖੋਲੋ ਕਮਰਾ ਖੋਲਿਆ ਕਹਿੰਦਾ ਨੀ ਮੈਨੂੰ ਦੱਸੋ ਅਸੀਂ ਕਿਹਾ ਗੱਲ ਹੀ ਮੁੱਕ ਗਈ ਯਾਰ ਹੁਣ ਦੱਸਣ ਨੂੰ ਕੁਛ ਰਹੇ ਹੀ ਨੀ ਕੁਛ ਤੇ ਤੂੰ ਐ ਦੱਸ ਵੀ ਤੂੰ ਖਾਣ ਚ ਕੀ ਪਸੰਦ ਕਰੇਗਾ ਉਹ ਆਹਦਾ ਵੀ ਤੁਸੀਂ ਖਾਣ ਪੀਣ ਹੈਗਾ ਮੈਂ ਕਿਹਾ ਅਸੀਂ ਤਾਂ ਖਾਣਾ ਹੀ ਆ ਨਾ ਅਸੀਂ ਆਪਦੇ ਲਈ ਵੀ ਬਣਾਵਾਂਗੇ ਤੇਰੇ ਲਈ ਬਣਾ ਦਾਂਗੇ ਤੂੰ ਚ ਕੀ ਗੱਲ ਆ ਤੇ ਅਸੀਂ ਅਜੇ ਬੈਠ ਉੱਠਣਾ ਹੀ ਸੀ ਇੱਥੋਂ ਬਣਾਉਣ ਖਾਣ ਪੀਣ ਨੂੰ ਉਹ ਹੈਰਾਨ ਹੋਈ ਜਾਵੇ ਜੀ ਅਸੀਂ ਉਹਨੂੰ ਜੇ ਉਹ ਹੀ ਆਪਦਾ ਖਾਣਾ ਬਣਾ ਕੇ ਖਵਾਇਆ ਸੁਬਾਹ ਉਹਨੂੰ ਬ੍ਰੇਕਫਾਸਟ ਕਰਕੇ ਵੀ ਤੋਰਿਆ ਤੇ ਉਹ ਜਾਂਦਾ ਨਾ ਤੁਸੀਂ ਗੂਗਲ ਤੇ ਪੜ੍ਹ ਕੇ ਦੇ ਉਹ ਸਾਡਾ ਪਹਿਲਾ ਰਿਵਿਊ ਆ ਜਾਂਦਾ ਰਿਵਿਊ ਲਿਖ ਕੇ ਗਿਆ ਸਾਰੀ ਘਟਨਾਕ੍ਰਮ ਦੇ ਪਰ ਸੇਮ ਟਾਈਮ ਅੱਧੇ ਘੰਟੇ ਦੇ ਵਿੱਚ ਟਾਈਮ ਚ ਨਾ ਦੋ ਲੇਡੀਜ਼ ਆਈਆਂ 40 ਸਾਲ ਦੀ ਏਜ ਦੀਆਂ ਦੋ ਲੇਡੀਜ਼ ਉਹਨਾਂ ਨੇ ਤੂਫਾਨ ਕਰਕੇ ਉਹ ਆਈਆਂ ਵੀ ਬਹੁਤ ਭੈੜਾ ਤੂਫਾਨ ਸੀ ਦਰਖਤ ਡਿੱਗ ਰਹੇ ਸੀ ਤੇ ਉਹਨੂੰ ਲੱਗਿਆ ਵੀ ਆਪਾਂ ਅੱਗੇ ਨੀ ਵੱਧ ਸਕਣਾ ਚੱਕਣਾ ਇੱਥੇ ਰੁਕੀਏ ਸਾਨੂੰ ਕਹਿੰਦੇ ਵੀ ਰੂਮ ਦਿਖਾਓ ਅਸੀਂ ਕਿਹਾ ਜੀ ਬੇਸਿਕ ਰੂਮ ਆ ਸਾਡੇ ਕੋਲ ਇੱਥੇ ਬੇਸਿਕ ਕਿਉਂਕਿ ਅਸੀਂ ਇਹ ਟਾਊਨ ਦਾ ਮੋਟਲ ਆ ਤੇ ਤੁਸੀਂ ਦੇਖ ਲਓ ਨਹੀਂ ਨਹੀਂ ਸਾਨੂੰ ਦਿਖਾਓ ਉਹਨਾਂ ਨੇ ਜੀ ਮੀਂਹ ਪੈਂਦੇ ਚ 12 ਕਮਰੇ ਖਲਵਾਏ ਸਾਡੇ ਇਹ ਚਾਹ ਨੀ ਜੀ ਇਹ ਚਾਹ ਨੀ ਜੀ ਇਹ ਚੋ ਨੀ ਬਹੁਤ ਨਖਰੇ ਮਾਰੇ ਤੇ ਮੀਂਹ ਇੰਨਾ ਜ਼ੋਰਾਂ ਦੇ ਪੈ ਰਿਹਾ ਸੀ ਵੀ ਚਾਬੀ ਲਿਆਉਣ ਲਿਜਾਣ ਚ ਵੀ ਬੰਦਾ ਔਖਾ ਹੋ ਰਿਹਾ ਸੀ ਤੇ ਸਾਨੂੰ ਉਹਨਾਂ ਨੇ ਐ ਸਤਾ ਲਿਆ ਤੇ ਫੇਰ ਇਹ 110 ਨੀ ਜੀ ਅਸੀਂ ਇਹਦੇ 95 ਦੇਵਾਂਗੇ ਤੇ 100 ਦੇਵਾਂਗੇ ਐਂ ਬਾਰਗੇਨਿੰਗ ਕਰਨ ਲੱਗ ਗਿਆ ਮੈਂ ਉਹਨਾਂ ਨੂੰ ਕਿਹਾ ਵੀ ਬੈਸਟ ਆਈਡੀਆ ਵੀ ਤੁਸੀਂ ਇੱਥੋਂ ਨਾ ਅਗਲਾ ਮੋਟਰ ਉਹ ਜਿਹੜਾ ਏਰੀਆ ਉਹ 90 ਕਿਲੋਮੀਟਰ ਤੇ ਹੌਰਸ਼ਮ ਆ ਉੱਥੇ ਤੁਹਾਨੂੰ ਹਰ ਕਿਸਮ ਦੇ ਮਿਲ ਜਾਣਗੇ ਚੰਗੇ ਮਿਲ ਜਾਣਗੇ ਤੁਸੀਂ ਉੱਥੇ ਚਲੇ ਜਾਓ ਸਾਨੂੰ ਲੋਡ
ਤੁਸੀਂ ਆਪਣੀ ਪ੍ਰੋਬਲਮ ਲਾ ਕੇ ਉਹਦੇ ਸੁਖਜਿੰਦਰ ਦੇ ਪਾਸ
ਗੱਲ ਪਾਉਂਦੇ ਸੀ
ਤੇ ਸੁਣਦਾ ਸੁਖਜਿੰਦਰ ਦੇਖ ਲਾ ਤੇਰੇ ਹਤਾਸ਼ੀ
ਹਾਂ ਉੱਥੋਂ ਚਲੇ ਵੀ ਗਏ ਉਹ ਚਲੀਆਂ ਗਈਆਂ ਤੇ ਅਸੀਂ ਬਾਅਦ ਚ ਫਿਰ ਕੰਪੇਅਰ ਕੀਤਾ ਅਸੀਂ ਕਿਹਾ ਦੇਖ ਵੀ ਕਿੰਨਾ ਫਰਕ ਆ ਵੀ ਉਹ ਮੁੰਡੇ ਦਾ ਐਟੀਟਿਊਡ ਕੀ ਸੀ ਇਹਨਾਂ ਦਾ ਐਟੀਟਿਊਡ ਕੀ ਆ ਨਹੀਂ ਇਹ ਲੇਡੀ ਸੀ ਸਾਡਾ ਇਹਦਾ ਫਰਜ਼ ਬਣਦਾ ਸੀ ਅਸੀਂ ਉਹਨਾਂ ਨੂੰ ਰੋਕਿਆ ਵੀ ਤੂਫਾਨ ਵੀ ਆ ਤੇ 90 ਕਿਲੋਮੀਟਰ ਹੋ ਸਕਦਾ ਉੱਥੇ ਵੀ ਤੁਹਾਨੂੰ ਹੋਰ ਤਕਲੀਫ ਆਵੇ ਆਪਾਂ ਫੋਨ ਕਰਕੇ ਪੁੱਛ ਦਿੰਦੇ ਹਾਂ ਤੁਹਾਨੂੰ ਵੀ ਉੱਥੇ ਹੈਗਾ ਰੂਮ ਤਾਂ ਤੁਸੀਂ ਜਾਇਓ ਨਹੀਂ 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 ਤੁਸੀਂ ਸਾਨੂੰ ਨਾ ਦੱਸੋ ਸਾਨੂੰ ਪਤਾ ਸੀ ਕਿਵੇਂ ਕਰਨਾ ਅਸੀਂ ਕਿਹਾ ਚਲੋ ਠੀਕ ਆ ਜਾ ਵੜੀਆਂ 15-20 ਮਿੰਟਾਂ ਬਾਅਦ ਪੂਰੋ ਕਿਤੇ ਕੋਈ ਰੁਕਿਆ ਆ ਗਿਆ ਫੇਰ ਵਾਪਸ ਆ ਵਾਪਸ ਆ ਕੇ ਆਦੀਆਂ ਚੰਗਾ ਸਾਨੂੰ ਦੁਬਾਰੇ ਦਿਖਾਓ ਅੱਛਾ ਜੀ ਦੁਬਾਰੇ ਅਸੀਂ ਤਾਂ ਨੀ ਹੁਣ ਦਿਖਾ ਸਕਦੇ ਸਾਰੇ ਕੁਛ ਉਹੀ ਆ ਤੁਸੀਂ ਜਿਹੜਾ ਮਰਜ਼ੀ ਆਖੋ ਅਸੀਂ ਖੋਲ ਦਿੰਦੇ ਹਾਂ ਚਲੋ ਜੀ ਖੋਲਤਾ ਖੋਲਣ ਤੋਂ ਬਾਅਦ ਪਹਿਲਾਂ ਤਾਂ ਉੱਥੇ ਉਹ ਬਾਹਰ ਬੂਰ ਬੈਠ ਕੇ ਪਾਲੇ ਚ ਤੁਰੀਆਂ ਫਰੀਆਂ ਤੇ ਪਾਲਾ ਚੜ ਗਿਆ ਮੁੜ ਕੇ ਅੰਦਰੋਂ ਮੈਨੂੰ ਰਾਤ ਨੂੰ 11:30 ਵਜੇ ਮੈਸੇਜ ਕਰ ਰਹੀ ਆ ਇੱਥੇ ਅਸੀਂ ਠੰਡ ਆ ਇੱਥੇ ਫਰੀਜਿੰਗ ਆ ਫਲਾਨਾ ਧਿਮਕਾ ਤੇ ਪੂਰਾ ਕੰਪਲੇਨ ਮੈਂ ਮਨਦੀਪ ਨੂੰ ਉਠਾਇਆ ਮੈਂ ਕਿਹਾ ਮਨਦੀਪ ਦੇਖ ਆਪਣੇ ਕਸਟਮਰ ਕਿਹੋ ਜਿਹੇ ਵੀ ਆ ਪਰ ਉਹਨਾਂ ਨੇ ਤਾਂ ਆਪਦੀ ਪਾ ਦੇ ਆਪਾਂ ਇਹਨਾਂ ਨੂੰ ਕੇਅਰ ਕਰੀਏ ਚਲੋ ਇਹਨਾਂ ਨੂੰ ਹੋਰ ਹੀਟਰ ਦੇ ਕੇ ਆ ਇਹਨਾਂ ਨੂੰ ਕੰਬਲ ਦੇ ਕੇ ਆ ਹੋਰ ਕੁਛ ਕਰ ਚਲੋ ਜੀ ਰਾਤ ਨੂੰ 11:30 ਵਜੇ ਅਸੀਂ ਗਏ ਬਾਹਰ ਖੜਕਵਾਇਆ ਵੀ ਹਾਂ ਡਰਾਮਾ ਕੰਮਣ ਦਾ ਤੇ ਹੋਰ ਤੇ ਗੇਟ ਤੋਂ ਫੜਾ ਆਏ ਸਮਾਨ ਹੋਰ ਪਰ ਤੜਕੇ ਜਾਂਦੇ ਚਾਬੀ ਚਲਾ ਕੇ ਮਾਰ ਕੇ ਚਲੇ ਗਈਆਂ ਪਰ ਜਦੋਂ ਅਸੀਂ ਰੂਮ ਚ ਜਾ ਕੇ ਦੇਖਿਆ ਨਾ ਵੀ ਇੰਨੀਆਂ ਮੂਰਖ ਵੀ ਜਿਹੜਾ ਹੁਣ ਬੈਡ ਆ ਮੋਟਲ ਦੇ ਵਿੱਚ ਤੁਸੀਂ ਜਾਣੇ ਹੋ ਉਹ ਚਲੋ ਇੱਕ ਪ੍ਰੋਪਰ ਤਰੀਕਾ ਬੈਡ ਬਣਾਉਣ ਦਾ ਉਹ ਬੈਡ ਸਾਡੇ ਕਲੀਨਰ ਉਵੇਂ ਬਣਾ ਜਾਂਦੇ ਆ ਉਹਨਾਂ ਨੇ ਕੰਬਲ ਚੱਕਣ ਦੀ ਥਾਂ ਤੇ ਕੱਲਾ ਉਤਲਾ ਛਾੜ ਚੱਕ ਕੇ ਉਹਦੇ ਚ ਪੈ ਗਈਆਂ ਤੇ ਹੀਟਰ ਜਿਹੜਾ ਲੱਗਿਆ ਉਹਨੂੰ ਠੰਡੇ ਤੇ ਕਰ ਲਿਆ ਚੰਗਾ ਭਲਾ ਜਦੋਂ ਸਿਆਲਾਂ ਦੀ ਰੁੱਤਾਂ ਸਾਰੇ ਹੀਟਰ ਸੈੱਟ ਕੀਤੇ ਹੋਏ ਆਏ ਸੀ ਗਰਮੀ ਤੇ ਉਹਨੂੰ ਬਦਲ ਕੇ ਠੰਡੇ ਤੇ ਕਰ ਲਿਆ ਤੇ ਜਿਹੜੀਆਂ ਥੱਲੇ ਆਪਾਂ ਬੈਡ ਦੇ ਲਾਉਣੇ ਉਹਨੇ ਰਜਾਈਆਂ ਉਹ ਵੀ ਨੀ ਛੱਡੀਆਂ ਤੇ ਫਿਰ ਸਾਗਤ ਪਾਲੇ ਮਾਰ ਕੇ ਸਾਨੂੰ ਗਾਲਾਂ ਦੇ ਕੇ ਤੁਰ ਗਈਆਂ
ਇਹ ਵੈਸੇ ਸਿਆਣਾ ਗਾਂ ਮੇਜਾ ਪਾਥੀਆਂ ਤੇ ਬਹਿੰਦਾ ਹੁੰਦਾ ਤੇ ਉਹ ਆਪਣੇ ਹੋਟਲ ਵਾਲੇ ਉਹ ਵੀ ਦੱਸਦੇ ਹੁੰਦੇ ਆ ਸੁਖਜਿੰਦਰ ਹੋਣੀ ਕਹਿੰਦੇ ਯਾਰ ਇੰਡੀਅਨ ਕਸਟਮਰ ਆ ਨਾ ਉਹ ਕਹਿੰਦਾ ਚਾਦਰ ਚ ਸੌ ਕੇ ਚੱਲ ਜਾਂਦੇ, ਰਜਾਈ ਲੈਂਦੇ ਹੀ ਨਹੀਂ। ਉਹ ਮੈਂ ਕਿਹਾ ਕਈਆਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਰਜਾਈ ਥੱਲੇ ਆ, ਉਹਨਾਂ ਭਾਂਦੇ ਵੀ ਤਲਾਈ ਆ। ਤੇ
ਮੈਂ ਦੱਸ ਰਿਹਾ ਵੀ ਇੰਨਾ ਫਰਕ ਆ ਤੁਹਾਡੇ ਐਟੀਟਿਊਡ ਦਾ ਤੇ ਤੁਹਾਡੇ ਬੋਲੀ ਚਾਲੀ ਦਾ। ਸੋ ਇਹ ਤਾਂ ਇੱਕ ਚਲੋ ਗੱਲਾਂ ਚੋਂ ਗੱਲ ਨਿਕਲਿਆ ਹੀ ਆ, ਅਸੀਂ ਤੁਹਾਨੂੰ ਸੁਣਾਤੀ ਆ, ਪਰ ਕੋਸ਼ਿਸ਼ ਆਪਣੇ ਜੀਵਨ ਦੇ ਵਿੱਚ ਨਾ, ਇਹ ਜਿਹੜੀਆਂ ਦਿਲ ਵਾਲੀਆਂ ਗੱਲਾਂ ਜੇ ਅਸੀਂ ਕਰਦੇ ਹਾਂ, ਸਾਡਾ ਕੋਈ ਮਕਸਦ ਆਪਣੀਆਂ ਕਹਾਣੀਆਂ ਸਟੋਰੀਆਂ ਸੁਣਾਉਣਾ ਨਹੀਂ ਹੈ ਤੁਹਾਨੂੰ, ਜੇ ਸਾਨੂੰ ਸਾਡਾ ਕੋਈ ਬਿਜ਼ਨਸ ਨਹੀਂ ਇਹਦੇ ਨਾਲ ਵੱਧਦਾ, ਪਰ ਸਾਨੂੰ ਸਾਡੀ ਤਾਂ ਮਕਸਦ ਇਹ ਆ ਵੀ ਜੇ ਅਸੀਂ ਕੋਈ ਚੀਜ਼ ਲਰਨ ਕੀਤੀ ਆ ਤੇ ਜੇ ਸਾਡੀ ਸਾਡਾ ਜਿਹੜਾ ਪਰਿਵਾਰ ਅਸੀਂ ਟੱਬਰ ਕਹਿੰਦੇ ਹਾਂ ਸਾਰਾ ਹਰਮਨ ਰੇਡੀਓ, ਜੇ ਸਾਡੇ ਟੱਬਰ ਨੇ ਨਹੀਂ ਸਿੱਖੀ ਤਾਂ ਸਾਨੂੰ ਉਹਦਾ ਕੀ ਫਾਇਦਾ, ਤੁਸੀਂ ਅਸੀਂ ਬਾਹਰ ਲੈਣ ਨੂੰ ਕੀ ਕਰਕੇ ਲੈਣਾ।
ਨਹੀਂ ਫਿਰ ਉਹ ਗੱਲਾਂ ਕਰਨ ਦੇ ਨਾਲ ਹੀ ਫਿਰ ਗਾਂਹ ਨੌਲੇਜ ਵੱਧਦੀ ਆ ਨਾ। ਹੁਣ ਦੇਖੋ ਬੱਚਾ ਜਨਮਦਾ ਹਨਾ, ਉਹਦੀ ਜਿਹੜੀ ਬੁੱਧੀ ਆ ਉਹ ਬਿਲਕੁਲ ਕੋਰੀ ਹੁੰਦੀ ਆ, ਥੋੜਾ ਹੀ ਪਤਾ ਹੁੰਦਾ ਉਹਨੂੰ, ਬਹੁਤਾ ਨਹੀਂ ਪਤਾ ਹੁੰਦਾ। ਦੁੱਧ ਚੁੰਘਣ ਦਾ ਪਤਾ ਹੁੰਦਾ, ਰੋਣ ਦਾ ਪਤਾ ਹੁੰਦਾ, ਭੁੱਖ ਲੱਗਦੀ, ਇੰਨਾ ਕਿ ਰੱਬ ਨੇ ਮੀਟਰ ਲਾ ਕੇ ਤੋਰਿਆ ਹੁੰਦਾ ਉਹਨੂੰ, ਇੰਨੀ ਕੁ ਮੱਤ ਦੇ ਕੇ। ਬਾਕੀ ਤਾਂ ਸਾਰਾ ਉਹ ਫਿਰ ਸਿੱਖਦਾ ਹੀ ਆ ਨਾ, ਫਿਰ ਗੱਲਾਂ ਨਾਲ ਹੀ ਸਿੱਖਦਾ। ਉਹਦੀ ਮਾਂ ਦੇਖੋ ਉਹਨੂੰ ਰਿਪੀਟ ਕਰਦੀ ਆ, ਬਾਪ ਰਿਪੀਟ ਕਰਦਾ, ਐਂ ਕਰ ਉਹ ਕਰ, ਉਹ ਸੁਣਦਾ ਆ, ਉਹਦੇ ਸੁਣ ਸ਼ਕਤੀ ਆ, ਫਿਰ ਸਾਡੀ ਬੁੱਧੀ ਜਿਹੜੀ ਆ ਡਿਵੈਲਪ ਹੁੰਦੀ ਆ। ਇਹ ਹੁੰਦੀ ਚਲੀ ਜਾਂਦੀ ਆ ਤਕਰੀਬਨ ਸਾਰੀ ਉਮਰ, ਆਪਾਂ ਨਵੀਆਂ ਨਵੀਆਂ ਚੀਜ਼ਾਂ ਸਿੱਖਦੇ ਹਾਂ, ਟੀਚਰਾਂ ਤੋਂ ਸਿੱਖਦੇ ਹਾਂ, ਉਹ ਬੋਲਦੇ ਨੇ, ਅਸੀਂ ਸੁਣਦੇ ਨੇ। ਸੋ ਗੱਲਾਂ ਕਰਾਂਗੇ, ਦਿਲ ਵਾਲੀਆਂ ਗੱਲਾਂ ਕਰਾਂਗੇ, ਆਪਣੀ ਕਵਾਂਗੇ, ਤਾਂ ਉਹਦੇ ਵਿੱਚੋਂ ਸੰਵਾਦ ਚੱਲੇਗਾ, ਸੁਖੀ ਰਵਾਂਗੇ। ਮਿੰਟੂ ਜੀ, ਬਹੁਤ ਸਾਰੇ ਜਿਹੜੇ ਲੋਕ ਨੇ ਨਾ, ਉਹ ਅੰਦਰੋਂ ਅੰਦਰ ਹੀ ਘੁੱਟ ਘੁੱਟ ਕੇ ਮਰ ਜਾਂਦੇ ਨੇ, ਗੱਲੇ ਹੀ ਨਹੀਂ ਕਰਦੇ। ਇਹ ਵੀ ਇੱਕ ਬਹੁਤ ਵੱਡੀ ਸਮੱਸਿਆ ਆ। ਗੱਲਾਂ ਕਈ ਕਰਦੇ ਨੇ, ਕਈ ਆਲਮਟੋਲੀਆਂ ਮਾਰਦੇ ਨੇ, ਪਰ ਆਪਣੀ ਜਿਹੜੀ ਅਸਲੀ ਗੱਲ ਹੈ ਨਾ, ਉਹ ਨਹੀਂ ਦੱਸਦੇ। ਇਹ ਵੀ ਇੱਕ ਸਮਾਜ ਦੇ ਵਿੱਚ ਸਮੱਸਿਆ ਆ ਰਹੀ ਆ।
ਬਿਲਕੁਲ ਬਿਲਕੁਲ ਜੀ, ਇਹ ਬਿਲਕੁਲ ਸੱਚ ਆ। ਜਦੋਂ ਬੰਦਾ ਕਿਸੇ ਨੂੰ ਲੱਗਦਾ ਨਾ, ਉਹਨੂੰ ਐਂ ਲੱਗਦਾ ਕਿ ਮੈਂ ਮੂਰਖ ਬਣਾ ਰਿਹਾ ਸਾਹਮਣੇ ਨੂੰ, ਵੀ ਉਹਨੂੰ ਤਾਂ ਪਤਾ ਹੀ ਨਹੀਂ ਹੋਣਾ ਗੱਲ ਦਾ, ਤੇ ਉਹਨੂੰ ਜਿਵੇਂ ਮਰਜ਼ੀ ਘੁਮਾ ਕੇ ਗੱਲ ਸੁਣਾ ਦੇ ਉਵੇਂ ਹੋ ਜਾਂਦਾ। ਪਰ ਇੱਕ ਚੀਜ਼ ਮੰਨ ਕੇ ਚੱਲਿਓ ਜੀ, ਜਿਹੜਾ ਬੰਦਾ ਇੱਥੇ ਰੋਟੀ ਪਾਣੀ ਦਾ ਜੁਗਾੜ ਕਰ ਲੈਂਦਾ ਨਾ ਰੋਟੀ ਖਾਂਦਾ, ਉਹਨੂੰ ਬੰਦੇ ਨੂੰ ਸਾਰੀ ਸਮਰੱਥ ਹੈਗੀ। ਦੂਜਾ ਕਈ ਵਾਰੀ ਨਾ ਆਪਾਂ ਜਿਹੜੇ ਵਿਦੇਸ਼ਾਂ ਦੀਆਂ ਪ੍ਰਦੇਸ਼ਾਂ ਚ ਆਏ ਲੋਕ ਆ, ਜਾਂ ਇਹਨਾਂ ਲੋਕਾਂ ਨੂੰ ਐਂ ਸਮਝੀਏ, ਜੇ ਕੋਈ ਪ੍ਰਦੇਸ਼ ਦੀ ਧਰਤੀ ਤੱਕ ਪਹੁੰਚਣ ਚ ਕਾਮਯਾਬ ਹੋ ਗਿਆ ਨਾ ਸੱਤ ਸਮੁੰਦਰ ਪਾਰ ਕਰਨ, ਉਹਨੂੰ ਕੋਈ ਤਾਂ ਮੱਤ ਸੀਗੀ, ਕੋਈ ਤਾਂ ਉਹਦੇ ਚੱਕਲ ਸੀਗੀ। ਜੇ ਅਸੀਂ ਉਹਨੂੰ ਕਹੀਏ ਵੀ ਉਹਨੂੰ ਮੂਰਖ ਬਣਾ ਦਾਂਗੇ, ਉਹ ਮੂਰਖ ਨਹੀਂ ਬਣਦੇ। ਇੱਦਾਂ ਸੋ ਅਸੀਂ ਇੱਕ ਆਪਦੇ ਆਪ ਚ ਉਹ ਜ਼ਰੂਰ ਕਰ ਲੈਂਦੇ ਹਾਂ ਵੀ ਸਾਨੂੰ ਇਹ ਹੋ ਜਾਂਦਾ ਦਿਲ ਨੂੰ ਵੀ ਅਸੀਂ ਖਣੀ ਕਿੰਨਾ ਵੱਡਾ ਮੂਰਖ ਬਣਾ ਲਿਆ ਇਹਨੂੰ। ਸੋ ਕੋਸ਼ਿਸ਼ ਕਰਿਆ ਕਰੋ ਜੀ ਵੀ ਨਿਮਰਤਾ ਨਿਮਾਣਾਪਣ ਰੱਖੋ, ਤੇ ਹੋ ਸਕਦਾ ਤੁਹਾਡੇ ਤੋਂ ਛੋਟੇ, ਹੋ ਸਕਦਾ ਤੁਹਾਡੇ ਤੋਂ ਗਰੀਬ, ਹੋ ਸਕਦਾ ਤੁਹਾਡੇ ਤੋਂ ਉਮਰ ਚ ਛੋਟੇ ਜਾਂ ਰੁਤਬੇ ਚ ਛੋਟੇ ਨੂੰ ਵੀ ਤੁਹਾਡੇ ਨਾਲ ਵੱਧ ਪਤਾ ਹੋਵੇ।
ਮਿੰਟੂ ਬਾਜੀ, ਹੁਣ ਜਿਹੜਾ ਭੱਖ ਦਾ ਮਸਲਾ ਇਹ ਆ, ਖੈਰ ਇਹ ਤੋਂ ਬਾਅਦ ਭੱਖ ਦੇ ਮਸਲੇ ਤੋਂ ਨਾ ਪਹਿਲਾਂ ਥੋੜੇ ਸੁਨੇਹੇ ਲੈ ਲਏ। ਜਗਤਾਰ ਜੋਲ ਭਾਜੀ, ਸਟ੍ਰੀਮ ਤਕਰੀਬਨ ਠੀਕ ਹੀ ਚੱਲ ਰਹੀ ਆ, ਥੋੜੀ ਪ੍ਰੋਬਲਮ ਆ ਰਹੀ ਹੈ ਸ਼ਾਇਦ ਨੈਟਵਰਕ ਚ ਹੋਏਗੀ ਤੁਹਾਡੇ, ਕਿਉਂਕਿ ਬਾਕੀ ਸਾਰੇ ਲਿਸਨਰ ਸੁਣ ਰਹੇ ਨੇ। ਨਵਰਾਜ ਸਾਡੇ ਨਾਲ ਬਲ ਉਹ ਵੀ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ, ਕਹਿੰਦੇ ਵੀਡੀਓ ਬਹੁਤ ਵਧੀਆ ਸੀ, ਸ਼ੁਕਰੀਆ। ਬਚਿੱਤਰ ਸਿੰਘ ਮੌੜ ਭੁੱਲਰ ਉਹ ਵੀ ਸਾਡੇ ਨਾਲ ਜੁੜੇ ਨੇ ਫਿਰੋਜ਼ਪੁਰ ਤੋਂ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਆ ਜੀ। ਤੇ ਬਾਕੀ ਹਰਪ੍ਰੀਤ ਸੰਧੂ ਸਾਡੇ ਨਾਲ ਜੁੜੇ ਨੇ, ਕਹਿੰਦੇ ਕਿ ਪ੍ਰੋਗਰਾਮ ਚ ਗੱਲਬਾਤ ਬਹੁਤ ਵਧੀਆ ਟੋਪਿਕ ਤੇ ਚੱਲ ਰਹੀ ਹੈ। ਸਾਡੀ ਪ੍ਰੋਬਲਮ ਇਹੀ ਹੈ ਕਿ ਅਸੀਂ ਕਦੀ ਵੀ ਨਹੀਂ ਕਹਿੰਦੇ ਆਈ ਥਿੰਕ ਔਰ ਆਈ ਬਿਲੀਵ ਇਨ, ਅਸੀਂ ਇਹ ਸੋਚਦੇ ਹਾਂ ਕਿ ਜੋ ਮੈਂ ਕਹਿ ਰਿਹਾ ਉਹ ਸੱਚਾਈ ਹੈ, ਜੋ ਮੇਰਾ ਵਿਸ਼ਵਾਸ ਹੈ ਉਹ ਅੰਤਿਮ ਸੱਚ ਹੈ, ਤੇ ਬਾਕੀ ਸਭ ਨੂੰ ਇਹ ਮੰਨਣਾ ਚਾਹੀਦਾ ਹੈ। ਤੇ ਹਾਂਜੀ ਬਿਲਕੁਲ ਇਹ ਸਮੱਸਿਆ ਹੈ। ਤੇ ਜਗਤਾਰ ਭਾਜੀ, ਹਾਂਜੀ ਪੋਡਕਾਸਟ ਤੇ ਪ੍ਰੋਗਰਾਮ ਚੜ ਜਾਵੇਗਾ, ਸ਼ਾਇਦ ਤੁਹਾਡੇ ਨੈਟਵਰਕ ਚ ਪ੍ਰੋਬਲਮ ਆ ਰਹੀ ਹੈ, ਕਿਉਂਕਿ ਮੈਂ ਵੀ ਸਟ੍ਰੀਮ ਚੈੱਕ ਕੀਤੀ ਹੈ ਤੇ ਬਿਲਕੁਲ ਸਹੀ ਹੈ। ਮਿੰਟੂ ਜੀ, ਕਸ਼ਮੀਰ ਦਾ ਮਸਲਾ ਬੜਾ ਭਖਿਆ ਹੋਇਆ, ਤੇ ਉਥੇ 4-5 ਦਿਨ ਕਰਫਿਊ ਲੱਗਾ ਹੋਇਆ, ਇੱਕ ਦੋ ਵੀਡੀਓ ਆ ਰਹੇ ਨੇ ਜੀ ਇੱਥੇ ਆਹ ਹੋ ਰਿਹਾ ਹੋ ਰਿਹਾ, ਔਰ ਉਹਨਾਂ ਤੇ ਵੀ ਕੁਐਸਚਨ ਆ ਰਿਹਾ ਕਿ ਪੁਰਾਣੇ ਵੀਡੀਓ ਸ਼ਾਇਦ ਉਹ ਫਲੋਟ ਕਰੀ ਜਾ ਰਹੇ ਨੇ। ਉੱਥੇ ਕੀ ਹੋ ਰਿਹਾ, ਕਿੱਦਾਂ ਹੋ ਰਿਹਾ, ਕੁਛ ਵੀ ਕਿਸੇ ਨੂੰ ਨਹੀਂ ਪਤਾ, ਕਿਉਂਕਿ ਨੈਟਵਰਕ ਟੋਟਲੀ ਬੰਦ ਕੀਤਾ ਹੋਇਆ। ਤੇ ਇਹਨੂੰ ਖੈਰ ਇਹ ਨੈਚੁਰਲ ਵੀ ਆ, ਹਰ ਦੇਸ਼ ਇੱਦਾਂ ਕਰਦਾ ਹੈ। ਕੱਲ ਵੀ ਅਸੀਂ ਕਿਹਾ ਸੀ ਕਿ ਕੋਈ ਬਹੁਤ ਵੱਡੀ ਫੇਰਬਦਲ ਕਰਨੀ ਹੈ ਤਾਂ ਇਹਦੀਆਂ ਚੀਜ਼ਾਂ ਇਹ ਕੰਟਰੋਲ ਕਰਨੀਆਂ ਪੈਣੀਆਂ। ਲੰਡਨ ਦੇ ਵਿੱਚ ਦੰਗੇ ਹੋਏ ਸੀ ਅੱਜ ਤੋਂ 5-6 ਸਾਲ ਪਹਿਲਾਂ, ਲੰਡਨ ਜਲ ਰਿਹਾ ਸੀ ਤੇ ਉਸ ਦਾ ਕਾਰਨ ਵੀ ਸੋਸ਼ਲ ਮੀਡੀਆ ਹੀ ਸੀ, ਤੇ ਫਿਰ ਉਹਨਾਂ ਨੂੰ ਵੀ 5-6 ਦਿਨ ਵਾਸਤੇ ਬੰਦ ਕਰਨਾ ਪਿਆ ਸੀ। ਖੈਰ ਗਰਾਊਂਡ ਰਿਐਲਿਟੀ ਤੋਂ ਜਿਹੜੇ ਕੁਝ ਸੱਜਣਾਂ ਨਾਲ ਸਾਡੀ ਗੱਲਬਾਤ ਹੁੰਦੀ ਰਹਿੰਦੀ ਆ, ਮਿੰਟੂ ਭਾਜੀ ਦੀ ਵੀ ਹੋਈ ਆ, ਤੇ ਉੱਥੇ ਮੈਂ ਕੱਲ ਵੀ ਕਿਹਾ ਸੀ, ਮਿੰਟੂ ਭਾਜੀ ਮੈਂ ਇੱਕ ਦੋ ਵੀਡੀਓ ਦੇਖੇ ਨੇ। ਇੱਕ ਤਾਂ ਉਹ ਜਿਹੜਾ ਮੈਂ ਕੱਲ ਹੀ ਦੇਖਿਆ ਪ੍ਰੋਗਰਾਮ ਤੋਂ ਬਾਅਦ, ਮੈਨੂੰ ਸਰ ਮੁਹੱਬਤ ਉਹਨਾਂ ਨੇ ਭੇਜਿਆ ਸੀ, ਜਿਹੜੇ ਲਦਾਖ ਦੇ MP ਨੇ ਚੋਣ ਹੋ ਕੇ ਆਏ ਹਨਾ, ਉਹਨਾਂ ਨੇ ਮਤਲਬ ਮੈਨੂੰ ਤਾਂ ਘਨੱਈਆ ਕੁਮਾਰ ਨਾਲੋਂ ਵੀ ਜ਼ਿਆਦਾ ਉਹ ਸੋਲਿਡ ਮੁੰਡਾ ਲੱਗਿਆ, ਯਾਨੀ ਕਿ ਉਹਨੂੰ ਰੀਅਲੀ ਹੋਮਵਰਕ ਆਪਣਾ ਕੀਤਾ, ਗਰਾਊਂਡ ਲੈਵਲ ਦੀ ਗੱਲ ਹੈ। ਤੁਹਾਡਾ ਕੀ ਖਿਆਲ ਹੈ ਉਹਦੇ ਬਾਰੇ?
ਬਿਲਕੁਲ ਜੀ ਐਕਚੁਅਲੀ ਮੈਂ ਨਾ ਪੂਰੀ ਨੀ ਸੁਣ ਸਕਿਆ, ਮੈਂ ਅੱਧੀ ਕੁ ਸੁਣੀ ਸੀ ਤੇ ਮੈਂ ਉਹਨੂੰ ਆਪਦੀ ਸੇਵ ਕਰ ਰੱਖਿਆ, ਪਰ ਉਹ ਮੈਨੂੰ ਦੇਖ ਰਿਹਾ ਸੀ। ਪਰ ਥੋੜੀ ਜਿਹੀ ਨਾ ਕਿਤੇ ਨਾ ਕਿਤੇ ਗੱਲਾਂ ਜਿੰਨੀਆਂ ਕੁ ਮੈਂ ਸੁਣੀ ਸੀ ਉਹਦੇ ਚੋਂ ਇਹ ਆ ਰਹੀ ਸੀ ਗੱਲ, ਜਿਵੇਂ ਵੀ ਉਸ ਨੂੰ ਸਪੈਸ਼ਲ ਤਿਆਰ ਕੀਤਾ ਗਿਆ ਹੁੰਦਾ ਮੁੰਡੇ ਨੂੰ, ਕਿਉਂਕਿ ਜਿਹੜੀਆਂ ਅਮਿਤ ਸ਼ਾਹ ਨਾ, ਅਮਿਤ ਸ਼ਾਹ ਇੱਕ ਬਹੁਤ ਹੀ ਵੱਡਾ ਨੀਤੀ ਧਾਰਕ ਆ। ਜੇ ਅੱਜ ਭਾਜਪਾ ਇਸ ਲੈਵਲ ਤੇ ਪਹੁੰਚੀ ਆ ਨਾ, ਅਮਿਤ ਸ਼ਾਹ ਦੀ ਨੀਤੀ ਤੇ ਉਹਦੀ ਸਿਆਸਤ ਆ ਜਿਹੜੀ, ਉਹਨੂੰ ਤੁਸੀਂ ਅੱਖੋਂ ਪਰੋਖੇ ਨਹੀਂ ਕਰ ਸਕਦੇ। ਠੀਕ ਆ ਵੀ ਮਾੜੀ ਚੰਗੀ ਅੱਡ ਚੀਜ਼ ਆ, ਮੈਂ ਤੁਹਾਨੂੰ ਉਹਦੀ ਤਾਰੀਫ ਇਸ ਲਈ ਨੀ ਕਰ ਰਿਹਾ ਵੀ ਉਹਦੀਆਂ ਨੀਤੀਆਂ ਚੰਗੀਆਂ, ਮੈਂ ਨੀਤੀ ਨੂੰ ਨੀ ਚੰਗੀ ਕਹਿ ਰਿਹਾ। ਪਰ ਜੇ ਦੁਸ਼ਮਣ ਦੇ ਵਿੱਚ ਵੀ ਕੋਈ ਚੀਜ਼ ਚੰਗੀ ਆ ਨਾ, ਤੇ ਉਹ ਸਾਨੂੰ ਖੁੱਲੇ ਜਿਗਰੇ ਨਾਲ ਮੰਨ ਲੈਣੀ ਚਾਹੀਦੀ ਆ। ਸੋ ਅਮਿਤ ਸ਼ਾਹ ਦੀ ਇਹ ਤੇ ਮੋਦੀ ਦੀ ਜਿਹੜੀ ਇੱਕ ਸਟਾਰਡਮ ਨੂੰ ਬਣਾਈ ਰੱਖਣਾ ਜਾਂ ਜੁਮਲੇਬਾਜ਼ੀ ਜਾਂ ਮੰਨ ਲਈਏ ਵੀ ਉਹਦੀ ਅਣਥੱਕ ਜਿਹੜੀ ਉਹਦਾ ਕੰਮ, ਉਹ ਚੀਜ਼ਾਂ ਉਹਨਾਂ ਦੇ ਪੋਜੀਟਿਵ ਪੱਖ ਆ। ਇੱਕ ਪਾਸੇ ਇੱਕ ਦਿਮਾਗ ਕੰਮ ਕਰੀ ਜਾਂਦਾ, ਦੂਜੇ ਪਾਸੇ ਉਹਨੂੰ ਇੰਪਲੀਮੈਂਟ ਹੋ ਰਹੀ ਆ। ਇਹ ਇਹਨਾਂ ਚੀਜ਼ਾਂ ਦੇ ਵਿੱਚ ਮੈਨੂੰ ਇਹ ਲੱਗਿਆ ਕਿਤੇ ਕਿਸੇ ਨੀਤੀ ਦਾ ਹਿੱਸਾ ਹੋ ਕੇ ਉਸ ਨੌਜਵਾਨ ਨੂੰ ਵੀ ਯੂਜ਼ ਨਾ ਕਰ ਲਿਆ ਗਿਆ ਹੋਵੇ।
ਨਹੀਂ ਦੇਖੋ ਉਹ ਤਾਂ ਪਤਾ ਹੀ ਆ ਮਿੰਟੂ ਭਾਜੀ, ਉਹ ਤਾਂ ਉਹਨਾਂ ਦੀ ਪਾਰਟੀ ਦਾ ਐਮ ਪੀ ਹੈ ਨਾ,
ਹਨਾ।
ਸੋ ਇਸ ਕਰਕੇ ਉਹ ਪਾਰਟੀ ਲਾਈਨ ਤੋਂ ਬਾਹਰ ਤਾਂ ਬਿਆਨ ਦੇ ਹੀ ਨੀ ਨਾ ਸਕਦਾ। ਪਰ ਜੇ ਅਸੀਂ ਕੰਪੈਰੇਟਿਵ ਦੇਖੀਏ, ਸਮਾਨਾਂਤਰ ਦੇਖੀਏ ਵੀ ਕੀ ਕਾਂਗਰਸ ਚ ਕੀ ਹੋ ਰਿਹਾ, ਕਾਂਗਰਸ ਇਸ ਮੁੱਦੇ ਤੇ ਖਿਲਰੀ ਪਈ ਆ। ਅੱਜ ਦੀ ਹੀ ਨਿਊਜ਼ ਆ ਕਿ ਜਿਹੜਾ 370 ਧਾਰਾ ਹਟੀ ਆ ਉਹਦੇ ਵਿਚ ਕਾਂਗਰਸ ਜਿਹੜੀ ਆ ਬੰਟ ਗਈ ਆ ਔਰ ਬਿਖਰ ਗਈ ਆ, ਬੀਬੀਸੀ ਦੀ ਨਿਊਜ਼ ਆ। ਇਥੋਂ ਤੱਕ ਕਿ ਇੱਕ ਦੋ ਐਮ ਐਲ ਏ ਨੇ ਮਤਲਬ ਆਪਣੀ ਪੋਜੀਸ਼ਨਾਂ ਤੋਂ ਜਿਹੜੀਆਂ ਉਹਨਾਂ ਦੀ ਚੇਅਰਮੈਨੀ ਸੀਗੀ ਜੋ ਵੀ ਸੀਗਾ ਉਹਨਾਂ ਤੋਂ ਅਸਤੀਫੇ ਵੀ ਦੇ ਦਿੱਤੇ ਆ ਉਹ, ਕਿਉਂਕਿ ਉਹਨਾਂ ਦੇ ਵਿਚੋਂ ਵੀ ਬਹੁਤ ਸਾਰੇ ਜਿਹੜੇ ਕਾਂਗਰਸ ਦੇ ਐਮ ਐਲ ਏ ਉਹ ਵੀ ਧਾਰਾ 370 ਦੇ ਹੱਕ ਚ ਹੀ ਸੀਗੇ ਹਟਾਉਣ ਦੇ। ਇਥੋਂ ਤੱਕ ਕਿ ਉਹਨਾਂ ਦੇ ਜਿਹੜੇ ਪੁਰਾਣੇ ਰਿਕਾਰਡ ਵੀ ਕੱਢੇ ਆ ਜਿੱਥੇ ਉਹਨਾਂ ਨੇ ਬਿਆਨ ਦਿੱਤੇ ਆ ਕਿ 301 ਦੇਸ਼ ਦੇ ਵਿਚ ਦੋ ਸੰਵਿਧਾਨ ਨਹੀਂ ਹੋ ਸਕਦੇ, ਉਹਨਾਂ ਨੇ ਆਪ ਕਿਹਾ ਹੋਇਆ ਆ। ਸੋ ਉਹ ਕਿਤੇ ਨਾ ਕਿਤੇ ਕਾਂਗਰਸ ਵੀ ਜਿਹੜੀ ਆ ਖਿਲਰੀ ਪਈ ਆ। ਤੇ ਦੂਜੇ ਪਾਸੇ ਕੱਲ ਹੀ ਰਾਹੁਲ ਗਾਂਧੀ ਦਾ ਜਿਹੜਾ ਅਸਤੀਫਾ ਆ ਉਸ ਨੂੰ ਮਨਜੂਰ ਕੀਤਾ ਗਿਆ ਤੇ ਉਹਦੀ ਸੈਕਟਰੀ ਇੱਕ ਵਾਰੀ ਫੇਰ ਸੋਨੀਆ ਗਾਂਧੀ ਬਣ ਗਈ ਆ। ਤੇ ਮਤਲਬ ਕਹਿਣ ਦਾ ਮਤਲਬ ਹੈ ਕਿ ਪਰਿਵਾਰ ਦੇ ਵਿੱਚ ਜਾਣੀ ਨੀ ਚੀਜ਼, ਕੱਢਣੀ ਨੀ ਹੈਗੀ।
ਨਹੀਂ ਨਹੀਂ ਉਹ ਪਹਿਲਾਂ ਪ੍ਰਿਅੰਕਾ ਨੂੰ ਬਹੁਤ ਤਿਆਰ ਕਰ ਰਹੇ ਸੀ ਪ੍ਰਿਅੰਕਾ, ਫੇਰ ਕਿਤੇ ਨਾ ਕਿਤੇ ਉਹਦੀ ਜਿਹੜੀ ਇਹ ਅਸਲ ਚ ਇਹਨਾਂ ਦਾ ਗੁਪਤਚਰ ਵਿਭਾਗ ਨਾ ਫੀਡਬੈਕ ਲੈਂਦਾ, ਜਦੋਂ ਫੀਡਬੈਕ ਉਹਦੀ ਉਹ ਨਹੀਂ ਆਈ ਹੋਣੀ ਤਾਂ ਉਹਨਾਂ ਨੂੰ ਲੱਗਿਆ ਹੋਣਾ ਫਿਰ ਸੋਨੀਆ ਨੂੰ ਹੀ ਦੁਬਾਰੇ ਕੀਤਾ ਜਾਵੇ, ਪਰ ਸਿਹਤ ਸੋਨੀਆ ਦਾ ਸਾਥ ਨੀ ਦੇ ਰਹੀ ਤੇ ਇਸ ਕਰਕੇ ਮੈਨੂੰ ਲੱਗਦਾ ਤਾਂ ਵੀ ਕਿਤੇ ਨਾ ਕਿਤੇ।
ਪਰ ਮੈਂ ਅੱਗੇ ਵੀ ਕਈ ਵਾਰੀ ਕਹਿ ਚੁੱਕਾ ਹੈ ਕਿ ਕਾਂਗਰਸ ਨੂੰ ਪਰਿਵਾਰਵਾਦ ਤੋਂ ਬਾਹਰ ਨਿਕਲਣਾ ਚਾਹੀਦਾ ਆ। ਇਹ ਤਾਂ ਪਾਰਟੀ ਖੜਨੀ ਹੈ, ਨਹੀਂ ਤਾਂ ਮੈਨੂੰ ਲੱਗਦਾ ਆਉਣ ਵਾਲੇ ਫਿਰ 25 ਸਾਲ ਵਾਲਾ ਕੰਮ ਹੋ ਜਾਣਾ, ਜਿੱਥੇ ਤੱਕ ਮੈਨੂੰ ਲੱਗਦਾ ਕਿ ਨਵੀਂ ਪਾਰਟੀ ਬਣੂਗੀ। ਫਿਰ ਜਿੱਦਾਂ ਕਾਂਗਰਸ ਦੇ ਵਿੱਚੋਂ ਜਨਤਾ ਦਲ ਬਣਿਆ ਸੀਗਾ 20-25 ਸਾਲ ਬਾਅਦ, ਇੱਦਾਂ ਹੀ ਫਿਰ ਇਹ ਚੋਂ ਬੀਜੇਪੀ ਚੋਂ ਟੁੱਟੂਗਾ ਲੇਟਰ ਆਨ ਜਾ ਕੇ ਕੋਈ ਨਾ ਕੋਈ 20-25 ਸਾਲ ਬਾਅਦ, ਕਿਉਂਕਿ ਸਿਚੁਏਸ਼ਨ ਤਾਂ ਬਿਲਕੁਲ ਉਹੀ ਬਣਦੀ ਆ ਰਹੀ ਆ। ਤੇ ਜਿਹੜਾ ਇਸ ਦਾ ਸਾਰਾ 370 ਦਾ ਵੀ ਜਿਹੜਾ ਗਾਜ ਹੈ ਉਹ ਸਾਰਾ ਕਾਂਗਰਸ ਪਾਰਟੀ ਦੇ ਬਾਨੀ ਜਵਾਹਰ ਲਾਲ ਨਹਿਰੂ ਤੇ ਹੀ ਡਿੱਗਿਆ। ਉਸ ਤੋਂ ਬਾਅਦ ਪਰਿਵਾਰਵਾਦ ਦਾ ਜਿਹੜਾ ਗਾਜ ਹੈ ਉਹ ਵੀ ਇਸੇ ਪਰਿਵਾਰ ਤੇ ਡਿੱਗੀ ਜਾ ਰਿਹਾ। ਪਾਰਲੀਮੈਂਟ ਦੇ ਵਿੱਚ ਸ਼ਰੇਆਮ ਨਾਂ ਲੈ ਕੇ ਕਹਿ ਰਹੇ ਨੇ ਕਿ ਦੋ ਪਰਿਵਾਰ ਨੇ ਜਿਹੜੇ ਇਹਨਾਂ ਦੇ ਪਰਿਵਾਰਵਾਦ ਦੇ ਕਰਕੇ ਜਿਹੜਾ ਕਸ਼ਮੀਰ ਹੈ ਉਹ ਕੱਸਿਆ ਪਿਆ ਆ। ਹੁਣ ਨਾ ਮੈਂ ਇੱਕ ਥੋੜਾ ਧਿਆਨ ਤੁਹਾਡਾ ਦਵਾਉਣਾ ਚਾਹੂੰਗਾ, ਜਿਹੜੀ ਤਾਜ਼ੀ ਰਿਪੋਰਟ ਇਹ ਹੈ ਕਿ ਜਿਹੜਾ ਕਹਿੰਦੇ ਵੀ ਜਿਹੜਾ ਇੱਕ ਅਨੁਛੇਦ ਖਤਮ ਕੀਤਾ, ਤਿੰਨ ਹਿੱਸਿਆਂ ਦੇ ਵਿੱਚ ਆਲਮੋਸਟ ਵੰਡ ਹੋ ਚੁੱਕਾ ਹੈ ਕਸ਼ਮੀਰ, ਹੈ ਨਾ, ਲਦਾਖ, ਜੰਮੂ ਤੇ ਜੰਮੂ ਕਸ਼ਮੀਰ, ਇਹਨਾਂ ਨੂੰ ਯੂਨੀਅਨ ਟੈਰੇਟਰੀ ਬਣਾ ਦਿੱਤਾ ਗਿਆ। ਕਹਿੰਦੇ ਵੀ ਇਹ ਬਹੁਤ ਗਲਤ ਗੱਲ ਹੈ, ਹਨਾ, ਇੱਦਾਂ ਦੇਸ਼ ਨੂੰ ਇੱਦਾਂ ਵੰਡਣਾ ਬੜੀ ਮਾੜੀ ਗੱਲ ਹੈ, ਇਹ ਤਾਂ ਜੀ ਪਿੱਛੇ ਨੂੰ ਲੈ ਗਿਆ ਉਹ ਲੈ ਗਿਆ। ਹੁਣ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਇਹੀ ਪਾਰਟੀ ਸੀਗੀ ਜਿਹਨੇ ਪੰਜਾਬ ਨੂੰ ਤਿੰਨਾਂ ਹਿੱਸਿਆਂ ਚ ਵੰਡਿਆ ਸੀ, ਹਨਾ, ਉਦੋਂ ਇਹ ਸਹੀ ਸੀਗਾ ਸਾਰਾ ਕੰਮ, ਹਨਾ, ਆਪ ਜਦੋਂ ਕਰਨੇ ਆ ਉਹ ਸਾਰੇ ਸਹੀ ਆ। ਤੇ ਹੁਣ ਉੱਥੇ ਦੀ ਜਿਹੜੀ ਸਮੱਸਿਆ ਸਾਨੂੰ ਸਮਝ ਆਈ ਆ ਜਿੰਨੀ ਕੁ ਵੀ ਇਹਨਾਂ ਨੂੰ ਧੱਕੇ ਨਾਲ ਇੱਕ ਦੂਜੇ ਨਾਲ ਬੰਨਿਆ ਹੋਇਆ ਸੀਗਾ, ਕਸ਼ਮੀਰ, ਜੰਮੂ ਤੇ ਲਦਾਖ ਨੂੰ ਇਹਨਾਂ ਦੀ ਆਪਸ ਦੇ ਵਿੱਚ ਜਿਹੜੀ ਟਸਲਬਾਜ਼ੀ ਚੱਲ ਰਹੀ ਸੀ ਤਿੰਨਾਂ ਖਿੱਤਿਆਂ ਦੀ, ਤਿੰਨ ਖਿੱਤੇ ਇੱਕ ਥਾਂ ਬੰਨੇ ਹੋਏ ਸੀ ਅਸਲ ਚ ਕਸ਼ਮੀਰ ਦੇ ਨਾਲ ਹੀ। ਸੋ ਇਹ ਵੀ ਇੱਕ ਸਮੱਸਿਆ ਜੀ, ਤੁਹਾਡਾ ਕੀ ਖਿਆਲ ਹੈ?
ਦੇਖੋ ਇਹੀ ਹੁੰਦਾ ਹੈ ਜੀ ਵੀ ਜਦੋਂ ਤਾਂ ਜੇ ਤਾਂ ਤੁਸੀਂ ਕਰਦੇ ਹੋ ਤਾਂ ਤੁਸੀਂ ਤਾਂ ਜੈਨੂਨ ਆਉਂਦੇ ਸਹੀ ਕੰਮ ਕਰਦੇ ਹੋ, ਜੇ ਦੂਜਾ ਉਹੀ ਕੰਮ ਕਰ ਦਿੰਦਾ ਤਾਂ ਉਹ ਗਲਤ ਆ। ਦੇਖੋ ਪਹਿਲਾਂ ਵੀ ਸਿਆਸਤ ਤੋਂ ਪ੍ਰੇਰਿਤ ਸੀ ਸਭ ਕੁਛ, ਵੀ ਹੁਣ ਵੀ ਸਿਆਸਤ ਤੋਂ ਪ੍ਰੇਰਿਤ ਆ, ਪਰ ਮੇਰਾ ਇੱਕ ਮੰਨਣਾ ਇਹ ਆ ਵੀ ਯੂਨੀਫਾਰਮ ਜੇ ਤੁਸੀਂ ਨਹੀਂ ਕਿਤੇ ਵੀ ਰੱਖਦੇ ਤੇ ਉਹਦੇ ਚੋਂ ਸਪਿਰਿਟ ਨਹੀਂ ਆਉਂਦੀ ਉਸ ਥਾਂ ਦੇ ਵਿੱਚ। ਜੇ ਤੁਸੀਂ ਅਸਲ ਦੇ ਵਿੱਚ ਜਿਹੜੇ ਟਾਈਮ ਤੇ ਧਾਰਾ 370 ਲਾਈ ਗਈ ਸੀ ਨਾ, ਮੈਨੂੰ ਲੱਗਦਾ ਉਦੋਂ ਸਾਡੇ ਆਲੇ ਚੁੱਪ ਕਿਉਂ ਬੈਠੇ, ਪਟਿਆਲਾ ਰਿਆਸਤ ਚੁੱਪ ਕਿਉਂ ਬੈਠੀ, ਫਰੀਦਕੋਟ ਰਿਆਸਤ ਚੁੱਪ ਕਿਉਂ ਬੈਠੀ, ਨਾਭਾ ਰਿਆਸਤ ਚੁੱਪ ਕਿਉਂ ਬੈਠੀ, ਜੀਂਦ ਦੀ ਰਿਆਸਤ ਚੁੱਪ ਕਿਉਂ ਬੈਠੀ, ਮਰੱਟੇ ਕਿਉਂ ਚੁੱਪ ਬੈਠੇ। ਉਦੋਂ ਉਹਨਾਂ ਨੂੰ ਵੀ ਰੌਲਾ ਪਾਉਣਾ ਚਾਹੀਦਾ ਵੀ ਸਾਨੂੰ ਵਿਸ਼ੇਸ਼ ਅਧਿਕਾਰ ਦਿੱਤੇ ਜਾਣ ਜੇ ਤੁਸੀਂ ਅਧਿਕਾਰ ਜੰਮੂ ਕਸ਼ਮੀਰ ਤੋਂ ਦੇ ਰਹੇ ਹੋ, ਕਿਉਂਕਿ ਗੱਲ ਤਾਂ ਇਹ ਸੀ ਉਦੋਂ ਵੀ ਇਹੀ ਵੰਡਿਆ ਹੋਇਆ ਸੀਗਾ ਜਿਹੜਾ। ਇਹ ਚੀਜ਼ਾਂ ਨੂੰ ਉਦੋਂ ਉਸ ਟਾਈਮ ਦੇ ਵਿੱਚ ਇਹ ਸਾਡੇ ਗੁੱਡ ਬੋਆਏ ਬਣਨ ਦੇ ਚੱਕਰਾਂ ਚ ਮਾਸਟਰ ਤਾਰਾ ਸਿੰਘ ਨੇ ਉਦੋਂ ਜੋ ਕਈਆਂ ਜਿਹੜੀਆਂ ਗੱਲਾਂ ਇੱਕ ਆਪਣੇ ਆਪ ਨੂੰ ਅਸੀਂ ਵੀ ਗੁੱਡ ਬੋਆਏ ਆ, ਉਹ ਅੱਜ ਤੱਕ ਪੰਜਾਬੀ ਬੋਲਦੇ ਸੂਬਿਆਂ ਦੇ ਸੰਘਰਸ਼ ਤੋਂ ਲੈ ਕੇ ਅੱਜ ਤੱਕ ਸਾਡੇ ਆੜੇ ਆਉਂਦੀਆਂ ਰਹੀਆਂ ਤੇ ਉਹ ਜਿਹੜਾ ਗੁੱਡ ਬੋਆਏ ਬਣਨ ਦਾ ਜਿੱਦਾਂ ਮੂਹਰਲੇ ਬੰਦੇ ਤੁਹਾਨੂੰ ਉਹਦਾ ਰਿਵਾਰਡ ਦਿੰਦੇ ਆ ਵੀ ਹਾਂ ਭਾਈ ਵੀ ਇਹਨਾਂ ਨੂੰ ਰਿਵਾਰਡ ਦੇਣਾ ਬਣਦਾ ਇਹ ਗੁੱਡ ਬੋਆਏ ਆ, ਤਾਂ ਗੱਲ ਮੰਨ ਲਈਏ ਵੀ ਹਾਂ ਬਹੁਤ ਵਧੀਆ। ਪਰ ਮੂਹਰ ਲੈਣ ਦਾ ਤੁਹਾਨੂੰ ਭੋਰਾ ਰਿਵਾਰਡ ਨੀ ਦਿੱਤਾ, ਮੂਹਰ ਲੈਣ ਦਾ ਤੁਹਾਨੂੰ ਜਦੋਂ ਟਾਈਮ ਆਇਆ ਉਦੋਂ ਤੁਹਾਡੇ ਗਲਾਂ ਚ ਟਾਇਰ ਪਾਏ, ਉਦੋਂ ਤੁਹਾਨੂੰ ਹਰ ਚੀਜ਼ ਦਿੱਤੀ। ਸੋ ਮੈਨੂੰ ਲੱਗਦਾ ਨਾ ਇਹ ਇੱਕ ਦਿਨ ਦੇ ਵਿੱਚ ਬਣੀਆਂ ਗੱਲਾਂ ਨੀ ਹੈ, ਇਹ ਲੰਮਾ ਟਾਈਮ ਲੱਗਿਆ। ਦੂਜੀ ਜਿਹੜੀ ਬੁਰੀ ਗੱਲ ਆ, ਬੁਰੀ ਗੱਲ ਮੈਂ ਐਜ਼ ਏ ਅਸੀਂ ਮੀਡੀਆ, ਮੈਂ ਪਹਿਲਾਂ ਵੀ ਕਿਹਾ ਵੀ ਅਸੀਂ ਕੋਈ ਡਿਸੀਜਨ ਮੇਕਰ ਨੀ, ਅਸੀਂ ਪੱਖ ਤੁਹਾਡੇ ਮੂਹਰੇ ਰੱਖਤਾ ਵੀ ਕੀ ਆ। ਇੰਨੇ ਦਿਨਾਂ ਚ ਰੋਜ਼ ਰੇਡੀਓ ਤੇ ਕੋਈ ਨਾ ਕੋਈ ਗੱਲਬਾਤ ਅਸੀਂ ਸਾਰੀਆਂ ਗੱਲਾਂ ਮੂਹਰੇ ਰੱਖਤੀਆਂ ਜੀ, ਤੇ ਤੁਸੀਂ ਆਪਦੀ ਬੁੱਧੀ ਮੁਤਾਬਕ ਸੋਚੋ। ਪਰ ਜੇ ਅਸੀਂ ਨਿੱਜੀ ਬੁੱਧੀ ਮੁਤਾਬਕ ਮੈਂ ਸੋਚਾਂ ਤਾਂ ਮੇਰਾ ਮੰਨਣਾ ਇਹ ਆ ਜੀ ਵੀ ਜੇ ਇੱਕ ਮੁਲਕ ਆ ਜਾਂ ਇੱਕ ਮੁਲਕ ਬਣ ਚੁੱਕਿਆ ਤਾਂ ਉਹਦੇ ਚ ਯੂਨੀਫਾਰਮ ਹੋਣੀ ਚਾਹੀਦੀ ਹੈ, ਨੰਬਰ ਇੱਕ। ਇਹ ਇਧਰੋਂ ਤਾਂ ਇਹ ਪੱਖ ਇਹ ਆ ਵੀ 370-35 ਇਹ ਚੀਜ਼ਾਂ ਕਿਉਂ ਹੋਣ ਵੀ ਕਿੱਥੇ, ਵੀ ਉਹ ਆਪਦਾ ਸੰਵਿਧਾਨ ਆਪ ਚਲਾਉਣ, ਉਹਨਾਂ ਦੀ ਕਿਉਂ ਉਹਨਾਂ ਨੌਕਰੀ ਨਾ ਉੱਥੇ ਕਿਉਂ ਨਾ ਕਰ ਸਕੇ, ਕਿਉਂ ਨਾ ਉੱਥੇ ਕੋਈ ਜ਼ਮੀਨ ਲੈ ਸਕੇ, ਕਿਉਂ ਨਾ ਉੱਥੇ ਵਿਆਹ ਕਰ ਸਕੇ, ਇਹ ਗੱਲਾਂ। ਪਰ ਦੂਜਾ ਪੱਖ ਇਹ ਆ ਵੀ ਜਿਹੜੇ ਲੋਕ ਘਟੀਆ ਕਿਸਮ ਦੀਆਂ ਗੱਲਾਂ ਕਰ ਰਹੇ ਆ ਜਾਂ ਫੈਲਾ ਰਹੇ ਆ, ਉਹ ਵੀ ਉਹ ਸੰਵਿਧਾਨਕ ਅਹੁਦਿਆਂ ਤੇ ਬੈਠੇ ਲੋਕ। ਆਮ ਬੰਦਾ ਜੇ ਮੰਨ ਲਓ ਕਹਿ ਰਿਹਾ ਵੀ ਕਸ਼ਮੀਰੀਆਂ ਨਾਲ ਹੁਣ ਵਿਆਹ ਕਰਾਵਾਂਗੇ ਕਸ਼ਮੀਰੀਆਂ ਨਾਲ, ਤਾਂ ਗੱਲ ਵੱਖਰੀ।
ਮੈਂ ਇੱਥੇ ਆਣ ਲੱਗਾ ਸੀਗਾ, ਹਰਿਆਣੇ ਦੇ ਚੀਫ ਮਿਨਿਸਟਰ ਨੇ ਜਿਹੜਾ ਬਿਆਨ ਦਿੱਤਾ ਆ ਉਹਦੇ ਬਾਰੇ ਕੀ ਖਿਆਲ ਹੈ ਤੁਹਾਡਾ?
ਬਿਲਕੁਲ ਜੀ, ਉਹੀ ਤਾਂ ਘਟੀਆ ਬਣ ਨਿਕਲਿਆ ਨਾ। ਉਹ ਇੱਕ ਹਰਿਆਣੇ ਦੇ ਚੀਫ ਮਿਨਿਸਟਰ ਨਾਲੋਂ ਇੱਕ MLA ਨੇ ਉਦੋਂ ਪਹਿਲਾਂ, ਇੱਕ MP ਨੇ ਉਦੋਂ ਪਹਿਲਾਂ ਬਹੁਤ ਗਲਤ ਬਿਆਨ ਦਿੱਤਾ।
ਹਾਂਜੀ ਹਾਂਜੀ,
ਤੇ ਉਹਨੇ ਤਾਂ ਇੱਥੋਂ ਤੱਕ ਕਿਹਾ ਵੀ ਜਿਹੜੇ ਜਿਨ੍ਹਾਂ ਦੇ ਵਿਆਹ ਨੀ ਨਾ ਹੁੰਦੇ ਸੀ ਇੱਥੇ, ਛੜੇ ਰਹਿ ਜਾਂਦੇ ਸੀ, ਕੌਣ ਰਹਿੰਦਾ ਛੜਾ, ਕੋਈ ਨਾ ਕੋਈ ਤਾਂ ਕਾਰਨ ਹੁੰਦਾ ਉਹਦੇ, ਠੀਕ ਆ। ਤਾਂ ਉਹ ਬੰਦਿਆਂ ਨੂੰ ਵੀ ਕਹਿੰਦਾ ਵੀ ਜਾਣੀ ਕਿ ਨਕਾਰਾ ਬੰਦਿਆਂ ਨੂੰ ਵੀ ਅਸੀਂ ਕਸ਼ਮੀਰ ਨਾਲ ਵਿਆਹ ਕੇ ਲਿਆ ਕੇ ਦੇਵਾਂਗੇ, ਠੀਕ ਆ। ਇਹ ਜਿਹੀਆਂ ਸ਼ਬਦਾਵਲੀਆਂ ਕਹਿਣ ਵੇਲੇ ਉਹਨਾਂ ਨੂੰ ਇਹੀ ਨੀ ਪਤਾ ਲੱਗਦਾ ਉਹ ਕਿਸੇ ਦੀ ਧੀ ਆ ਜਿਹਨੂੰ ਤੁਸੀਂ ਇਹ ਜੇ ਸ਼ਬਦ ਬੋਲ ਰਹੇ ਹੋ ਤੇ ਉਹਨਾਂ ਤੇ ਕੀ ਬੀਤੂਗੀ, ਤੇ ਜਾਂ ਉਹਨਾਂ ਨੇ ਕੋਈ ਚੂੜੀਆਂ ਪਾਈਆਂ ਵੀ ਤੁਸੀਂ ਐਂ ਲਿਆ, ਉੱਥੇ ਤਾਂ ਐਂ ਸੋਚ ਰਹੇ ਆ ਵੀ ਸਾਡੇ ਹੁਣ ਅੱਜ ਤੋਂ ਕਸ਼ਮੀਰੀ 370 ਖਤਮ ਹੋ ਗਈ, ਕਸ਼ਮੀਰੀ ਸਾਡੇ ਗੁਲਾਮ ਹੋ ਗਏ, ਇੰਜ ਕਿਵੇਂ ਉਹ ਗੁਲਾਮ ਹੋ ਗਏ?
ਉਹਨਾਂ ਨੂੰ ਪੁੱਛੋ ਜਿਹੜੇ ਪਲਾਟ ਲੈਣੇ ਆ ਕਹਿੰਦੇ ਕਸ਼ਮੀਰ ਚ ਲੈਣੇ ਆ, ਉਹਨਾਂ ਨੂੰ ਪੁੱਛੋ ਵੀ ਜਿਹੜੇ ਕਹਿੰਦੇ ਵੀ ਉਹਨਾਂ ਨੇ ਨੈਨੀਤਾਲ ਚ ਕਿੰਨੇ ਕਿਲੇ ਹੋ ਆ, ਜਾਂ ਕੇਰਲਾ ਚ ਜਾ ਕੇ ਕਿੰਨੇ ਕਿਲੇ ਹੋ ਆ, ਜਾਂ ਫਿਰ ਮਤਲਬ ਹੁਣ ਆਸਟ੍ਰੇਲੀਆ ਖੁੱਲਾ ਹੀ ਆ, ਇੱਥੇ ਆ ਕੇ ਕਿੰਨੇ ਕਿਲੇ ਲਏ, ਜਾਂ ਕੈਨੇਡਾ ਅਮਰੀਕਾ ਦੇ ਵਿੱਚ, ਘਰਾਂ ਦੇ ਕਿਰਾਏ ਉਹਨਾਂ ਤੋਂ ਕਮਰਿਆਂ ਦੇ ਦੇ ਨਹੀਂ ਹੁੰਦੇ, ਤੇ ਗੱਲਾਂ ਕਰਦੇ ਪਲਾਟਾਂ ਦੀਆਂ, ਹਨਾ।
ਉਹੀ ਆ, ਉਹ ਕਿਸੇ ਨੇ ਪਾ ਤਾਂ ਰੱਖਿਆ, ਬਹੁਤ ਫਲੋਟ ਹੋ ਰਿਹਾ ਫੇਸਬੁੱਕ ਤੇ ਵੀ ਭਾਈ, ਉਹ ਕਹਿੰਦੇ ਕਿਸੇ ਲਏ ਤਾਂ ਕਸ਼ਮੀਰੀ ਸੇਬ ਨੀ ਜਾਂਦੇ, ਉਹ ਵੀ ਸੇਬਾਂ ਦਾ ਭਾਅ ਪੁੱਛ ਕੇ ਕੇਲੇ ਲੈ ਕੇ ਆ ਜਾਂਦੇ ਆ, ਤੇ ਗੱਲਾਂ ਕਰਦੇ ਆ ਕਸ਼ਮੀਰ ਚ ਪਲਾਟ ਲੈਣ ਦੀ।
ਆਹੋ, ਨਾਲੇ ਮਿੰਟੂ ਭਾਜੀ ਦੇਖੋ, ਜਿਹੜੇ ਪਲਾਟ ਲੈਣੇ ਆ, ਕੱਲ ਹੀ ਲੈਣੇ ਆ, ਬੰਦਾ ਕਿਉਂ ਪ੍ਰਵਾਸ ਕਰਦਾ? ਹੁਣ ਅਸੀਂ ਪੰਜਾਬ ਤੋਂ ਆਏ ਆ, ਕਿਉਂ ਕੀਤਾ ਇੱਥੇ ਪ੍ਰਵਾਸ? ਕੱਲ ਵੀ ਆਪਣੀ ਗੱਲ ਚੱਲੀ ਸੀ ਕਿ ਅਸੀਂ ਸਰਕਮਸਟੈਂਸ਼ੀਅਲ ਜਿਹੜੇ ਆ ਰਿਫਿਊਜੀ ਨਹੀਂ ਹੈਗੇ, ਅਸੀਂ ਇਕਨੋਮਿਕ ਰਿਫਿਊਜੀ ਆ, ਅਸੀਂ ਤਰੱਕੀ ਦੇ ਲਈ ਆਏ ਆ ਇੱਥੇ, ਵੀ ਖੁੱਲਾ ਡੁੱਲਾ ਜ਼ਮੀਨਾਂ, ਕੰਮ ਕਾਰ ਬਹੁਤ ਵਧੀਆ ਆ, ਓਪਰਚੁਨਿਟੀ ਸਾਡੇ ਜਿਹੜੇ ਸਾਡਾ ਅੰਦਰੋਂ ਸਾਡੇ ਤੇ ਕਲਾ ਆ ਉਹਨੂੰ ਪੂਰਾ ਥਾਂ ਮਿਲਦਾ ਇੱਥੇ, ਹੈਗੇ ਜੇ ਨਵਾਂ ਥਾਂ ਆ, ਤਾਂ ਅਸੀਂ ਆਉਂਦੇ ਹਾਂ। ਹੁਣ ਮੈਂ ਤੁਹਾਨੂੰ ਦੱਸਦਾ, ਅਸੀਂ ਇੰਗਲੈਂਡ ਜਾ ਕੇ ਆਏ ਹਾਂ, ਉੱਥੇ ਗੱਲਾਂ ਕੀਤੀਆਂ, ਸਾਰਾ ਕੁਛ ਕੀਤਾ, ਬਹੁਤ ਸਾਰੇ ਸਾਡੇ ਰਿਸ਼ਤੇਦਾਰ ਮਿਲੇ, ਨੌਜਵਾਨ ਵੀ ਮਿਲੇ, ਹੈ ਨਾ, ਸਾਡੇ ਹਾਣੀ ਵੀ ਮਿਲੇ, ਉਹ ਸਾਰੇ ਉੱਥੋਂ ਇੰਗਲੈਂਡ ਚੋਂ ਭੱਜਣਾ ਚਾਹੁੰਦੇ ਆ। ਦੇਖੋ, ਪਹਿਲਾਂ ਇੱਕ ਟਾਈਮ ਸੀ ਜਦੋਂ ਇੱਥੋਂ ਉੱਥੇ ਨੂੰ ਪ੍ਰਵਾਸ ਹੋਇਆ, ਨਵੇਂ ਥਾਂ ਨੂੰ ਓਪਰਚੁਨਿਟੀ, ਹੁਣ ਇੰਗਲੈਂਡ ਜਿਹੜਾ ਸੈਚੂਰੇਟ ਹੋ ਚੁੱਕਾ, ਭਰ ਚੁੱਕਾ ਆ, ਤੇ ਹੁਣ ਉਹ ਸਾਰੇ ਇਹ ਸੋਚਦੇ ਨੇ ਕਿ ਅਸੀਂ ਆਸਟ੍ਰੇਲੀਆ ਚੱਲ ਜਾਈਏ ਜਾਂ ਕੈਨੇਡਾ ਚੱਲ ਜਾਈਏ, ਮੋਸਟਲੀ। ਮਤਲਬ ਇਹ ਉੱਥੇ ਸਮੱਸਿਆ ਆ ਗਈ ਹੈ ਕਿ ਇੰਗਲੈਂਡ ਦੇ ਵਿੱਚ ਸੁੱਖ ਨਹੀਂ, ਸਾਰੀਆਂ ਫੈਸਿਲਿਟੀਆਂ ਨਹੀਂ, ਪਰ ਬੰਦਾ ਨਾ ਇਹ ਸੋਚਦਾ ਵੀ ਮੈਂ ਹੋਰ ਵੱਧ ਕਿੱਦਾਂ ਸਕਦਾ ਹਾਂ, ਇੱਥੇ ਹੁਣ ਭਰ ਗਿਆ, ਹੁਣ ਮੈਂ ਗਾਂਹ ਚੱਲਾਂ, ਉੱਥੇ ਜਾ ਕੇ ਮੇਰੇ ਬੱਚੇ ਜਿਹੜੇ ਨੇ ਉਹ ਜ਼ਿਆਦਾ ਤਰੱਕੀ ਕਰਨਗੇ। ਸੋ ਇਹ ਕਾਰਨ ਹੈ, ਜੇ ਕਸ਼ਮੀਰ ਦੇ ਵਿੱਚ ਅਨਇੰਪਲੋਇਮੈਂਟ ਹੈ ਨਹੀਂ, ਉੱਥੇ ਦੇ ਲੋਕਾਂ ਨੂੰ ਜੋਬਾਂ ਹੈ ਨਹੀਂ, ਉੱਥੇ ਕੋਈ ਇੰਡਸਟਰੀ ਨਹੀਂ ਲੱਗ ਰਹੀ, ਲੱਗੀ ਨਹੀਂ ਹੈਗੀ, ਤਾਂ ਫਿਰ ਤੁਸੀਂ ਦੱਸੋ ਪੰਜਾਬ ਦੇ ਵਿੱਚੋਂ ਛੱਡ ਕੇ ਤੁਸੀਂ ਕਸ਼ਮੀਰ ਕੱਲ੍ਹ ਜਾਓਗੇ, ਕੈਨੇਡਾ ਚਲ ਜਾਓ ਫਿਰ। ਮਤਲਬ ਇਹ ਲੌਜੀਕਲ ਹੈ। ਮਤਲਬ ਹੁਣ ਹਿਮਾਚਲ ਚ ਤੁਸੀਂ ਦੱਸੋ ਵੀ ਸਾਡੇ ਪੰਜਾਬੀ ਹਿਮਾਚਲ ਚ ਕਿੰਨੇ ਕੁ ਜਾ ਕੇ ਸੈੱਟ ਹੋਏ ਆ, ਉੱਥੇ ਚ ਪਹਾੜਾਂ ਚ ਓਪਰਚੁਨਿਟੀ ਹੈ ਨੀ ਹਨਾ। ਸਾਡੇ ਬੰਦੇ ਯੂਪੀ ਚ ਜਾ ਕੇ ਸੈੱਟ ਹੋਏ ਆ, ਹਿਮਾਚਲ ਚ ਕਿਉਂ ਨੀ ਹੋਏ? ਕਿਉਂਕਿ ਜ਼ਮੀਨਾਂ ਖੁੱਲੀਆਂ ਨੀ ਹੈਗੀਆਂ। ਖੁੱਲੀਆਂ ਜ਼ਮੀਨਾਂ ਵੱਲ ਨੂੰ ਹਮੇਸ਼ਾ ਜਾਂਦੇ ਆ ਜਿਹੜੇ ਪੰਜਾਬੀ ਆ। ਮੈਂ ਖਾਸ ਕਰਕੇ ਪੰਜਾਬੀਆਂ ਦੀ ਗੱਲ ਕਰਦਾ, ਮੇਰਾ ਆਪਣਾ ਮੰਨਣਾ, ਤੁਹਾਡੀ ਕੀ ਰਾਏ?
ਦੇਖੋ ਇਹ ਨਾ ਇੱਕ ਸਮੇਂ ਦਾ ਇੱਕ ਗੁਬਾਰ ਆ, ਸਮੇਂ ਦੇ ਬੁਲਬਲੇ ਆ, ਤੇ ਉਹ ਬੋਲੀ ਜਾਂਦੇ ਆ। ਨਾ ਕੋਈ ਕਿਸੇ ਨੂੰ ਗਿਆਨ ਆ ਇਸ ਚੀਜ਼ ਦਾ ਵੀ ਅਸਲ ਚ ਕੀ ਆ, ਅਸਲ ਚ ਕਿਉਂ ਹੋਇਆ, ਕਾਹਤੋਂ ਹੋਇਆ, ਕਿਉਂ ਕੀ ਹੋਣਾ ਚਾਹੀਦਾ ਸੀ, ਉਹ ਚੀਜ਼ਾਂ ਬਾਰੇ ਤਾਂ ਕਿਸੇ ਦੀ ਕੋਈ ਸੋਚ ਨੀ। ਉਹਨਾਂ ਨੂੰ ਤਾਂ ਐਂ ਲੱਗਦਾ ਵੀ ਖਣੀ ਪਤਾ ਨੀ ਵੀ ਜੰਮੂ ਕਸ਼ਮੀਰ ਖੁੱਲ ਗਿਆ ਤੇ ਹੁਣ ਜੰਮੂ ਕਸ਼ਮੀਰ ਦੇ ਲੋਕ ਤਾਂ ਉੱਥੇ ਭੁੱਖ ਨੰਗਣਾ ਤੇ ਨਾ ਘੁਲਦੇ ਆ, ਤੇ ਸਾਡਾ ਪੈਸਾ ਖਣੀ ਮੇਰੇ ਵਰਗੇ ਕੋਲੇ 10-20 ਹਜ਼ਾਰ ਹੁੰਦਾ ਵੀ ਕਿ ਨਹੀਂ, ਖਣੀ ਉਹਨਾਂ ਨੂੰ ਉੱਥੇ ਜਾ ਕੇ ਅਸੀਂ ਉਹਨਾਂ ਨੂੰ ਖਰੀਦ ਹੀ ਲਵਾਂਗੇ ਸਾਰਿਆਂ ਨੂੰ। ਉਹ ਨਾ ਇੱਕ ਫਾਲਤੂ ਦੀਆਂ ਸੋਚਾਂ ਹੁੰਦੀਆਂ, ਫਾਲਤੂ ਦੀਆਂ ਗੱਲਾਂ ਸੀ। ਜਿਵੇਂ ਹੁਣ ਆਸਟ੍ਰੇਲੀਆ ਵਾਲੇ ਪੋਸਟਾਂ ਪਾਈਆਂ ਜ਼ਮੀਨ ਦੀਆਂ, ਤੁਸੀਂ ਪਾਈ, ਮੈਂ ਪਾਈ, ਵੀ ਭਾਈ ਸਸਤੀ ਜ਼ਮੀਨ ਮਿਲ ਰਹੀ ਹੈ, ਜੇ ਹੋ ਰਹੀ ਆ, ਤਾਂ ਉਹ ਇੱਕ ਉਹ ਲੋਕਾਂ ਨੇ ਬਥੇਰੇ ਮੈਸੇਜ ਮੋੜ ਕੀਤੇ, ਮੈਨੂੰ ਇੰਨੀ ਲੈਦੇ, ਮੈਨੂੰ ਇੰਨੀ ਲੈਦੇ, ਪਰ ਜਿਹੜੀ ਅਸਲੀਅਤ ਆ ਜਿਹੜੀ ਨਾ, ਉਹ ਤਾਂ ਕੋਈ ਕਿਸੇ ਪਾਸੇ ਦੀ ਆਈ ਨੀ ਨਾ ਸਾਹਮਣੇ,
ਬਿਲਕੁਲ
ਹਾਂ ਕਰਦਾ ਹੀ ਨੀ। ਇਸ ਕਰਕੇ ਮੈਨੂੰ ਨੀ ਲੱਗਦਾ ਵੀ ਇਹਨਾਂ ਚੀਜ਼ਾਂ ਦੇ ਵਿੱਚ ਕੁਛ ਨਿਕਲ ਕੇ ਆਉਣਾਗਾ।
ਮਿੰਟੂ ਭਾਜੀ, ਇੱਕ ਹੋਰ ਮੁੱਦਾ ਬੜਾ ਭਖਿਆ ਹੋਇਆ ਕਿ SBS ਨੇ ਜਿਹੜਾ ਵੀਜ਼ੇ ਦੇ ਬਾਰੇ ਆਰਟੀਕਲ ਲਾਇਆ ਸੀ, ਸਾਡੀ ਇੰਟਰਵਿਊ ਵੀ ਕੀਤੀ ਸੀ, ਕਿ ਖਬਰ ਇਹ ਸੀਗੀ ਕਿ ਆਸਟ੍ਰੇਲੀਆ ਦੀ ਸਰਕਾਰ ਸੋਚ ਰਹੀ ਹੈ ਇੰਡੀਆ ਦੇ ਵਿੱਚ 13 ਕੰਟਰੀਆਂ ਨੂੰ ਹੋਰ ਵਿੱਚ ਐਡ ਕਰਨ ਦੇ ਲਈ ਬੈਕਪੈਕਰ ਵੀਜ਼ੇ ਦੇ ਵਿੱਚ, ਵਰਕ ਵੀਜ਼ੇ ਚ, ਤੇ ਉਹਦੇ ਬਾਰੇ ਬਿਆਨ ਲਏ ਸੀਗੇ SBS ਨੇ। ਤੇ ਅਸੀਂ ਕਿਹਾ ਸੀਗਾ ਵੀ ਵੈਲਕਮ ਹੈ, ਵਧੀਆ ਆ, ਵੀ ਡਿਮਾਂਡ ਹੈਗੀ ਆ ਵੀ ਜੇ ਆ ਸਕਦੇ ਤਾਂ। ਉਸ ਨੂੰ ਲੈ ਕੇ ਇੰਡੀਆ ਦੇ ਵਿਚ ਪਹਿਲਾਂ ਹੀ ਠੱਗੀਆਂ ਸ਼ੁਰੂ ਹੋ ਗਈਆਂ, ਤੇ ਮੈਨੂੰ ਤਾਂ ਮਤਲਬ ਘੱਟੋ ਘੱਟ 100 ਐਪਲੀਕੇਸ਼ਨ ਆ ਵੀ ਚੁੱਕੀ ਆ ਮੈਸੇਜਾਂ ਦੇ ਰਾਹੀਂ। ਜਿੰਨਾ ਮੇਰੀ ਫਰੈਂਡ ਲਿਸਟ ਹੁਣ ਵਧੀ ਆ ਨਾ, ਮਤਲਬ ਓਵਰ ਹੀ ਆ, ਪਹਿਲਾਂ ਹੀ 19 ਮੇਰਾ ਖਿਆਲ ਪਹਿਲਾਂ ਨੀ ਕਿਤੇ ਵੀ ਵਧੀ ਫੇਸ ਵੀਜ਼ੇ ਦੇ ਲਈ। ਤੇ ਈਵਨ ਕਿ ਅਫਰੀਕਾ ਤੋਂ ਵੀ ਮੈਨੂੰ ਇੱਕ ਮੈਸੇਜ ਆਇਆ ਜੀ।
ਦੇਖੋ ਮੈਂ ਨਾ ਕੱਲ ਪਤਾ ਕਰ ਰਿਹਾ ਸੀ, ਇੱਕ ਜਿਹੜੇ ਏਜੰਟ ਖਾਸ ਕਰਕੇ ਫੈਲਾ ਰਹੇ ਆ ਗੱਲਾਂ, ਉਹਨਾਂ ਦੇ 91 ਪਰਚੇ ਦਰਜ ਆ।
ਅੱਛਾ,
91 ਤੇ ਅੱਜ ਕੱਲ ਬੜਾ ਸੌਖਾ ਹੋ ਗਿਆ ਸਿੱਧੂ ਸਾਹਿਬ, ਆਪਾਂ ਕਈ ਗੱਲਾਂ ਤੋਂ ਨਾ ਮਿਸਜੱਜ ਕਰ ਜਾਂਦੇ ਆ। ਅੱਜ ਕੱਲ ਨਾ ਇੰਡੀਆ ਦਾ ਜਿਹੜਾ ਜੁਡੀਸ਼ਰੀ ਸਿਸਟਮ ਆ, ਉਹ ਕੱਲ ਕਿਤੇ ਸਾਡੇ ਦੋਸਤ ਆ ਸੰਦੀਪ ਸਿੰਘ ਬਠਿੰਡੇ ਤੋਂ ਵਕੀਲ ਆ, ਉਹਨਾਂ ਨੇ ਉਹ ਦੱਸ ਰਹੇ ਸੀ ਮਨਦੀਪ ਹੋਰਾਂ ਨੂੰ, ਤੇ ਮੈਂ ਕੋਲ ਬੈਠਾ ਸਾਰਾ ਸਮਝ ਰਿਹਾ ਸੀ। ਤਾਂ ਉਹਦੇ ਚ ਨਾ ਬੜਾ ਸਿਸਟਮ ਆ ਗਿਆ ਵੀ ਤੁਸੀਂ ਕੋਰਟ ਦੀ ਕੋਈ ਫਾਈਲ ਤੁਸੀਂ ਦੇਖ ਸਕਦੇ ਹੋ,
ਇੱਥੇ ਵੀ, ਨਿਊ ਸਾਊਥ ਵੇਲਸ ਵੀ ਇੱਦਾਂ ਹੀ ਆ।
ਤੇ ਇਸ ਕਰਕੇ ਨੀ ਇੰਡੀਆ ਦੇ ਵਿੱਚ,
ਇੰਡੀਆ ਚ ਵੀ,
ਇੰਡੀਆ ਚ ਆਪਾਂ, ਹਾਂ ਇੰਡੀਆ ਦੀ ਨਾ, ਮੈਂ ਜੋ ਜਲੰਧਰ ਪੁਲਿਸ ਸਟੇਸ਼ਨ ਦੀਆਂ ਰਿਪੋਰਟਾਂ ਦੇਖ ਸਕਦਾ ਸੀ, ਕਿਹੜੀਆਂ FIR ਦਰਜ ਹੋਈਆਂ, ਕਿਹੜੇ ਕੇਸ ਤੇ ਕਿਹੜੀ ਧਾਰਾ ਲੱਗੀ ਆ, ਤੇ ਉਹ ਉਸ ਕਰਕੇ ਉਹ ਜੇ ਆਪਾਂ ਗੱਲ ਕਰੀਏ ਨਾ, ਤੇ ਉਹਨਾਂ ਦੀ ਇਹ ਚੀਜ਼ਾਂ ਚੋ ਪੋਤਲੇ ਫਰੋਲੇ ਜਾਂਦੇ, ਨਿਕਲ ਆਉਂਦੀਆਂ ਗੱਲਾਂ, ਕਿਸੇ ਤੋਂ ਗੁੱਝੀਆਂ ਨੀ ਹੈ, ਜਦੋਂ ਮਰਜ਼ੀ ਕੱਢ ਲਓ। ਤੇ ਅਸੀਂ ਘੰਟਾ ਚ ਲਾ ਕੇ ਨਾ ਕਾਫੀ ਲੋਕਾਂ ਦੀ ਜਿਹੜੀ ਹਿਸਟਰੀ ਚੈੱਕ ਕਰੀ ਸੀ ਵੀ ਕਿਹਨਾਂ ਦੇ, ਤੇ ਉਹਦੇ ਚੋਂ ਬਹੁਤ ਕੁਛ ਪਤਾ ਲੱਗਿਆ ਵੀ ਕਿੱਥੇ ਕਿੱਥੇ ਇਹਨਾਂ ਦੇ ਕੀ ਚੱਲ ਰਿਹਾ। ਪਰ ਕੋਈ ਨਾ ਜੀ, ਅਸੀਂ ਉਹ ਨਾ ਕਈ ਦਿਨਾਂ ਤੋਂ ਇਸ ਚੀਜ਼ ਦਾ ਕੋਸ਼ਿਸ਼ ਕਰ ਰਹੇ ਹਾਂ, ਤੇ ਪਾਉਣੇ ਆ ਪਟਾਕਾ ਅੱਜ ਦੁਪਹਿਰੇ, ਭਾਈ ਮੈਂ ਰੌਕੀ ਕੋਲੇ ਜਾਣਾ,
ਠੀਕ ਤੇ
ਅਸੀਂ ਉੱਥੋਂ ਕਰਾਂਗੇ ਇਹਨਾਂ ਦਾ।
ਹਾਂਜੀ ਨੇ ਬਿਲਕੁਲ, ਔਰ ਜਿੰਨਾ ਵੀ ਹੋ ਸਕੇ SBS ਤੇ ਵੀ ਰੌਕੀ ਉਹਨਾਂ ਦੀ ਰਿਪੋਰਟ ਲੱਗੀ ਆ, ਉਹਨਾਂ ਤੋਂ ਲਾਇਆ ਵੀ ਜਿਹੜੇ ਜਾਅਲੀ ਏਜੰਟ ਆ ਉਹਨਾਂ ਤੋਂ ਬਚਿਆ ਜਾਵੇ, ਇਹੋ ਜਿਹੀਆਂ ਗੱਲਾਂ। ਤੇ ਬਾਕੀ ਨਾ ਸਾਡੇ ਜਿਹੜੇ ਆ ਲਿਸਨਰ ਸੁਣ ਰਹੇ ਨੇ ਹੁਣ ਜਾਂ ਪੋਡਕਾਸਟ ਰਾਹੀਂ ਕਿਤੇ ਵੀ ਕੰਟਰੀ ਦੇ ਵਿੱਚੋਂ, ਇਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਇਹ ਨਾ, ਅਸੀਂ ਤਾਂ ਹੁਣ ਗੱਲ ਕਹਿਤੀ ਜਿੰਨੀ ਕਿ ਸਾਨੂੰ ਪਤਾ ਹੈਗੀ ਆ ਇੱਧਰ ਉੱਧਰੋਂ ਇਕੱਠੀ ਕਰਕੇ, ਤੇ ਇਹ ਤੁਸੀਂ ਗਾਂਹ ਵੀ ਤੋਰਿਆ ਕਰੋ ਗੱਲ ਨਾ, ਵੀ ਇਹ ਗੱਲ ਇੱਦਾਂ ਨਹੀਂ ਹੈਗੀ। ਜੇ ਕੋਈ ਕਰਦਾ ਤਾਂ ਉਹਨੂੰ ਦਰੁਸਤ ਕਰ ਲਿਆ ਕਰੋ, ਜਾਂ ਕਿਸੇ ਨੂੰ ਪੋਡਕਾਸਟ ਭੇਜ ਦਿੱਤਾ ਵੀ ਇੱਦਾਂ ਨਹੀਂ ਹੈਗੀ। ਉਹ ਵੀਜ਼ੇ ਜਿਹੜੇ ਨੇ ਵਰਕ ਵੀਜ਼ੇ ਨੇ ਜਾਂ ਕਹਿ ਲਓ ਕਿ ਬੈਕਪੈਕਰ ਵੀਜ਼ਾ, ਮੈਂ ਤੁਹਾਨੂੰ ਇਹ ਦੱਸਦਾ ਕਿ ਉਹ ਸਿਰਫ 500 ਹੀ ਖੁੱਲਿਆ ਆ ਚਾਈਨਾ ਜਾਂ ਬੰਗਲਾਦੇਸ਼ ਤੋਂ ਸਾਲ ਦਾ। ਇੱਦਾਂ ਨਹੀਂ ਹੈਗਾ ਵੀ ਸਾਰਾ ਇੰਡੀਆ ਹੀ ਨੇ ਅਪਲਾਈ ਕਰ ਦੇਣਾ, ਤੇ ਉਹਦਾ ਕੋਟਾ ਆ, ਉਹ ਚੁਣ ਚੁਣ ਕੇ ਉਹਨੇ, ਯਾਨੀ ਕਿ ਜਿਹੜੇ ਜੈਨੂਅਨ ਬੰਦੇ ਉਹਨਾਂ ਨੂੰ ਹੀ ਦੇਣੇ ਆ। ਇੱਦਾਂ ਨਹੀਂ ਵੀ ਹਰ ਬੰਦੇ ਨੂੰ ਹੀ ਵੀਜ਼ਾ ਦੇ ਦੇਣਾ, ਉਹਦੀ ਏਜ ਲਿਮਿਟਸ ਆ, ਫਿਰ ਉਹਦੀਆਂ ਰਿਕੁਆਇਰਮੈਂਟਸ ਆ, ਉਹ ਕੋਈ ਸੌਖੇ ਵੀਜ਼ੇ ਨਹੀਂ ਹੈਗੇ। ਤੇ ਮਤਲਬ ਇਹ ਜਿਹੜੀਆਂ ਸਾਨੂੰ ਚੀਜ਼ਾਂ ਜਿਹੜੀਆਂ ਸਿੱਖਣੀਆਂ ਚਾਹੀਦੀਆਂ, ਦੇਖਣੀਆਂ ਚਾਹੀਦੀਆਂ। ਤੇ ਕੋਈ ਵੀ ਇੱਥੇ, ਦੂਜੀ ਗੱਲ ਇਹ ਆ ਵੀ ਸਪੋਂਸਰਸ਼ਿਪ ਦੀਆਂ ਬੜੀਆਂ ਈਮੇਲਸ ਆਉਂਦੀਆਂ, ਮੈਸੇਜ ਆਉਂਦੇ ਆ, ਕਿ ਮੈਂ ਉਹਨਾਂ ਨੂੰ ਵੀ ਦੱਸਦਾ ਕਿ ਸਪੋਂਸਰਸ਼ਿਪ ਵੀ ਦੂਜੇ ਕੰਟਰੀ ਤੋਂ ਇੰਪਲੋਈ ਲਿਆਉਣਾ ਨਾ ਖਾਲਾ ਜੀ ਦਾ ਬਾੜਾ ਨਹੀਂ ਹੈਗਾ। ਮਿੰਟੂ ਭਾਜੀ ਤੁਸੀਂ ਜਾਣਦੇ ਹੋ ਕਿ ਕਿੰਨੇ ਸਟੈਪ ਲੈਣੇ ਪੈਂਦੇ ਆ, ਕਿੰਨਾ ਖਰਚਾ ਕਰਨਾ ਪੈਂਦਾ ਪਹਿਲਾਂ, ਤਾਂ ਜਾ ਕੇ ਸ਼ੋਅ ਕਰਨਾ ਪੈਂਦਾ ਕਿ ਸਾਡੇ ਕੋਲ ਆਸਟ੍ਰੇਲੀਆ ਦੇ ਵਿੱਚ ਬੰਦਾ ਹੈ ਨਹੀਂ, ਸਾਨੂੰ ਓਵਰਸੀਜ਼ ਤੋਂ ਮੰਗਾਉਣਾ ਪੈਣਾ ਹੈ। ਫਿਰ ਉਹਦੀ ਰਿਕੁਆਇਰਮੈਂਟ ਕਰਨੀ ਪੈਂਦੀ, ਐਡਵਰਟਾਈਜ਼ਮੈਂਟ ਕਰਨੀ ਪੈਂਦੀ ਹੈ। ਇਟਸ ਵੈਰੀ ਐਕਸਪੈਂਸਿਵ ਵੀਜ਼ਾ, ਵੈਰੀ ਟਾਈਮ ਕੰਜ਼ਿਊਮਿੰਗ ਵੀਜ਼ਾ, ਤੇ ਇਹ ਜਿਹੜੇ ਛੋਟੇ ਬਿਜ਼ਨਸ ਆ ਸਾਡੇ ਵਰਗੇ ਆ ਉਹ ਨਹੀਂ ਅਫੋਰਡ ਕਰ ਸਕਦੇ। ਉਹ ਪਹਿਲੀ ਗੱਲ ਵੀਜ਼ਾ ਬਹੁਤ ਘੱਟ ਦਿੰਦੇ ਨੇ, ਅਫੋਰਡ ਵੀ ਨਹੀਂ ਕਰ ਸਕਦੇ। ਇਹ ਤਾਂ ਜਿਹੜੀਆਂ ਮਲਟੀ ਨੈਸ਼ਨਲ ਕੰਪਨੀਆਂ ਵੱਡੀਆਂ ਵੱਡੀਆਂ ਜਿਨ੍ਹਾਂ ਦੇ ਦੋ ਦੋ ਚਾਰ ਚਾਰ ਸੌ ਇੰਪਲੋਈ ਆ, ਉਹਨਾਂ ਨੂੰ 390 ਉਹਨਾਂ ਦੇ ਆਸਟ੍ਰੇਲੀਆ ਚੋਂ ਮਿਲ ਰਹੇ, 10 ਉਹਨਾਂ ਨੂੰ ਮਿਲ ਨਹੀਂ ਰਹੇ, ਉਹ ਉਨੇ ਕੁ ਲਿਆ ਸਕਦੇ ਪ੍ਰਪੋਰਸ਼ਨ ਦੇ ਵਿੱਚ। ਇੱਦਾਂ ਨਹੀਂ ਹੈਗਾ ਵੀ ਮੈਂ ਇੱਕ ਛੋਟਾ ਜਿਹਾ ਬਿਜ਼ਨਸ ਖੋਲਿਆ ਤੇ ਮੈਂ ਇੰਡੀਆ ਤੋਂ ਬੰਦੇ ਚੱਕ ਲਿਆਂਦੇ, ਹੈ ਨਾ, ਇੱਦਾਂ ਨਹੀਂ ਹੈਗਾ, ਇੱਦਾਂ ਹੀ ਹੈ ਨਾ ਭਾਜੀ?
ਬਿਲਕੁਲ ਜੀ ਬਿਲਕੁਲ, ਮੇਰੇ ਨਾਲ ਵੱਧ ਤੁਸੀਂ ਜਾਣਦੇ ਹੋ ਤੇ ਤੁਸੀਂ, ਹਾਲਾਂਕਿ ਤੁਹਾਨੂੰ ਹਰ ਟਾਈਮ ਬੰਦਿਆਂ ਦੀ ਲੋੜ ਆ ਤੇ ਤੁਸੀਂ, ਤੁਹਾਨੂੰ ਕੋਈ ਫਰਕ ਨੀ ਪੈਂਦਾ, ਤੁਸੀਂ ਉਹਨੂੰ ਤਾਂ ਚਾਹੀਦੇ ਆ। ਪਰ ਜੇ ਏਡੇ ਸੁਖਾਲੇ ਹੁੰਦੇ ਤੁਸੀਂ ਹੁਣ ਤੱਕ ਪੰਨੂ ਮਾਜਰਾ ਸਾਰਾ ਇੱਥੇ
ਲਿਆ। ਮੈਂ ਤਾਂ ਆਪਣਾ ਪਿੰਡ ਸਾਰਾ ਹੀ ਇੱਥੇ ਲਿਆਂਦਾ, ਮਤਲਬ ਜੇ ਲਿਆਉਣਾ ਹੁੰਦਾ। ਮੈਂ ਤੁਹਾਨੂੰ ਇਹੀ ਦੱਸਣਾ ਚਾਹੁੰਦਾ ਕਿ ਚਲੋ ਸਾਡੇ 10 ਬੰਦੇ ਪੱਕੇ ਕੰਮ ਕਰਦੇ, 2-250 ਬੰਦਾ ਪਿਕਿੰਗ ਤੇ ਹੁੰਦਾ ਆਲਵੇਜ਼, ਹੈ ਨਾ। ਤੇ ਜੇ ਮਤਲਬ ਹੁਣ ਮੈਂ ਤੁਹਾਨੂੰ ਦੱਸਦਾ ਵੀ ਉਹ ਵੀਜ਼ੇ ਜਿਹੜੇ ਨੇ ਉਹਨਾਂ ਦੀ ਇੰਨੀ ਕੁ ਰਿਕੁਆਇਰਮੈਂਟਸ ਹੈ, ਇੰਨੀ ਕੁ ਉਹਦੇ ਵਿੱਚ ਜ਼ਿੰਮੇਵਾਰੀ ਹੈ। ਤੁਹਾਨੂੰ ਕੰਟਰੈਕਟ ਸਾਈਨ ਕਰਨੇ ਪੈਂਦੇ ਆ 4 ਡਿਪਾਰਟਮੈਂਟਾਂ ਨਾਲ ਘੱਟੋ ਘੱਟ, ਤੇ ਉਹ ਜਿਹੜੇ 4 ਡਿਪਾਰਟਮੈਂਟ ਹੈ ਨਾ ਉਹ ਰਾਤ ਨੂੰ 2 ਵਜੇ ਵੀ ਆ ਕੇ ਤੁਹਾਡੇ ਫਾਰਮ ਦੇ ਉੱਤੇ ਘੁੰਮ ਸਕਦੇ ਆ, ਦੇਖ ਸਕਦੇ ਆ, ਕਾਗਜ਼ ਲੈ ਕੇ। ਤੁਹਾਡਾ ਜਿਹੜਾ ਆਫਿਸ ਹੈ, ਜਿੱਦਾਂ ਹੁਣ ਮੇਰਾ ਆਫਿਸ ਹੈ, ਉਹਨਾਂ ਨੂੰ ਦੱਸਣਾ ਪੈਂਦਾ ਵੀ ਆਹ ਮੇਰਾ ਆਫਿਸ ਹੈ। ਉਹ ਆ ਕੇ ਆਫਿਸ ਦੇ ਵਿੱਚ ਮੈਨੂੰ ਜਗਾ ਕੇ ਮੈਨੂੰ ਸਾਈਡ ਤੇ ਬਿਠਾਲ ਕੇ ਕੋਈ ਵੀ ਡਾਕੂਮੈਂਟ ਲੈ ਕੇ ਜਾ ਸਕਦੇ ਆ, ਮੇਰੇ ਕੰਪਿਊਟਰ ਖੋਲ ਕੇ ਦੇਖ ਸਕਦੇ ਆ, ਮੇਰੀਆਂ ਸਾਰੀਆਂ ਫਾਈਲਾਂ, ਮੇਰੀਆਂ ਬੈਂਕ ਸਟੇਟਮੈਂਟਾਂ, ਕੰਪਨੀ ਸਾਰਾ ਕੁਝ, ਫੋਨ ਰੈਕੋਰਡ ਸਾਰੇ ਚੈੱਕ ਕਰ ਸਕਦੇ ਆ। ਇੰਨੇ ਵੱਡੇ ਕੰਟਰੈਕਟ ਦੇ ਵਿੱਚੋਂ ਜਾਣਾ ਪੈਂਦਾ। ਸੋ ਉਹਦੇ ਵਿੱਚ ਜਿਹੜੀਆਂ ਹੇਰਾ ਫੇਰੀ ਦਾ ਕੰਮ ਬਿਲਕੁਲ ਹੁਣ ਘੱਟ ਗਿਆ, ਬਿਲਕੁਲ ਇਹ ਨ਀ ਹੋ ਸਕਦਾ, ਕੋਈ ਗੁਜਾਇਸ਼ ਹੈ ਨਹੀਂ। ਇਸ ਕਰਕੇ ਨਾ ਮਿੰਟੂ ਭਾਈ ਤੁਸੀਂ ਜਾਣਦੇ ਹੋ ਵੀ ਪਿਛਲੇ 3-4 ਸਾਲ ਪਹਿਲਾਂ ਸਾਡੇ ਫਾਰਮ ਦੀ, ਸਾਡੇ ਫੈਮਿਲੀ ਨੇ ਪਾਲਿਸੀ ਬਣਾਈ ਸੀ ਵੀ ਅਸੀਂ ਇਹ ਕੰਮ, ਮਤਲਬ ਵੀ ਆਰ ਨੋਟ ਗੋਇੰਗ ਟੂ ਸਪੋਂਸਰ ਐਨੀ ਮੋਰ, ਹੈ ਨਾ, ਔਨ ਦਿਸ। ਉਹ ਕਿਉਂ? ਕਿਉਂਕਿ ਇੰਪਲੋਇਰ ਦੇ ਲਈ ਸਿਰਦਰਦੀ ਹੀ ਇੰਨੀ ਹੈ ਕਿ ਅਸੀਂ ਆਏ ਹਾਂ ਇੱਥੇ ਸ਼ਾਂਤੀ ਦੇ ਲਈ, ਵੀ ਸ਼ਾਂਤੀ ਰਵਾਂਗੇ, ਹੈ ਨਾ, ਸ਼ਾਂਤ ਰਵਾਂਗੇ। ਇੰਨੀ ਕੁ ਸਟ੍ਰੈਸ ਹੈ ਨਾ ਡਿਪਾਰਟਮੈਂਟਾਂ ਦੀ, ਇੰਨੀ ਕੁ ਕੰਪਲਾਇੰਸ ਹੈ ਕਿ ਸਾਨੂੰ ਇਉਂ ਲੱਗਦਾ ਵੀ ਇਹ ਵਰਥ ਨਹੀਂ ਹੈਗਾ ਕੰਮ। ਸੋ ਮਤਲਬ ਪਲੀਜ਼ ਬੇਨਤੀ ਹੈ ਕਿ ਜਿਹੜੇ ਵੀ ਇੰਡੀਆ ਤੋਂ ਜਾਂ ਹੋਰ ਕੰਟਰੀ ਤੋਂ ਵਰਕ ਵੀਜ਼ਾ ਭਾਲਦੇ ਨੇ, ਮੰਗਦੇ ਨੇ, ਉਹ ਆਪਣੀ ਕਾਬਲੀਅਤ ਦੇ ਆਧਾਰ ਤੇ ਵੈਸੇ ਵੀ ਸਿੱਧੇ ਆ ਸਕਦੇ ਨੇ, ਬੜੇ ਰਾਹ ਨੇ। ਤੇ ਜੇ ਉਹ ਆਪਣੇ ਕਿਸੇ ਰਿਸ਼ਤੇਦਾਰ ਨੂੰ, ਭਾਈਵੰਦ ਨੂੰ ਨਾ ਇਹ ਕਹਿੰਦੇ ਨੇ ਕਿ ਸਾਨੂੰ ਸਪੋਂਸਰ ਕਰ ਦੇ, ਤਾਂ ਬੇਨਤੀ ਹੈ ਕਿ ਇੱਦਾਂ ਨਾ ਕਹੋ, ਕਿਉਂਕਿ ਇਹ ਸੌਖੇ ਵੀਜ਼ੇ ਨਹੀਂ ਹੈਗੇ ਸਾਡੇ ਆਸਟ੍ਰੇਲੀਆ ਦੇ ਵਿੱਚ। ਆਪਣੇ ਬੰਦਿਆਂ ਦੇ ਹਜੇ ਐਡੇ ਐਡੇ ਕੰਪਨੀਆਂ ਬਿਜ਼ਨਸ ਨਹੀਂ ਹੈਗੇ ਬਈ ਇਸ ਲੈਵਲ ਤੱਕ ਕੰਮ ਕਰ ਸਕਣ। ਜੀ ਮਿੰਟੂ ਜੀ,
ਬਿਲਕੁਲ ਸਹੀ ਤੁਸੀਂ ਕਿਹਾ, ਤੇ ਤੁਸੀਂ ਹੁਣ ਜਿਹੜੀ ਸਿਰਦਰਦੀ ਦੀ ਗੱਲ ਕਹੀ ਆ, ਬੰਦਾ ਦੇਖੋ ਸਿਰਦਰਦੀ ਵੀ ਝੱਲ ਲੇ, ਚਲੋ ਐ ਮੰਨ ਲੋ ਵੀ ਆਮ ਥਰਡ ਪਰਸਨ ਲਈ ਤਾਂ ਨਾ ਝੱਲੇ, ਆਪਦਿਆਂ ਲਈ ਤਾਂ ਝੱਲ ਹੀ ਲਵੇ ਬੰਦਾ ਔਖਾ ਸੌਖਾ ਫੇਰੇ। ਪਰ ਜਿਹੜੇ ਉਹਦੇ ਸਿਲੇ ਮਿਲਦੇ ਆ, ਸਿਲਾ ਨੀ ਹੁੰਦਾ ਐਂਡ ਦੇ ਉੱਤੇ ਸਿਲਾ ਮਿਲਦਾ, ਤੇ ਜਿਹੜੇ ਸਿੱਟੇ ਨਿਕਲਦੇ ਆ ਉਹ ਹਲੇ ਤੱਕ ਮੈਨੂੰ ਕਿਤੋਂ ਸੁਖਾਵੇਂ ਨੀ ਮਿਲੇ। ਤੁਸੀਂ ਤਾਂ ਚਲੋ ਆਪਣਾ ਤਾਂ ਪਤਾ ਹੀ, ਆਪਾਂ ਆਪਦਾ ਤਾਂ ਵੀ ਆਪਾਂ ਕਿੱਥੇ ਕਿੱਥੇ ਕੀ ਕੀ ਝੱਲਿਆ, ਪਰ ਮੈਨੂੰ ਲੋਕਾਂ ਤੋਂ ਵੀ ਕਿਤੇ ਸੁਖਾਵੇਂ ਨੀ ਮਿਲੇ ਅੱਜ ਤੱਕ ਵੀ ਤੁਸੀਂ ਕਿਸੇ ਨੂੰ ਪੱਕਾ ਕਰਵਾਤਾ ਹੋਵੇ, ਤੁਸੀਂ ਉਹਦੇ ਲਈ ਬਹੁਤ ਵੱਡੇ ਰਿਸਕ ਲੈ ਲਏ ਹੋਣ, ਤੁਸੀਂ ਉਹਦੇ ਲਈ ਅਣਗਿਣਤ ਕੰਮ ਕਰ ਲਏ ਹੋਣਗੇ, ਐਂਡ ਦੇ ਉੱਤੇ ਇਹੀ ਸਾਹਮਣੇ ਆਇਆ ਹੋਣਾ ਵੀ ਤੁਸੀਂ ਸਾਨੂੰ ਬਹੁਤ ਤੰਗ ਕਰਿਆ, ਤੁਸੀਂ ਸਾਨੂੰ ਪੈਸੇ ਨੀ ਦਿੱਤੇ, ਤੁਸੀਂ ਸਾਨੂੰ ਘੱਟ ਦਿੱਤੇ, ਫਲਾਨਾ ਐਂ ਖਾ ਗਿਆ, ਫਲਾਨਾ ਧਮਕਾ ਖਾ ਗਿਆ। ਤੇ ਇੱਕ ਦੌਰ ਇਹ ਹੁੰਦਾ ਵੀ ਜਦੋਂ ਬੰਦੇ ਨੂੰ ਨੋਟਿਸ ਨਿਕਲਿਆ ਹੁੰਦਾ, ਇਹ ਕਿਹਾ ਹੁੰਦਾ ਵੀ 28 ਦਿਨਾਂ ਚ ਜਾ, ਤੇ ਉਦੋਂ ਕਹਿੰਦਾ ਹੁੰਦਾ ਜੀ ਵੀ ਮੈਂ ਤਾਂ ਤੇਰੀ ਨਾ ਕਿਹੜੀ ਰਾਮ ਗਊ ਆ, ਜੋ ਮਰਜ਼ੀ ਕਰ ਲਾ ਤੇ ਮੈਨੂੰ ਰੱਖ ਲਾ। ਇੱਕ ਦਿਨ ਇੱਕ ਦੌਰ ਇਹ ਵੀ ਹੁੰਦਾ, ਪਰ ਮੈਨੂੰ ਮੇਰੇ ਜ਼ਿੰਦਗੀ ਦੇ ਵਿੱਚ ਨਾ ਸਭ ਤੋਂ ਵੱਡਾ ਮੇਰਾ ਜਿਹੜਾ ਵਿਸ਼ਵਾਸ ਜਾਂ ਦਿਲ ਇਸੇ ਗੱਲ ਤੇ ਟੁੱਟਿਆ ਵੀ ਜਦੋਂ ਉਹ ਬੰਦੇ ਜਿਹੜੇ ਬੰਦਿਆਂ ਦਾ ਮੈਂ ਕੰਡੀਸ਼ਨਾਂ ਦੇਖੀਆਂ, ਜਿਹੜੇ ਬੰਦਿਆਂ ਨੂੰ ਦੀ ਬਹੁਤ ਮਾੜੀ ਖਸਤਾ ਹਾਲਤ ਦੇਖੀ ਆ, ਮੈਂ ਆਪਣੀ ਅੱਖੀਂ ਦੇਖੀ, ਤੇ ਉਹ ਬੰਦਾ ਜਦੋਂ ਪੱਕਾ ਹੋ ਜਾਂਦਾ, ਮੰਨ ਲਓ ਮੈਂ ਹੁੰਦਾ ਉਹਨਾਂ ਬੰਦਿਆਂ ਦੀ ਥਾਂ ਤੇ, ਮੇਰੇ ਨਾਲ ਮੈਨੂੰ ਮੈਂ ਪੱਕਾ ਹੋ ਜਾਂਦਾ, ਮੈਂ ਮਾੜੀਆਂ ਹਾਲਾਤਾਂ ਚ ਕੋਈ ਮੇਰੀ ਬਾਂਹ ਫੜਦਾ, ਮੰਨ ਲਓ ਤੁਸੀਂ ਬਾਂਹ ਫੜਦੇ, ਤੇ ਮੈਂ ਪੱਕਾ ਹੋ ਜਾਂਦਾ, ਮੈਂ ਪੱਕਾ ਹੋਣ ਤੋਂ ਬਾਅਦ ਮੰਨ ਲਓ ਤੁਸੀਂ ਇਸ ਦੌਰਾਨ ਮੈਨੂੰ ਬਹੁਤ ਮੇਰਾ ਧੱਕਾ ਕੀਤਾ ਹੁੰਦਾ ਮੰਨ ਲਓ, ਪਰ ਮੇਰੀ ਜ਼ਮੀਰ ਇਹ ਕਹਿੰਦੀ ਵੀ ਜਿੰਨਾ ਮਰਜ਼ੀ ਧੱਕਾ ਹੋਇਆ ਕੁਛ ਵੀ ਹੋਇਆ ਮੈਂ ਇਸ ਬੰਦੇ ਨਾਲ ਠੀਕ ਆ ਵਰਤਦਾ ਨੀ, ਇਸ ਬੰਦੇ ਬਾਰੇ ਮੈਂ ਚੰਗਾ ਨਹੀਂ ਬੋਲਦਾ ਤੇ ਪਰ ਮੈਂ ਮੰਦਾ ਵੀ ਨਹੀਂ ਬੋਲੂੰਗਾ, ਮੈਂ ਬਸ ਚੁੱਪ ਹੋ ਜੂੰ ਅੱਜ ਤੋਂ। ਮੈਂ ਇੰਨੇ ਕੁ ਤਾਂ ਮੈਂ ਭਰਨ ਲੈਂਦਾ ਹੀ ਨਾ ਵੀ ਭਾਈ ਚਾਹੇ ਜਿਵੇਂ ਮਰਜ਼ੀ ਆ, ਇੱਕ ਪੱਖ ਇਹ ਵੀ ਤਾਂ ਹੈਗਾ ਨਾ ਜੇ ਨਾ ਮੇਰੀ ਬਾਂਹ ਫੜਦਾ, ਮੰਨ ਲਓ ਮਾੜੇ ਆ ਬੰਦੇ, ਅਸੀਂ ਨੀ ਕਹਿੰਦੇ ਵੀ ਚੰਗੇ ਬੰਦੇ, ਵੀ ਮੰਨ ਲਓ ਜੇ ਬੰਦਾ ਬਾਂਹ ਨਾ ਫੜਦਾ ਮੇਰੀ ਤਾਂ ਮੈਂ ਅੱਜ ਕਿਤੇ ਸਾਈਕਲਾਂ ਦੇ ਪੈਂਚਰ ਲਾਉਂਦਾ ਹੁੰਦਾ ਕਿਤੇ ਨਾ ਕਿਤੇ ਇੰਡੀਆ ਦੇ ਕਿਤੇ ਕੋਨੇ ਤੇ। ਉਹ ਚੀਜ਼ ਨੂੰ ਤਾਂ ਸੋਚਿਆ ਹੀ ਨੀ, ਮੰਨਿਆ ਹੀ ਨੀ, ਉਹ ਚੀਜ਼ ਤਾਂ ਕੋਈ ਗੱਲ ਹੀ ਨੀ। ਉਲਟਾ ਸਭ ਤੋਂ ਵੱਡਾ ਜੇ ਦੁਨੀਆਂ ਦੇ ਵਿੱਚ ਦੁਸ਼ਮਣ ਆ ਤਾਂ ਉਹ ਹੋ ਜਾਂਦਾ ਵੀ ਏਦੋ ਵੱਡਾ ਤਾਂ ਮੇਰਾ ਕੋਈ ਦੁਸ਼ਮਣ ਹੀ ਹੈ ਨੀ,
ਜਿਹਨੇ ਉਹਨੂੰ ਪੱਕਾ ਕਰਾਇਆ ਹੁੰਦਾ,
ਜਿਹੜੇ ਬੰਦੇ ਨੇ ਤੁਹਾਨੂੰ ਪੱਕਾ ਕਰਾਤਾ, ਰੋਜੀ ਰੋਟੀ ਪਾਤਾ, ਚਾਰ ਪੈਸੇ ਤੁਹਾਡੇ ਕੋਲੇ ਹੋ ਗਏ, ਤੇ ਉਹ ਤੁਹਾਡਾ ਦੁਨੀਆਂ ਚ ਸਭ ਤੋਂ ਵੱਡਾ ਦੁਸ਼ਮਣ। ਤੇ ਜਿਹੜੇ ਬੰਦੇ ਉਦੋਂ ਕਹਿੰਦੇ ਹੁੰਦੇ ਨਾ ਮੇਰੇ ਕੋਲੇ, ਉਹਨਾਂ ਫੋਨ ਆਉਂਦੇ ਬਾਈ ਪੱਕਾ ਕਰਵਾ ਦੇ ਜਾਂ ਬਾਈ ਤੂੰ ਰੱਖ ਲਾ ਸਾਨੂੰ ਪੰਜ ਰੁਪਏ ਖਾਣ ਪੀਣ ਨੂੰ ਦੇ ਦਿਆ ਕਰੀ, ਹੋਰ ਸਾਨੂੰ ਕੁਛ ਨੀ ਚਾਹੀਦਾ, ਜਿਹੜੇ ਇਹ ਗੱਲਾਂ ਕਰ ਦਿੰਦੇ ਆ। ਤੇ ਫੇਰ ਉਹ ਪਤਾ ਐਂਡ ਚ ਕੀ ਕਹਿੰਦੇ ਆ, ਜਿਹੜਾ ਰੇਟ ਸੀ 24-65 ਦਾ ਸੀ ਤੇ ਮੈਨੂੰ 22-65 ਰੇਟ ਦਿੰਦਾ ਰਿਹਾ ਇਸ ਤਰ੍ਹਾਂ। ਫੇਰ ਨਾ ਫੇਰ ਆਹ ਗੱਲਾਂ ਆਉਂਦੀਆਂ ਵੀ ਰੇਟ ਨਾ ਸਾਡੀ ਜਿਹੜਾ ਨਹੀਂ ਆਸਟ੍ਰੇਲੀਆ ਦਾ ਕਾਨੂੰਨ ਕੱਢਦੇ ਆ, ਫਿਰ
ਸਾਡਾ ਹੱਕ ਹੈ
ਕੱਢ ਕੇ ਨਾ ਆਸਟ੍ਰੇਲੀਆ ਦੇ ਕਾਨੂੰਨ ਚ ਲਿਖਿਆ ਵੀ ਜੇ ਤੁਸੀਂ 2 ਸਾਲ ਦੀ ਸੀਨੀਓਰਿਟੀ ਹੋ ਗਈ ਨਾ ਤੇ ਤੁਹਾਡੇ $2 ਰੇਟ ਵਧਣੇ ਚਾਹੀਦੇ ਸੀ ਤੇ ਉਹ ਮੈਨੂੰ ਵਧੇ ਨੀ, ਤੇ ਇਸ ਕਰਕੇ ਮੈਂ ਤਾਂ ਉਹ ਹਾਂ।
ਨਹੀਂ ਨਹੀਂ ਫਿਰ ਤੈਨੂੰ ਫੇਰ ਵਰਕ ਲੈ ਕੇ ਜਾਊਂਗਾ, ਤੈਨੂੰ ਫਸਾਊਂਗਾ, ਤੇਰੀ ਬੇਇੱਜ਼ਤੀ ਕਰਾਊਂਗਾ,
ਤੇਰੀ ਬੇਇੱਜ਼ਤੀ ਕਰਾਊਂ, ਤੈਨੂੰ ਫੇਰ ਵਰਕ ਲਾਊਂ, ਤੈਨੂੰ ਫਸਾਊਂਗਾ। ਇਹ ਗੱਲਾਂ ਮੈਂ ਇੱਥੇ ਲਿਸਨਰਸ ਨੂੰ ਦੱਸਦਿਆਂ, ਇਹ ਗੱਲਾਂ ਗੋਲ ਜੀਆਂ ਤੁਹਾਡੇ, ਤੁਹਾਨੂੰ ਅਸੀਂ ਖੋਲ ਕੇ ਨੀ ਗੱਲਾਂ ਕਰ ਰਹੇ, ਪਰ ਇਹ ਗੱਲਾਂ ਚ ਝੂਠ ਨੀ ਹੈਗਾ ਕੋਈ, ਖੋਲ ਕੇ ਤਾਂ ਨੀ ਕਰ ਰਹੇ ਵੀ ਅਸੀਂ ਇਹਦਾ, ਇਹਨਾਂ ਦਾ ਕੋਈ ਫਾਇਦਾ ਨੀ ਹੋਣਾ ਇਹਨਾਂ ਗੱਲਾਂ ਚ, ਐਵੇਂ ਗੰਦ ਨੂੰ ਛੇੜਨ ਚ ਕੋਈ ਨੀ। ਮੈਂ ਤਾਂ ਇੱਕੋ ਪਾਲਿਸੀ ਦੇਖੀ, ਮੈਂ ਜਦੋਂ ਦੇਖੀ ਇਹੋ ਜਿਹੇ ਬੰਦੇ ਜਿਹੜੇ ਆਏ ਕੁਛ ਕਰਦੇ ਸੀ, ਆਪਾਂ ਚੁੱਪ ਕਰਕੇ ਆਪਦਾ ਚੁੱਪ ਧਾਰ ਲਈ, ਪਾਸਾ ਵੱਟ ਲਿਆ
ਆਪਾਂ ਚੁੱਪ ਧਾਰ ਲਈ,
ਆਪਾਂ ਚੁੱਪ ਧਾਰ ਲਈ ਵੀ ਠੀਕ ਆ ਬਾਈ, ਵੀ ਜੇ ਬੰਦੇ ਨੂੰ ਇੰਨਾ ਕਰਨ ਤੋਂ ਬਾਅਦ ਵੀ ਜੇ ਉਹ ਬੰਦਾ ਚੋਂ ਮੁਸਕ ਆਉਂਦੀ ਆ ਤੇ ਉਹਨੂੰ ਉਹ ਦੁਸ਼ਮਣਾਂ ਦੀਆਂ ਗੱਲਾਂ ਚੰਗੀਆਂ ਲੱਗਦੀਆਂ, ਜਿਹੜੇ ਬੰਦੇ ਉਹਨੂੰ ਸਿਰਫ ਇਹ ਹੱਲਾ ਸ਼ਰੀਰ ਦੀ ਅੱਛਾ ਉਹ ਗੱਲਾਂ ਕਰਕੇ ਚੰਗੇ ਲੱਗਦੇ ਆ। ਮੈਂ ਥਾਂ ਤੇ ਹੁੰਦਾ ਨਾ, ਮੈਂ ਇਸ ਥਾਂ ਤੇ ਹੁੰਦਾ ਤੇ ਮੈਂ ਇਹ ਕਹਿਣਾ ਸੀ ਵੀ ਮੈਂ ਭਾਈ ਜਿਹੜੇ ਬੰਦੇ ਨੇ ਮੈਨੂੰ ਰੋਜੀ ਰੋਟੀ ਪਾਤਾ ਨਾ, ਜਿਹੜੇ ਬੰਦੇ ਨੇ ਮੇਰੀ ਬਾਂਹ ਫੜ ਲਈ, ਜੇ ਉਹਨੇ ਮੇਰੇ ਜੀਵਨ ਦੇ 5-4 ਸਾਲ ਜੇ ਲੁੱਟ ਵੀ ਲਿਆ, ਠੱਗ ਵੀ ਲਿਆ, ਤਾਂ ਵੀ ਮੈਨੂੰ ਕੋਈ ਫਰਕ ਨੀ, ਤਾਂ ਵੀ ਮੈਂ ਖੁਸ਼ ਹਾਂ। ਪਰ ਮੈਂ ਆਹਦਾ ਵੀ ਮੈਨੂੰ ਮੇਰੀ ਜ਼ਿੰਦਗੀ ਆ ਜਿਹੜੀ ਤੇ ਉਹ ਬਹੁਤ ਵਧੀਆ। ਬਸ
ਮਿੰਟੋ ਭਾਜੀ ਇਹ ਦੇਖੋ, ਇੱਥੇ ਬਹੁਤ ਦੇਰ ਤੋਂ ਪ੍ਰਵਾਸ ਹੁੰਦਾ ਆਸਟ੍ਰੇਲੀਆ ਦੇ ਵਿੱਚ, ਬਹੁਤ ਸਾਰੇ ਸਾਡੇ ਪੁਰਾਣੇ ਲਿਸਨਰ ਵੀ ਸੁਣ ਰਹੇ ਹੋਣਗੇ ਜਿਹੜੇ ਬਹੁਤ ਦੇਰ ਦੇ ਆਏ ਨੇ, 60ਵਿਆਂ ਦੇ ਆਏ ਨੇ, 70ਵਿਆਂ ਦੇ ਆਏ ਨੇ, ਮਤਲਬ ਜਿਹੜੇ ਲੋਕੀ ਨਾ 80ਵਿਆਂ ਤੋਂ 90ਵਿਆਂ ਤੋਂ ਪਹਿਲਾਂ ਦੇ ਆਏ ਹੋਏ ਨੇ ਉਹ ਐਪਰੀਸ਼ੀਏਟ ਕਰਦੇ ਨੇ। ਮੈਂ ਸਾਰੇ ਹੀ ਦੇਖੇ ਨੇ ਤਕਰੀਬਨ, ਸਾਰੇ ਹੀ ਐਪਰੀਸ਼ੀਏਟ ਕਰਦੇ ਨੇ ਕਿਉਂਕਿ ਦੇਖੋ ਇੱਕ ਦੂਜੇ ਦੀ ਬਾਂਹ ਹੀ ਫੜਦੇ ਆਏ ਨੇ। ਕੋਈ ਇੱਥੇ ਆਇਆ ਹੋਇਆ ਉਹ ਪਿੰਡ ਗਿਆ ਹਨਾ, ਉਹਨੂੰ ਪਤਾ ਲੱਗਿਆ ਵੀ ਫਲਾਣਾ ਵੀ ਆਸਟ੍ਰੇਲੀਆ ਗਿਆ ਹੋਇਆ, ਉਹਦਾ ਕਿਤੇ ਸੂਤ ਲੱਗਿਆ ਹਨਾ, ਉਹ ਲੈ ਵੀ ਮੈਂ ਤੂੰ ਮੈਨੂੰ ਕਾਗਜ਼ ਭੇਜ ਦੇ ਜਾਂ ਮਾੜੀ ਜਿਹੀ ਚਿੱਠੀ ਲਿਖ ਦੇ ਜਾਂ ਆਏ ਨੂੰ ਹੀ ਸਾਂਭ ਲਾ ਹਨਾ। ਇੱਥੇ ਏਦਾਂ ਹੀ ਆਇਆ ਸਾਰਾ ਪ੍ਰਵਾਸ, ਸਾਰਾ ਬਲਗੋਲਗਾ ਏਦਾਂ ਹੀ ਬੈਠਾ ਇੱਕ ਦੂਜੇ ਦੇ ਲਿੰਕਸ ਦੇ ਨਾਲ ਹੀ, ਰਿਸ਼ਤੇਦਾਰੀ ਦੇ ਨਾਲ ਹੀ, ਸ਼ੈਪਟਨ ਏਰੀਆ, ਹੋਰ ਇੱਧਰ ਰਿਵਰਲੈਂਡ ਏਰੀਆ ਹੋ ਗਏ, ਸਾਰੇ ਇੱਕ ਦੂਜੇ ਨਾਲ ਏਦਾਂ ਹੀ, ਔਰ ਸਾਰੇ ਮੈਂ ਅੱਜ ਤੱਕ ਪੁਰਾਣੇ ਬੰਦਿਆਂ ਚੋਂ ਨੀ ਕਿਸੇ ਨੂੰ ਦੇਖਿਆ ਵੀ ਉਹ ਇੱਕ ਦੂਜੇ ਦੀ ਨਿਖੇਧੀ ਕਰਦੇ। ਉਹ ਕਹਿੰਦੇ ਆ ਵੀ ਮੈਂ ਵੀ ਫਲਾਣੇ ਕੋਲ ਆਇਆ ਸੀ ਹਨਾ, ਤੇ ਉਹਨੇ ਮੇਰੀ ਬਾਂਹ ਫੜੀ ਸੀ, ਬਹੁਤ ਆਤ ਮੈਂ ਇੱਦਾਂ ਦੇਖੇ ਨੇ। ਤੇ ਅੱਜ ਜਿਹੜੇ ਜਿੱਦਾਂ ਨਵੇਂ ਜਿਹੜੀ ਪ੍ਰਵਾਸ ਹੋ ਰਿਹਾ ਉਹਨਾਂ ਦੇ ਵਿੱਚ ਵੀ ਮੈਂ ਕਾਫੀ ਇੱਦਾਂ ਦੇਖੇ ਨੇ ਬਾਈ, ਮੈਂ ਮਤਲਬ ਜਦੋਂ ਮੈਂ ਆਇਆ ਨਾ ਇਸ ਬੰਦੇ ਨੇ ਮੈਨੂੰ ਏਅਰਪੋਰਟ ਤੋਂ ਚੱਕਿਆ ਸੀ ਜਾਂ ਮੈਨੂੰ ਘਰੇ ਰੱਖਿਆ ਸੀ ਹਨਾ ਇੰਨੇ ਦਿਨ, ਤੇ ਦੇਖੇ ਨੇ। ਪਰ ਹੁਣ ਜਿਹੜੀ ਜਾਂ ਤਾਂ ਸਾਡੇ ਨੰਬਰ ਜ਼ਿਆਦਾ ਵੱਧ ਗਏ ਨੇ, ਲੋਕ ਬਹੁਤ ਆ ਗਏ ਨੇ, ਇੱਦਾਂ ਦੇ ਲੋਕ ਵੀ ਕਿਰਤਕਣ ਲੋਕ ਵੀ ਬਹੁਤ ਮਿਲਦੇ ਨੇ ਜਿਹਨਾਂ ਨੇ ਮਤਲਬ ਤੰਗ ਵੀ ਕੀਤਾ, ਜਿਨ੍ਹਾਂ ਨੂੰ ਉਹਨਾਂ ਨੇ ਰੱਖਿਆ ਕਰਿਆ, ਮੁੜ ਕੇ ਉਹਨਾਂ ਦੇ ਕਲੇਸ਼ ਪਾਇਆ, ਕੰਪਲੇਂਟਾਂ ਕੀਤੀਆਂ, ਬਹੁਤ ਕੁਛ ਹੋਇਆ। ਮਤਲਬ ਉਹ ਉਹਨਾਂ ਲੋਕਾਂ ਦੇ ਮੈਨੂੰ ਤਰਸ ਆਉਂਦਾ ਕਿ ਉਹ ਬਾਕੀ ਲੋਕ ਦੂਜੇ ਲੋਕਾਂ ਦਾ ਵੀ ਰਾਹ ਬੰਦ ਕਰਦੇ ਨੇ ਫਿਰ।
ਬਿਲਕੁਲ ਬਿਲਕੁਲ ਕਰਦੇ ਆ ਜੀ, ਕੋਈ ਨਾ ਏਦਾਂ ਗੱਲਾਂ ਚੋਂ ਗੱਲ ਨਿਕਲੀ ਸੀ, ਉਹੀ ਗੱਲ ਆ ਜਿਵੇਂ ਕਹਿੰਦੇ ਨੀ ਹੁੰਦੇ,
ਉਹੀ ਗੱਲ ਹੈ ਇੱਕ,
ਉਹੀ ਗੱਲ ਹੈ
ਇਹ ਮਨ ਕੀ ਬਾਤ ਹੈ, ਇਹ ਆਪਣੇ ਮਨ ਕੀ ਬਾਤ ਹੈ, ਕਿਉਂਕਿ ਹੁਣ ਮੋਦੀ ਨੇ ਤਾਂ ਦਿਲ ਵਾਲੀ ਗੱਲ ਕਰਨ ਲੱਪਣਾ, ਹੁਣ ਆਪਾਂ ਹੀ ਮਨ ਕੀ ਬਾਤ ਕਰੀਏ।
ਕਈ ਵਾਰੀ ਨਕਲੀ ਬੰਦਾ ਇੰਨਾ ਉੱਤੋਂ ਦੀ ਪੈ ਜਾਂਦਾ ਵੀ ਓਰਿਜਿਨਲ ਨੂੰ ਆਪਣੇ ਆਪ ਨੂੰ ਨਕਲੀ ਸਮਝਣ ਲੱਗਣਾ ਪੈਂਦਾ। ਕੋਈ ਚੱਕਰ ਨੀ ਜੀ, ਤੇ ਸਿੱਧੂ ਸਾਹਿਬ ਮੈਨੂੰ ਨਾ ਹੁਣ ਜਾਣਾ ਪੈਣਾ,
ਠੀਕ ਹੈ,
ਤੇ ਕਿਉਂਕਿ ਮੇਰਾ ਇਧਰੋਂ ਸੱਜਣਾ ਮਿੱਤਰਾਂ ਦੇ ਸੁਨੇਹੇ ਆ ਰਹੇ ਆ, ਤੇ ਮੈਂ ਪਰਸੋਂ ਉਹਦੇ ਕਹਿਤਾ ਵੀ ਭਾਈ ਜੇ ਕਿਸੇ ਸੱਜਣ ਮਿੱਤਰ ਨੇ ਕੋਈ ਸੇਵਾ ਕਰਨੀ ਹੋਵੇ ਤਾਂ ਪਿੱਛੇ ਨਾ ਹਟਿਓ, ਭਾਵੇਂ ਪਕੌੜੇ ਖਵਾਇਓ ਚਾਹੇ ਪਿੰਨੀਆਂ ਬਣਾਇਓ, ਬਹੁਤ ਸਾਰੇ ਸੱਜਣਾਂ ਦੇ ਸੁਨੇਹੇ ਆਈ ਜਾਂਦੇ ਵੀ ਆਓ ਫਿਰ ਕਹਿ ਕੇ ਉਂਗਲਾਂ ਲਾਤੀਆਂ ਤੇ ਹੁਣ ਕਿਉਂ ਨੀ ਆਉਂਦੇ।
ਚਲੋ ਫੇਰ ਹੁਣ ਤੁਹਾਡੇ ਤਾਂ ਪਕੌੜੇ, ਹੁਣ ਮੀਂਹ ਪੈਂਦਾ ਪਕੌੜੇ ਤਾਂ ਬਣਦੇ ਹੀ ਆ ਫਿਰ,
ਸਾਰੀਆਂ ਉਂਗਲਾਂ ਘਿਓ
ਜੀ। ਚਲੋ ਲਓ ਨਜ਼ਾਰੇ ਤੇ ਮੈਂ ਰੱਖਦਾ ਪ੍ਰੋਗਰਾਮ ਜਾਰੀ, ਬਹੁਤ ਮੈਸੇਜ ਵੀ ਆ ਗਏ ਨੇ ਤੇ ਆਪਾਂ ਹੋਰ ਵੀ ਮੁੱਦੇ ਕਰਨੇ। ਠੀਕ ਆ ਭਾਜੀ, ਮਿਲਦੇ ਆ ਫਿਰ, ਸ਼ੁਕਰੀਆ। ਸੋ ਮਿੰਟੂ ਬਰਾੜ ਜੀ ਸਾਡੇ ਨਾਲ ਜੁੜੇ ਸੀ ਮੈਲਬਨ ਤੋਂ, ਤੇ ਇਹ ਵੀ ਚੱਕਰਵਰਤੀ ਆ, ਕਦੇ ਐਡਲੇਡ, ਕਦੇ ਰਿਵਰਲੈਂਡ, ਕਦੇ ਮੈਲਬਨ। ਸੋ ਅੱਜ ਇਹ ਮੈਲਬਨ ਤੋਂ ਸਾਡੇ ਨਾਲ ਜੁਆਇਨ ਕਰ ਰਹੇ ਸੀ। ਜਿਸ ਜਗਵੀਰ ਸਿੰਘ ਢਿੱਲੋਂ ਪ੍ਰੋਗਰਾਮ ਚ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਪ੍ਰੋਗਰਾਮ ਗੋਇੰਗ ਗੁੱਡ, ਆਈ ਅਗਰੀ ਵਿਦ ਮਿੰਟੂ ਭਾਜੀ। ਬਿਲਕੁਲ ਜੀ, ਸੱਚਾਈਆਂ ਨੇ। ਤੇ ਜੀ ਐਸ ਚਾਲ ਉਹਨਾਂ ਨੇ ਮੈਸੇਜ ਭੇਜਿਆ ਸੀ, ਉਹਨਾਂ ਨੇ ਦੱਸਿਆ ਵੀ ਕਿਹੜੇ ਕਿਹੜੇ ਕੰਟਰੀ ਤੋਂ ਕਿੰਨੇ ਕਿੰਨੇ ਵੀਜ਼ੇ ਲੱਗਦੇ ਨੇ, ਕੈਪ ਕੀ ਆ। ਅਮਰੀਕਾ ਤੋਂ ਕੋਈ ਨਹੀਂ ਹੈਗਾ ਜੀ, ਚਾਈਨਾ ਤੋਂ 5,000 ਹੈ, ਤੇ ਚਿੱਲੀ ਤੋਂ 1,500 ਆ, ਇੰਡੋਨੇਸ਼ੀਆ ਤੋਂ 1,000, ਅਰਜਨਟੀਨਾ ਤੋਂ 700 ਵੀਜ਼ੇ ਲੱਗਦੇ ਨੇ ਸਿਰਫ ਸਾਲ ਦੇ, ਤੇ ਥਾਈਲੈਂਡ, ਗਰੀਸ, ਇਜ਼ਰਾਈਲ, ਸਪੇਨ 500, ਮੈਨੂੰ ਲੱਗਦਾ ਇੰਡੀਆ ਵੀਜ਼ੇ ਚ ਹੋਏਗਾ, ਯੂਰੋਗਾਏ, ਪੋਲੈਂਡ, ਪੁਰਤਗਾਲ, ਵੀਅਤਨਾਮ 200, ਮੈਨੂੰ ਲੱਗਦਾ ਇਹਨਾਂ ਚੋਂ ਹੋਣਾ, ਬੰਗਲਾਦੇਸ਼, PNG, ਮਲੇਸ਼ੀਆ, ਟਰਕੀ 100, ਸਿਰਫ 100 ਵੀਜ਼ਾ ਲੱਗਦਾ। ਤੇ ਜਸਵੰਤ ਸਿੰਘ ਕੈਨਵਰਾ ਵਾਲੇ ਕਹਿ ਰਹੇ ਨੇ, ਹੁਣ ਵੈਸੇ ਤਾਂ ਮੈਲਬਨ ਵੀ ਕਦੇ ਕਦੇ ਰਹਿੰਦੇ ਨੇ, ਕਹਿੰਦੇ ਭਾਜੀ ਰੌਕੀ ਨਾਲ ਇੱਕ ਹੋਰ ਗੱਲ ਵੀ ਕਲੀਅਰ ਕਰਿਓ ਕਿ ਆਸਟ੍ਰੇਲੀਆ 'ਚ ਜ਼ਮੀਨ ਜਾਂ ਪ੍ਰਾਪਰਟੀ ਲੈਣ ਦੇ ਨਾਲ ਤੁਸੀਂ PR ਨਹੀਂ ਹੋ ਜਾਂਦੇ। ਕੁਝ ਲੋਕ ਪੰਜਾਬ 'ਚ ਇਹ ਸੋਚਦੇ ਨੇ ਕਿ ਆਸਟ੍ਰੇਲੀਆ 'ਚ ਜ਼ਮੀਨ ਬਹੁਤ ਖੁੱਲੀਆਂ ਨੇ ਤੇ ਜੇ ਤੁਸੀਂ ਜ਼ਮੀਨ ਖਰੀਦਦੇ ਹੋ ਤਾਂ PR ਹੋ ਜਾਂਦੇ ਨੇ, ਕੁਝ ਨੋਨ ਵੀ ਇੱਦਾਂ ਸੋਚਦੇ। ਦੇਖੋ ਉਹ ਇੱਕ ਇਨਵੈਸਟਮੈਂਟ ਏਰੀਆ ਆ ਜਾਂਦਾ, ਮੇਰੇ ਖਿਆਲ $1.3 billion ਦਾ ਤੁਸੀਂ ਕੋਈ ਵੀ ਬਿਜ਼ਨਸ ਲੈ ਲਓ ਜਿਨ੍ਹਾਂ ਵਿੱਚ ਜ਼ਮੀਨ ਵੀ ਆਉਂਦੀ ਆ, ਤਾਂ ਉਹਦੀਆਂ ਪ੍ਰੋਵੀਜ਼ਨਸ ਹੈਗੀਆਂ, ਇਨਵੈਸਟਰ ਵੀਜ਼ਾ ਕਹਿੰਦੇ ਨੇ ਉਹਨੂੰ, ਜ਼ਰੂਰੀ ਨਹੀਂ ਵੀ ਤੁਸੀਂ ਜ਼ਮੀਨ ਹੀ ਲੈਣੀ ਆ। ਤੇ ਬਾਕੀ ਸੱਤੀ ਸਿੰਘ ਸੱਲਣ ਹੁਣੀ ਕਹਿ ਰਹੇ ਨੇ ਕਿ ਆਵਾਜ਼ ਬਾਰ ਬਾਰ ਕੱਟ ਰਹੀ ਹੈ ਜੀ, ਮੈਨੂੰ ਨਹੀਂ ਲੱਗਦਾ, ਜਾਂ ਤਾਂ ਫਿਰ ਟ੍ਰੈਫਿਕ ਬਹੁਤ ਹੈ ਜੀ ਨੈਟਵਰਕ ਦੇ ਵਿੱਚ, ਤੇ ਮੇਰੇ ਵੱਲੋਂ ਬਿਲਕੁਲ ਸਹੀ ਸਟ੍ਰੀਮ ਚੱਲ ਰਹੀ ਹੈ, ਇੱਥੋਂ ਬਿਲਕੁਲ ਸਾਰਾ ਕੁਝ ਸਹੀ ਜਾ ਰਿਹਾ। ਵੈਸੇ ਮੈਂ ਦੱਸਦਾ ਸੱਤੀ ਸੱਲਣ ਕਿ ਆਸਟ੍ਰੇਲੀਆ ਦੇ ਈਸਟ ਕੋਸਟ ਦੇ ਉੱਤੇ ਨਾ ਨੈਟਵਰਕ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੈ, ਖਾਸ ਕਰਕੇ ਕੌਫਸਰ ਬੇਰੀ ਦੇ ਵਿੱਚ ਅਪਗ੍ਰੇਡ ਚੱਲ ਰਹੇ ਨੇ ਟਾਵਰਾਂ ਦੇ, ਸ਼ਾਇਦ ਇਹ ਵੀ ਕਾਰਨ ਹੋ ਸਕਦਾ ਹੋਵੇ, ਪਰ ਮੇਰੇ ਵੱਲੋਂ ਸਟ੍ਰੀਮ ਬਿਲਕੁਲ ਸਹੀ ਜਾ ਰਹੀ ਹੈ। ਹਰਿੰਦਰ ਸਿੰਘ ਸੀਵੀਆ ਵੀ ਡੈਂਡਨੋਂਗ ਤੋਂ ਜੁੜੇ ਨੇ, ਕੀ ਹਾਲ ਚਾਲ ਹੈ ਸੀਵੀਆ ਸਾਹਿਬ, ਠੀਕ ਠਾਕ ਹੋ? ਹਰਿੰਦਰ ਸਿੰਘ ਘੁੰਮਣ ਕਹਿ ਰਹੇ ਨੇ ਕਿ ਮਿੰਟੂ ਬਾਜੀ ਤੁਹਾਡੀ ਗੱਲ ਬਿਲਕੁਲ ਠੀਕ ਠਾਕ ਹੈ ਜੀ, ਵਧੀਆ ਆ। ਤੇ ਕਿਰਤ ਮਨਜੀਤ ਵੀ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਹਾਂਜੀ ਸਤਿ ਸ੍ਰੀ ਅਕਾਲ ਭਾਜੀ, ਵੈਰੀ ਸਟ੍ਰਿਕਟ ਰੂਲ ਇਨ ਅਵਰ ਫਾਰਮ ਐਜ਼ ਵੈਲ, ਜਸਟ ਬਿਕੋਜ਼ ਲੋਟਸ ਆਫ ਲੇਬਰ ਕਮ ਫਰੋਮ ਅਦਰ ਕੰਟਰੀ, ਈਵਨ ਆਲਰੇਡੀ 5 times ਆਲਰੇਡੀ ਇਮੀਗ੍ਰੇਸ਼ਨ ਚੈੱਕ ਅਵਰ ਹਾਊਸ ਇਜ਼ ਗੁੱਡ ਪ੍ਰੋਗਰਾਮ। ਮੈਂ ਕਿਰਤ ਮਨਜੀਤ ਦੇ ਬਾਰੇ ਦੱਸਦਾ, ਇਹ ਸਾਡੀ ਭੈਣ ਆ ਜੀ ਛੋਟੀ, ਤੇ ਬਹੁਤ ਦੇਰ ਤੋਂ ਹਰਮਨ ਰੇਡੀਓ ਨਾਲ ਜੁੜੀ ਹੋਈ ਹੈ, ਉਹਨਾਂ ਦਿਨਾਂ ਚੋਂ ਜਦੋਂ ਇਹ ਐਜ਼ ਏ ਸਟੂਡੈਂਟ ਆਈ ਹੋਈ ਸੀ, ਤੇ ਬੜੇ ਮਾੜੇ ਟਾਈਮ ਚੋਂ ਲੰਘੀ ਆ, ਬੜੀ ਜੱਦੋਜਹਿਦ ਕੀਤੀ ਆ, ਫੈਮਿਲੀ ਪ੍ਰੋਬਲਮ ਬੜੀ ਰਹੀ ਆ ਕੰਮ ਦੀ ਪੱਕੇ ਹੋਣ ਦੇ, ਤੇ ਇਸ ਲੜਕੀ ਨੇ ਨਾ ਮਤਲਬ ਬਹੁਤ ਜ਼ਿਆਦਾ ਕੰਮ ਕੀਤਾ, ਤੇ ਇੱਕ ਬਹੁਤ ਵੱਡੇ ਫਾਰਮ 'ਚ ਸਨਸ਼ਾਈਨ ਕੋਰਸ ਦੇ ਉੱਤੇ ਨਾ ਇਹ ਹੁਣ ਲੈਬੋਰਟਰੀ ਟੈਕਨੀਸ਼ੀਅਨ ਹੈ, ਟਿਸ਼ੂ ਕਲਚਰ ਬਣਾਉਂਦੀ ਆ, ਫਾਰਮ ਦਾ ਸਾਂਭਦੀ ਆ, ਮਤਲਬ ਸ਼ੀ ਇਜ਼ ਵਨ ਆਫ ਦਾ ਟੋਪ ਮੈਨੇਜਰ ਪੋਜੀਸ਼ਨ ਤੇ ਆ, ਤੇ ਇਹਦੇ ਅੰਡਰ ਵੀ ਬਹੁਤ ਲੋਕ ਉੱਥੇ 250 ਬੰਦਾ 300 ਤੱਕ ਵੀ ਬੰਦੇ ਕੰਮ ਕਰਦੇ ਨੇ ਫਾਰਮ ਦੇ ਉੱਤੇ, ਤੇ ਬੜੇ ਸਟ੍ਰਿਕਟ ਰੂਲਸ ਨੇ, ਜਿੱਦਾਂ ਇਹ ਵੀ ਦੱਸਦੀ ਆ ਕਿ 5 ਇਸ ਸੀਜ਼ਨ ਦੀ ਸੀਜ਼ਨ ਸ਼ੁਰੂ ਹੋਇਆ ਆ, 5 ਇਮੀਗ੍ਰੇਸ਼ਨ ਪਹਿਲਾਂ ਹੀ ਫਾਰਮ ਦੇ ਉੱਤੇ ਜਿੰਨੇ ਵੀ ਘਰ ਨੇ ਜਿੱਥੇ ਲੇਬਰ ਰਹਿੰਦੀ ਆ ਉੱਥੇ ਚੈੱਕ ਕਰ ਗਏ ਆ। ਸੋ ਦੋਸਤੋ ਹੁਣ ਉਹ ਦਿਨ ਨਹੀਂ ਰਹੇ, ਟੈਕਨੋਲੋਜੀ ਜਿਹੜੀ ਆ ਉਹਦੇ ਨਾਲ ਬੜੀ ਛੇਤੀ ਫੜ ਹੋ ਜਾਂਦੇ ਨੇ। ਰਵਿੰਦਰ ਸਿੰਘ ਧਨੀ, ਕੋਸ਼ਿਸ਼ ਜਾਰੀ ਆ ਮਿੱਤਰੋ, ਪ੍ਰੋਬਲਮ ਹੁਣ ਇਹ ਮੇਰੇ ਹੱਥ ਵਸ ਨਹੀਂ ਹੈਗੀ, ਅਗਰ ਫੋਨ ਕੱਟ ਪ੍ਰੋਗਰਾਮ ਕੱਟ ਰਿਹਾ, ਪਰ ਤੁਸੀਂ ਇਹ ਪ੍ਰੋਗਰਾਮ ਨਾ ਪੋਡਕਾਸਟ ਤੇ ਵੀ ਸੁਣ ਸਕਦੇ ਹੋ। ਜਗਵੀਰ ਸਿੰਘ ਢਿੱਲੋਂ ਹੋਣਾ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਸੀ, ਕਹਿੰਦੇ ਮੈਂ ਵੀ ਅਗਰੀ ਕਰਦਾ। ਤੇ ਜਗਤਾਰ ਭਾਜੀ, ਮੈਂ ਨਾ ਆਪਣਾ ਮੈਸੇਜ ਤੁਹਾਡਾ ਜਿਹੜਾ ਇੱਕ ਬ੍ਰੇਕ ਤੋਂ ਬਾਅਦ ਪੜਾਂਗਾ, ਤੇ ਉਸ ਤੇ ਫਿਰ ਆਪਾਂ ਚਿੰਤਨ ਕਰਾਂਗੇ। ਤੁਹਾਡੇ ਹਾਂਗਕਾਂਗ ਚ ਵੀ ਕਾਫੀ ਕਲੇਸ਼ ਚੱਲ ਰਿਹਾ, ਉਹਦੇ ਬਾਰੇ ਵੀ ਆਪਾਂ ਗੱਲ ਕਰਨੀ ਆ, ਪਰ ਮਿਲਦੇ ਆ ਜੀ ਇੱਕ ਬ੍ਰੇਕ ਤੋਂ ਬਾਅਦ।
ਓ ਸੁਣਦੇ ਹੋ ਜੀ, ਘਰ ਚ ਗਰੋਸਰੀ ਦਾ ਸਾਰਾ ਸਮਾਨ ਖਤਮ ਹੋ ਗਿਆ ਏ, ਜਦ ਸ਼ਹਿਰ ਗਏ ਤਾਂ ਲੈ ਕੇ ਆਉਣਾ।
ਓ ਭਾਗਵਾਨੇ ਤੂੰ ਫਿਕਰ ਨਾ ਕਰ, ਮੈਂ ਹੁਣੇ ਗਿਆ MD ਸਪਾਈਸਿਸ ਤੇ ਲੈ ਕੇ ਆਉਣਾ ਗਰੋਸਰੀ ਦਾ ਸਾਰਾ ਸਮਾਨ, ਤੇ ਨਾਲੇ ਆਪਣੀ ਸ਼ਮਕ ਸ਼ਲੋਲੀ ਲੈ ਕੇ ਆਉਣਾ ਪਿਆਰੀਆਂ ਪਿਆਰੀਆਂ ਮਿਠਿਆਈਆਂ। ਜੀ ਹਾਂ, MD ਸਪਾਈਸਿਸ, ਜਿੱਥੇ ਤੁਸੀਂ ਗਰੋਸਰੀ ਦੇ ਸਮਾਨ ਦੇ ਨਾਲ ਨਾਲ ਆਨੰਦ ਲੈ ਸਕੋਗੇ ਭਾਰਤੀ ਮਿਠਿਆਈਆਂ ਦਾ। ਤਾਂ ਫਿਰ ਪਤਾ ਨੋਟ ਕਰੋ, 862A Pitwater Road, DY, New South Wales. संपर्क नंबर 8959-4351 ते।
10 तो 15 साल दे तजुर्बे नाल ऑस्ट्रेलिया दे मेलबर्न च जे तुसी IELTS या PTE नाल संबंधित कोर्सेज करना चाहंदे हो ता लक्ष्य PTE मेलबर्न दे रहे ने आउटस्टैंडिंग कोचिंग फॉर PTE एंड IELTS एट वेरी अफोर्डेबल प्राइसेस। लक्ष्य PTE कोचिंग इंस्टीट्यूट पूरे ऑस्ट्रेलिया विच अपनी सेवावां दे रहे ने। फेस टू फेस IELTS ते PTE प्रिपरेशन क्लासेस तो इलावा तुसी ऑनलाइन PTE क्लासेस भी लगा सकते हो। वधेरी जानकारी लई कॉल करो समिता शर्मा 0404-527-518 या विजिट करो www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Ki tuhade PTE vich 7 ya 8 band nahi aa rahe? Ki tusi vi fas chuke ho unlimited packages de dal dal vich? Ki karna chahunde ho clear PTE aur NATI first attempt ate ghat samay vich? Ta aaj hi pahuncho Galaxy Institute of NATI and PTE, jo ki tuhadi musibtan nu tuhadi safalta vich badal dega. Galaxy Institute of NATI and PTE. CCL crash courses भी available है for Hindi and Punjabi language. आज ही enroll करो best price से best quality वास्ते. Hurry up, limited seats. आज ही पहुंचो 95 Nicholson Street, Footscray. तुसी call भी कर सकते हो 04241-9975 ते या फिर 0470-420-741 ते. Free car parking भी available है. जे तुसी अपना कीमती समय ते पैसा बचाना है ते एक कोई नाम याद रखो Galaxy Institute of NATI and PTE.
Harman Radio एक बार फिर लेके आ रहा है प्रोग्राम माइग्रेशन मैटर्स विद वीजा एड इमिग्रेशन एंड एजुकेशन सर्विसेज जिस विच माइग्रेशन संबंधी किसी भी तरह दे सवाल दा जवाब तुसी ले सकोगे सो सुनना ना भूलना हर मंगलवार अमरदीप कौर नाल शाम 7 बजे तो 8 बजे तक प्रोग्राम माइग्रेशन मैटर्स।
मामा मामा मैंने इस पार्टी में ना लहंगा ही डालना।
ओहो अब ये विश कहाँ से पूरी करूँ? यहाँ पे कहाँ मिलेंगे किड्स फैशन क्लोथिंग?
ले बस इन्नी जी विश। चलो फिर चलते हैं HK किड्स।
HK किड्स ह्यूज रेंज ऑफ किड्स ट्रेडिशनल एंड वेस्टर्न वियर बढ़िया क्वालिटी ते किफायती दामा विच किसी भी साइज दे किसी भी डिजाइन दे किसी भी कलर दे ते किसी भी रेंज दे ट्रेडिशनल एंड वेस्टर्न वियर तुसी सानू साडे फेसबुक पेज ते फॉलो भी कर सकदे हो। HK किड्स
जो की डील कर देने स्टाइलिश ज्वेलरी विच भी फॉर एनी ओकेजन। वधेरी जानकारी ले तुसी कॉल कर सकदे हो जितेंद्र सिंह जी नू 448-586-314 ते या 451-909-005 ते या तुसी विजिट भी कर सकदे हो 73 कंटेम्पो बुलवर्ड वॉलेट 3750 मेलबर्न। काफे नाम याद रखे हो
HK किड्स।
रोटी हजम नहीं होंगी वरतों गोल्डन ग्रेन फ्लोर मिल्स दा गरेवाल चक्की आटा ताजा घट केमिकल दी वरतों वाली कणक जेडी की सीधी खेतां चो मिल च लई जांदी ऑस्ट्रेलिया दा बनिया शुद्ध आटा ताजा खाओ ते तंदुरुस्त रहो। आटे तो इलावा ताजा बेसन लड्डू वाले स्पेशल बेसन मल्टी ग्रेन आटा काबली छोले मसरां दी दाल चना दाल सोयाबीन ते बादाम भी साडे अपने प्रोडक्शन हन। वधेरे जानकारी लई विजिट करो garewalgoldengrain.com.au या फोन करो 0428-895-564।
ओ नेहा इन्नी उदास क्यों है?
ओ यार उदास नहीं कंफ्यूज्ड हां कोई कोर्स ज्वाइन करना है पर केड़ा ते किथे पता नहीं जेड़ा मेरे करियर नु दवे उड़ान और मेनू बनावे स्किल्ड।
ओए होए बस इन्नी छोटी जी गल तू आज ही ज्वाइन कर ऑस्ट्रेलिया दा बेस्ट ते नंबर वन स्किल सेंटर जो है सिडनी च ऑस्ट्रेलियन मैनेजमेंट इंस्टीट्यूट AHMI जिदे च जॉब रेडी प्रोग्राम्स ने ओदे विचों ग्रेड कोर्सेज ऑटोमेटिव कारपेंट्री पेंटिंग बिल्डिंग एंड कंस्ट्रक्शन हेल्थ बिजनेस एंड मैनेजमेंट कोर्सेज भी ने। इंटरनेशनल कोर्सेज जिन्हां दे नाल आसानी दे नाल PR मिल सकदी है। इन्हां दे होर भी एक्साइटिंग कोर्सेज शुरू हो रहे ने IT सर्टिफिकेट K3 Diploma in Children Services ਇਹ ਸਾਰੇ ਕੋਰਸਿਸ ਤੁਹਾਨੂੰ ਹੈਲਪ ਕਰਨਗੇ ਆਸਟ੍ਰੇਲੀਆ ਦੇ ਵਿੱਚ PR ਲੈਣ ਲਈ।
ਅਰੇ ਵਾਹ ਇਹ ਤਾਂ ਸੱਚੀ ਨੰਬਰ 1 ਇੰਸਟੀਟਿਊਟ ਹੈ।
ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.ahmi.edu.au ਤੇ ਵਿਜ਼ਿਟ ਕਰੋ ਜਾਂ ਕਾਲ ਕਰੋ 612-968-7323 028-859-0377 ਤੇ।
ਦਿਲ ਨਾਲ ਦਿਲ ਮਿਲੇ ਤਾਈਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ किसने मारिया किते तरना की बन गई सरकार विच मिठे मिठे गीत होंगे ते सजना दा सत्कार फिर तीर सिद्धे होंगे मुश्किलां दे वल वीकेंड ते सुबह करांगे आपां जदों दिल वाली गल
जी दिल वाली गल प्रोग्राम दे दूसरे हिस्से दे विच तुहाडा स्वागत करदा ते अज दिन एतवार वाले दिन प्रोग्राम कॉफ सारब तो चल रहा मिंटू भाजी साडे नाल जुड़े हुए सी इस ब्रेक तो पहला ते मेलबर्न होने कारण उन्होंने जाना पै रहा सो ए प्रोग्राम हुण मेरे ते तुहाडे विचाले ही है। सुखजिंदर सिंह हौरशम तो साडे नाल जुड़े ने सत श्री अकाल बुला रहे ने ते अपने यूपी आले मित्र उन्होंने एक गीत की फरमायश की सी मैं वह गीत लभण की कोशिश कर रहा अज थोड़ी जी शायद समस्या आ रही है आवाज कट हो रही है नैटवर्क दे विच कुछ मेरे पासों भी हो सकती है पर इधरों तकरीबन ठीक ही चल रहा काम। अमन हुणी जुड़े ने भी सत श्री अकाल बुला रहे ने ते ओ भी कह रहे ने कि बहुत वधिया वीर जी कॉन्ग्रेचुलेशन वीर जी ते हाँ जी नानक बेकरी हाँ जी मेलबर्न विक्टोरिया तो साडे नाल जुड़े सी बहुत बहुत धन्नवाद शुक्रिया जी प्रोग्राम दे विच स्वागत है। जगतार भाजी प्रोग्राम दे विच शामिल होए सी ते उन्होंने अपने विचार दिते ने कह रहे ने कि मेरा मानना है कि साडे धर्म की यही त्रासदी है साडे धर्म च कुछ लोगों ने धर्म की गल दे ठेकेदार समझते ने दूसरे धर्म खास करके क्रिश्चन धर्म च हर कोई प्रचारक बन सकता है बल्कि उन्होंने संस्थावां उत्साहित कर दिया ने साडे सरूप वालियां नूं इह लगता है कि मोना गोना साडा हक खो रहा है यह गल साडी करनी बनती सी ਇਹ ਕਿਉਂ ਕਰ ਰਿਹਾ ਜਦਕਿ ਚਾਹੀਦਾ ਹੈ ਕਿ ਸਾਡਾ ਮਕਸਦ ਬਾਬੇ ਨਾਨਕ ਦੇ ਫਲਸਫੇ ਨੂੰ ਫੈਲਾਉਣ ਦਾ ਹੋਣਾ ਚਾਹੀਦਾ ਬਿਲਕੁਲ ਜੀ। ਦੂਸਰਾ ਉਹ ਕਹਿੰਦੇ ਨੇ ਕਿ ਮੇਰਾ ਮੰਨਣਾ ਹੈ ਕਿ ਕਸ਼ਮੀਰ ਚ ਧਾਰਾ 370 ਹਟਣ ਨਾਲ ਉੱਥੇ ਇਨਵੈਸਟਮੈਂਟ ਵੀ ਆਏਗੀ ਰੁਜ਼ਗਾਰ ਵੀ ਵਧੇਗਾ ਤਰੱਕੀ ਵੀ ਹੋਵੇਗੀ। ਜਿਹੜੇ ਲੋਕ ਇਹ ਕਸ਼ਮੀਰੀ ਸੋਹਣੀਆਂ ਕੁੜੀਆਂ ਨੂੰ ਵਿਆਹੁਣ ਦੀਆਂ ਗੱਲਾਂ ਕਰਦੇ ਨੇ ਕਸ਼ਮੀਰੀ ਮੁੰਡੇ ਵੀ ਤਾਂ ਸੋਹਣੇ ਨੇ ਜੇ ਉਹ ਤੁਹਾਡੀਆਂ ਨੂੰ ਉਧਰ ਲੈ ਕੇ ਚਲੇ ਗਈਆਂ ਫਿਰ ਤੇ ਕਹਿੰਦੇ ਬੜੀਆਂ ਵੱਡੀਆਂ ਵੱਡੀਆਂ ਹਸਤੀਆਂ ਦੇ ਬੱਚਿਆਂ ਨੇ ਗੈਰ ਮਜ਼ਹਬ ਵਿਆਹ ਕਰਾਏ ਹੋਏ ਨੇ। ਸੁਣਨ ਚ ਆਇਆ ਕਿ ਫਰਕ ਵੀਜ਼ਾ ਇੰਡੀਆ ਲਈ ਹੈ ਸੋਰੀ ਹੁਣ ਵੀਜ਼ੇ ਦੀ ਗੱਲ ਕਰ ਰਹੇ ਹਾਂ ਕਿ ਵਰਕ ਵੀਜ਼ਾ ਇੰਡੀਆ ਹੀ ਲਈ ਨਹੀਂ ਪੰਜਾਬ ਦੇ ਏਜੰਟਾਂ ਨੇ ਬੋਰਡ ਵੀ ਲਾ ਦਿੱਤੇ ਨੇ ਬਿਲਕੁਲ ਜੀ ਉਹਦਾ 50,000 ਰੁਪਇਆ ਵੀ ਕਹਿੰਦੇ ਲੈਣਾ ਸ਼ੁਰੂ ਕਰ ਦਿੱਤਾ। ਤਾਂ ਇੱਧਰ ਜਗਤਾਰ ਭਾਜੀ ਕਹਿੰਦੇ ਨੇ ਅੱਗੇ ਜਾ ਕੇ ਕਿ ਜੇ ਪੰਜਾਬ 'ਚ ਕੋਈ ਫੂਡ ਪ੍ਰੋਸੈਸਿੰਗ ਦੀ ਕੰਪਨੀ ਲੱਗਦੀ ਹੈ ਪੰਜਾਬ ਦੀਆਂ ਕੱਚੀਆਂ ਫਸਲਾਂ ਨੂੰ ਸਾਂਭਿਆ ਜਾ ਸਕਦਾ ਹੈ। ਹੁਣ ਤੇ ਸੈਂਟਰ 'ਚ ਵੀ ਮੰਤਰੀ ਵੀ ਆਪਣਾ ਪੰਜਾਬ ਦਾ ਹੈ ਇਸ ਬਾਰੇ ਜ਼ਰੂਰ ਗੱਲ ਕਰਿਓ। ਮੈਂ ਫੂਡ ਪ੍ਰੋਸੈਸਿੰਗ ਦੀ ਗੱਲ ਕਰਦਾ ਕਿ ਸ਼ਾਇਦ ਹਰਸਿਮਰਤ ਕੌਰ ਬਾਦਲ ਫੂਡ ਪ੍ਰੋਸੈਸਿੰਗ ਮੰਤਰੀ ਰਹੀ ਹੈ ਹੁਣ ਵੀ ਹੋਏਗੀ ਮੈਨੂੰ ਸ਼ੋਰ ਨਹੀਂ ਹੈਗਾ ਪਰ ਇਹ ਸੁਣਨ 'ਚ ਆਇਆ ਸੀ ਇਲੈਕਸ਼ਨ ਤੋਂ ਪਹਿਲਾਂ ਕਿ ਜੇ ਜਿੰਨੇ ਵੀ ਮਨਿਸਟਰੀਆਂ ਨੇ ਉਨ੍ਹਾਂ ਦੇ ਵਿੱਚੋਂ ਸਾਰਿਆਂ ਨਾਲੋਂ ਵੱਧ ਜਿਹੜੀ ਪਰਫਾਰਮੈਂਸ ਮਿਨਿਸਟਰੀ ਦੇ ਰਹੀ ਆ ਉਹ ਹਰਸਿਮਰਤ ਕੌਰ ਬਾਦਲ ਦੀ ਆ ਇਹ ਅੰਕੜੇ ਦੱਸ ਰਹੇ ਸੀ ਇਸ ਤੋਂ ਪਹਿਲਾਂ। ਹੁਣ ਪੰਜਾਬ ਦੇ ਵਿੱਚ ਕਿੰਨੀਆਂ ਕੁ ਫੂਡ ਪ੍ਰੋਸੈਸਿੰਗ ਕੰਪਨੀਆਂ ਲੱਗੀਆਂ ਉਹਦੇ ਲਈ ਫੂਡ ਪ੍ਰੋਸੈਸਿੰਗ ਕੰਪਨੀ ਨੂੰ ਚਲਾਉਣ ਦੇ ਲਈ ਫੂਡ ਚਾਹੀਦਾ ਹੈ ਤੇ ਜਿਹੜਾ ਗ੍ਰੇਨ ਹੈ ਗ੍ਰੇਨ ਦੀ ਜਿਹੜੀ ਪ੍ਰੋਸੈਸਿੰਗ ਕਿੱਦਾਂ ਹੋ ਸਕਦੀ ਆ ਗ੍ਰੇਨ ਦੀ ਪ੍ਰੋਸੈਸਿੰਗ ਤਾਂ ਆਟਾ ਚੱਕੀ ਨਾਲੇ ਹੋ ਸਕਦੀ ਆ ਉਸਦਾ ਪਹਿਲਾਂ ਆਟਾ ਬਣਾਉਣਾ ਪਏਗਾ ਤੇ ਆਟਾ ਬਣਾ ਕੇ ਫਿਰ ਉਸਦੀ ਬ੍ਰੈਡ ਬਣੇਗੀ ਉਹ ਆਲਰੇਡੀ ਬਣ ਰਹੀ ਹੈ ਪੰਜਾਬ ਦੇ ਵਿੱਚ ਐਕਸਪੋਰਟ ਨਹੀਂ ਹੋ ਰਹੀ ਪਰ ਪੰਜਾਬ ਦੀ ਕੰਜ਼ੰਪਸ਼ਨ ਦੇ ਲਈ ਆਟਾ ਚੱਕੀਆਂ ਲੱਗੀਆਂ ਹੋਈਆਂ ਨੇ ਆਟਾ ਬਾਹਰ ਵੀ ਜਾ ਰਿਹਾ ਕਣਕ ਵੀ ਬਾਹਰ ਜਾ ਰਹੀ ਹੈ ਰੋ ਮਟੀਰੀਅਲ। ਹੁਣ ਜਿਹੜੀ ਬਾਕੀ ਫੂਡ ਪ੍ਰੋਸੈਸਿੰਗ ਦੀ ਜੇ ਆਪਾਂ ਗੱਲ ਕਰੀਏ ਉਹਦੇ ਵਿੱਚ ਕੈਨਰੀਜ਼ ਆ ਜਾਂਦੀਆਂ ਕਿ ਫਰੂਟ ਜਿਹੜਾ ਆ ਮਤਲਬ ਹੁਣ ਇੱਥੇ ਆਸਟ੍ਰੇਲੀਆ ਦੇ ਵਿੱਚ ਇੱਕ ਇਲਾਕਾ ਸ਼ੈਪਟਨ ਸਾਰੇ ਜਾਣਦੇ ਇੱਥੇ ਦੇ ਵੀ ਚਲੋ ਜਗਤਾਰ ਬਾਜੀ ਮੈਂ ਤੁਹਾਡੇ ਨਾਲ ਵੀ ਗੱਲ ਕਰ ਰਿਹਾ ਸਰਚ ਕਰਿਓ ਉੱਥੇ SPS ਇੱਕ ਕੰਪਨੀ ਆ ਬਹੁਤ ਵੱਡੀ ਉਹ ਮੈਨੂੰ ਲੱਗਦਾ ਕਿ ਇੱਕ ਦੋ ਹੀ ਉੱਥੇ ਫੈਕਟਰੀਆਂ ਨੇ ਜਿਹੜੀਆਂ ਬਣਾਉਂਦੀਆਂ ਨੇ ਇਸ ਸਕੇਲ ਦੇ ਉੱਤੇ। ਮੈਲਬਰਨ ਦੇ ਵਿੱਚ ਮਕੇਨ ਕੰਪਨੀ ਦੀ ਬਹੁਤ ਵੱਡੀ ਫੂਡ ਪ੍ਰੋਸੈਸਿੰਗ ਯੂਨਿਟ ਹੈ ਜਿਹੜੇ ਕਿ ਪੈਕਟਾਂ ਦੇ ਵਿੱਚ ਫੂਡ ਖਾਣਾ ਜਿਹੜਾ ਸਬਜ਼ੀਆਂ ਅੱਧ ਉਬਲੀਆਂ ਉਹ ਪੈਕ ਕਰਦੇ ਨੇ। ਤਾਂ ਇਹੋ ਜਿਹੜੀਆਂ ਇਸ ਸਕੇਲ ਦੀਆਂ ਕੰਪਨੀਆਂ ਆਸਟ੍ਰੇਲੀਆ ਦੇ ਵਿੱਚ ਵੀ ਕੁਛ ਇਲਾਕਿਆਂ 'ਚ ਹੈ ਪਰ ਹੁਣ ਸ਼ੈਪਟਨ ਦੀ ਗੱਲ ਕਰੀਏ ਉਸ ਇਲਾਕੇ ਦੇ ਵਿੱਚ ਸਟੋਨ ਫਰੂਟ ਬਹੁਤ ਹੈ ਆਪਣੇ ਲਿਸਨਰ ਕਾਫੀ ਉੱਥੋਂ ਸਾਡੇ ਨਾਲ ਜੁੜਦੇ ਨੇ ਫੋਟੋਆਂ ਵੀ ਭੇਜਦੇ ਰਹਿੰਦੇ ਨੇ ਆੜੂ ਪੀਚ ਪੀਚ ਤਾਂ ਆੜੂ ਇੱਕੋ ਹੁੰਦੇ ਨੇ ਪਲੰਮ ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਫਸਲਾਂ ਨੇ ਜਿਨ੍ਹਾਂ ਨੂੰ ਕੇਨਾਂ ਦੇ ਵਿੱਚ ਪਾਇਆ ਜਾ ਸਕਦਾ ਜਾਂ ਕਹਿ ਲਓ ਕਿ ਮਰੱਬਾ ਬਣਾਇਆ ਜਾ ਸਕਦਾ ਉਹ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਹੋਣਾ ਚਾਹੀਦਾ ਜਿਸ ਤਰ੍ਹਾਂ ਇੰਡੀਆ ਦੇ ਵਿੱਚ ਸ਼ੂਗਰ ਮਿੱਲਾਂ ਨੇ। ਹੁਣ ਸ਼ੂਗਰ ਮਿੱਲ ਉਸ ਇਲਾਕੇ ਚ ਲਾਈ ਜਾਂਦੀ ਹੈ ਜਿੱਥੇ ਸ਼ੂਗਰ ਹੋ ਸਕਦੀ ਹੈ, ਗੰਨਾ ਹੋ ਸਕਦਾ ਹੈ। ਹੁਣ ਉਹ ਸ਼ੂਗਰ ਮਿੱਲ ਨੂੰ ਚਲਾਉਣ ਦੇ ਲਈ ਕਿੰਨੇ ਹਜ਼ਾਰ ਏਕੜ ਗੰਨਾ ਹੋਣਾ ਜ਼ਰੂਰੀ ਹੈ ਤਾਂ ਉਹ ਸ਼ੂਗਰ ਮਿੱਲ ਚੱਲੇਗੀ। ਪੰਜਾਬ ਦੇ ਵਿੱਚ ਕਿਤੇ ਵੀ ਕਿਸੇ ਵੀ ਇਲਾਕੇ ਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਇਸ ਮਾਤਰਾ ਦੇ ਵਿੱਚ, ਇਸ ਮਿਕਦਾਰ ਦੇ ਵਿੱਚ ਖੇਤੀ, ਜਾਂ ਮੰਨ ਲਓ ਸੰਗਤਰਿਆਂ ਦੀ ਲਾ ਲਓ, ਵੀ ਹੁਣ ਰਿਵਰਲੈਂਡ ਦੇ ਵਿੱਚ ਨਿੱਪੀ ਕੰਪਨੀ ਆ, ਉਹ ਸੰਗਤਰਿਆਂ ਦਾ ਜੂਸ ਕੱਢਦੀ, ਚਾਈਨਾ ਨੂੰ ਭੇਜਦੀ ਆ। ਮੈਨੂੰ ਨਹੀਂ ਲੱਗਦਾ ਪੰਜਾਬ ਦੇ ਵਿੱਚ ਕਿਸੇ ਵੀ ਇਲਾਕੇ ਦੇ ਵਿੱਚ ਇੰਨੀ ਵੱਡੇ ਪੱਧਰ ਤੇ ਪਿੰਡਾਂ ਦੇ ਪਿੰਡ ਜਾਂ ਇਲਾਕਿਆਂ ਦੇ ਇਲਾਕੇ ਜਿਹੜੇ ਨੇ ਉਹ ਫਰੂਟ ਦੇ ਲੱਗੇ ਹੋਣ ਤੇ ਉਸ ਦੇ ਨਾਲ ਉਥੋਂ ਉਹ ਫਰੂਟ ਇਕੱਠਾ ਕਰਕੇ ਉਹਨਾਂ ਨੂੰ ਜੂਸ ਕੱਢ ਕੇ ਉਹਨਾਂ ਦਾ ਮੁਰੱਬਾ ਬਣਾ ਕੇ ਕੇਨਾਂ ਚ ਪਾ ਕੇ ਕੰਟੇਨਰਾਂ ਦੇ ਕੰਟੇਨਰ, ਟਰੱਕਾਂ ਦੇ ਟਰੱਕ ਜਿਹੜੇ ਨੇ ਦੂਜੇ ਸੂਬਿਆਂ ਚ ਭੇਜੇ ਜਾਣ। ਸੋ ਜਿਹੜੀ ਇੰਡਸਟਰੀ ਨੂੰ ਡਿਵੈਲਪ ਕਰਨਾ ਜਿਹੜਾ ਉਹ ਗੌਰਮੈਂਟ ਦੀ ਪਾਲਿਸੀ ਹੋਣੀ ਚਾਹੀਦੀ ਹੈ, ਪਰ ਨਾਲ ਦੀ ਨਾਲ ਜਿਹੜੀਆਂ ਲੋਕਲ ਕਿਸਾਨਾਂ ਦੀਆਂ ਬੋਡੀਜ਼ ਨੇ, ਜਿਹੜੇ ਕਿਸਾਨ ਨੇ, ਉਹਨਾਂ ਨੂੰ ਵੀ ਇਹ ਉੱਦਮ ਕਰਨਾ ਪੈਣਾ ਹੈ ਕਿ ਰਲ ਮਿਲ ਕੇ ਅਸੀਂ ਇਕੱਠੇ ਇੰਨੇ ਹਜ਼ਾਰ ਬੂਟਾ ਲਾਈਏ, ਇੰਨੇ ਹਜ਼ਾਰ ਏਕੜ ਲਾ ਲਈਏ, ਫਿਰ ਉਹਦੇ ਲਈ ਇੱਕ ਫੈਕਟਰੀ ਚਾਹੀਦੀ ਆ, ਫੈਕਟਰੀ ਲਈ ਸਰਕਾਰ ਮਦਦ ਕਰ ਸਕਦੀ ਆ, ਉੱਥੇ ਮਸ਼ੀਨਾਂ ਦੀ ਮਦਦ ਕਰ ਸਕਦੀ, ਸਬਸਿਡੀ ਮਿਲ ਸਕਦੀ ਹੈ ਇਸ ਗਰੁੱਪ ਨੂੰ। ਪਰ ਜੇ ਹੁਣ ਫੈਕਟਰੀ ਲਾ ਦਿਓ ਤੇ ਸੰਗਤਰਾ ਕੋਈ ਲਾਵੇ ਨਾ, ਮਤਲਬ ਇਹ ਕੈਚ 22 ਹੈ ਵੀ ਪਹਿਲਾਂ ਕਿਹੜਾ ਕੰਮ ਕਰੇ। ਹੁਣ ਲੋਕ ਕਹਿੰਦੇ ਨੇ ਪਹਿਲਾਂ ਸਰਕਾਰ ਲਾਵੇ ਫੈਕਟਰੀ, ਸਰਕਾਰ ਕਹਿੰਦੀ ਫੈਕਟਰੀ ਤਾਂ ਲੱਗੇਗੀ ਜੇ ਉੱਥੇ ਸੌਦਾ ਹੋਏਗਾ। ਸੋ ਇਨੀਸ਼ੀਏਟਿਵ ਕੋਈ ਵੀ ਨਹੀਂ ਲੈ ਰਿਹਾ। ਸੋ ਇਹ ਪ੍ਰੋਬਲਮ ਹੈ। ਹੁਣ ਬੁਲਗੁਲਗੇ ਦੇ ਵਿੱਚ ਕਿਸਾਨਾਂ ਨੇ ਬੇਰੀ ਲਾਈ ਆ, ਬਲੂਬੇਰੀ, ਖੀਰੇ ਲਾਏ ਆ। ਹੁਣ ਉਹ ਲਾ ਲਾ ਕੇ ਉਹਨਾਂ ਨੇ ਇਕੱਠੇ ਹੋ ਕੇ ਇੱਕ ਥਾਂ ਕਿਰਾਏ ਤੇ ਲਿਆ, ਉੱਥੇ ਪੈਕਿੰਗ ਕਰਨੀ ਸ਼ੁਰੂ ਕੀਤੀ। ਉਹ ਜਿੱਦਾਂ ਜਿੱਦਾਂ ਉਹਨਾਂ ਦੇ ਏਕੜ ਵਧੀ ਗਏ, ਉੱਦਾਂ ਉੱਦਾਂ ਉਹਨਾਂ ਨੂੰ ਥਾਂ ਦੀ ਲੋੜ ਪਈ ਗਈ, ਹੋਰ ਜੁਆਇਨ ਕਰੀ ਗਏ। ਸੋ ਇੱਦਾਂ ਇੰਡਸਟਰੀਆਂ ਚੱਲਦੀਆਂ। ਸਰਕਾਰ ਕਿੱਥੇ ਆਈ? ਕਿਤੇ ਵੀ ਨਹੀਂ। ਸਰਕਾਰ ਨੇ ਉਦੋਂ ਮਦਦ ਕੀਤੀ ਜਦੋਂ ਥਾਂ ਵਧਾਉਣਾ ਸੀ। ਹੁਣ ਉਹਨਾਂ ਨੇ ਵੀ ਤਾਂ ਮਦਦ ਕੀਤੀ ਵੀ ਜੇ ਸਾਨੂੰ ਤੁਸੀਂ ਇੰਨਾ ਕੰਮ ਕਰਕੇ ਦਊਂਗੇ, ਇੰਨੀਆਂ ਜੋਬਾਂ ਕ੍ਰੀਏਟ ਕਰੋਗੇ ਤਾਂ ਤੁਹਾਨੂੰ ਆਹ ਪੈਸੇ ਦੇਣੇ ਆ, ਜਿੰਨੇ ਵੀ ਤੁਸੀਂ, ਤੁਹਾਨੂੰ ਗ੍ਰਾਂਟ ਮਿਲਣੀ ਆ। ਸੋ ਇਸ ਤਰ੍ਹਾਂ ਚੱਲਦਾ ਆ। ਇੱਕ ਪੰਜਾਬ ਦੇ ਅਸਲ ਦੇ ਵਿੱਚ ਨਾ ਜਿਹੜੇ ਕਿਸਾਨ ਨੇ ਉਹਨਾਂ ਨੂੰ ਥੋੜੀ ਜਿਹੀ ਸਮੱਸਿਆ ਆ, ਐਜੂਕੇਸ਼ਨ ਦੀ ਸਮੱਸਿਆ ਆ ਕਿ ਉਹ ਇਨੋਵੇਟਿਵ ਨਹੀਂ ਹੈਗੇ, ਉਹ ਇਕੱਠੇ ਨਹੀਂ ਹੁੰਦੇ, ਉਹ ਨਵੀਂ ਟੈਕਨੀਕ ਨਹੀਂ ਲੈ ਕੇ ਆਉਂਦੇ। ਤੇ ਜਾਂ ਸਰਕਾਰ ਨੂੰ ਵੀ ਲੋੜ ਨਹੀਂ ਹੈਗੀ, ਜੇ ਕੋਈ ਜਿਹਦੇ ਕੋਲ ਆਪਣੇ ਕੋਲ ਜ਼ਿਆਦਾ ਜ਼ਮੀਨ ਹੈ ਉਹ ਤਜਰਬਾ ਕਰੇ, ਉਹ ਫੈਕਟਰੀ ਲਾ ਲਏ। ਮੈਂ ਇਹੋ ਜਿਹੇ ਪਰਿਵਾਰਾਂ ਨੂੰ ਵੀ ਜਾਣਦਾ ਹਾਂ ਰਿਵਰਲੈਂਡ ਇਲਾਕੇ ਦੇ ਵਿੱਚ, ਗ੍ਰਿਫਥ ਇਲਾਕੇ ਦੇ ਵਿੱਚ, ਜਿਨ੍ਹਾਂ ਦੇ ਆਪਣੇ ਬਹੁਤ ਵੱਡੇ ਵੱਡੇ ਫਾਰਮ ਨੇ ਤੇ ਉਹਨਾਂ ਨੇ ਆਪਣਾ ਹੀ ਪੈਕਿੰਗ ਯੂਨਿਟ ਲਾਇਆ ਹੋਇਆ ਹੈ ਸੰਗਤਰਿਆਂ ਦਾ। ਮੈਂ 3-4 ਫਾਰਮਰਸ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਹਾਂ। ਉਹਨਾਂ ਨੇ ਆਪਣੀਆਂ ਮਸ਼ੀਨਾਂ ਲਾਈਆਂ ਹੋਈਆਂ, ਉਹ ਆਪਣੇ ਸੰਗਤਰੇ ਤੋੜ ਕੇ ਆਪੇ ਪੈਕ ਕਰਕੇ ਆਪ ਮਾਰਕੀਟਿੰਗ ਕਰਦੇ ਨੇ। ਉਹ ਆਲੇ ਦੁਆਲੇ ਦੇ ਫਾਰਮਰਾਂ ਤੋਂ ਵੀ ਲੈ ਲੈਂਦੇ ਨੇ ਸੌਦਾ, ਉਹਨਾਂ ਦਾ ਵੀ ਪੈਕ ਕਰ ਦਿੰਦੇ ਨੇ। ਸੋ ਉੱਥੇ ਸਰਕਾਰ ਦੀ ਲੋੜ ਹੀ ਨਹੀਂ ਪੈਂਦੀ ਵਿੱਚ ਆਉਣ ਦੀ। ਸੋ ਉਹਨਾਂ ਨੇ ਆਪਣਾ ਇੱਕ ਵੋਲਿਊਮ ਬਣਾ ਲਿਆ, ਜਿਹੜੇ ਵੋਲਿਊਮ ਦੇ ਨਾਲ ਉਹ ਬਿਜ਼ਨਸ ਕਰ ਸਕਦੇ। ਪੈਕਿੰਗ ਹਾਊਸ ਇੱਕ ਵੱਖਰਾ, ਜਾਂ ਜਿਹੜਾ ਫੂਡ ਪ੍ਰੋਸੈਸਿੰਗ ਯੂਨਿਟ ਹੈ, ਇੱਕ ਵੱਖਰਾ ਬਿਜ਼ਨਸ ਹੈ, ਮਾਡਲ ਹੈ, ਉਹਨੂੰ ਵੱਖਰੇ ਤਰੀਕੇ ਨਾਲ ਚਲਾਉਣਾ ਪੈਂਦਾ। ਫਾਰਮਿੰਗ ਜਿਹੜਾ ਵੱਖਰਾ ਹੋਣਾ ਚਾਹੀਦਾ ਹੈ, ਪਰ ਇਹ ਦੋਨੋਂ ਇੱਕ ਦੂਜੇ ਨਾਲ ਚੱਲਣੇ ਨੇ ਸਾਈਡ ਬਾਈ ਸਾਈਡ। ਇੱਦਾਂ ਨਹੀਂ ਹੈਗਾ ਵੀ ਫਾਰਮਰ ਜਿਹੜਾ ਆ ਉਹ, ਜੇ ਚੰਗਾ ਫਾਰਮਰ ਹੈ ਤਾਂ ਉਹ ਚੰਗਾ ਫੂਡ ਪ੍ਰੋਸੈਸਰ ਬਿਜ਼ਨਸਮੈਨ ਵੀ ਹੋ ਸਕਦਾ ਹੋਵੇ। ਸੋ ਇਹ ਜਿਹੜੀਆਂ ਡੂੰਘੀਆਂ ਗੱਲਾਂ ਨੇ। ਹੁਣ ਸਾਡੇ ਇਲਾਕੇ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਕਣਕ ਹੁੰਦੀ ਹੈ, ਜਿਹਨਾਂ ਇਲਾਕਿਆਂ 'ਚ, ਉੱਥੇ ਕਣਕ ਦੀਆਂ ਮੰਡੀਆਂ ਬਣੀਆਂ ਹੋਈਆਂ ਨੇ ਵੇਚਣ ਵਾਸਤੇ, ਥਾਂ ਵਾਸਤੇ ਇਨਫਰਾਸਟ੍ਰਕਚਰ ਉੱਦਾਂ ਦਾ ਬਣਨਾ ਚਾਹੀਦਾ। ਸੋ ਫੂਡ ਪ੍ਰੋਸੈਸਿੰਗ ਜਿਹੜਾ ਬੜਾ ਨਾਜ਼ੁਕ ਜਿਹਾ ਮਾਮਲਾ ਆ, ਇਹਦੇ ਲਈ ਲੌਂਗ ਟਰਮ ਪਲਾਂਟਿੰਗ ਚਾਹੀਦੀ ਆ। ਹੁਣ ਬਾਗਬਾਨੀ ਕਰਨੀ ਆ ਤੇ ਘੱਟੋ ਘੱਟ 10-12 ਸਾਲ ਦੀ ਕਮਿਟਮੈਂਟ ਚਾਹੀਦੀ ਜ਼ਮੀਨ ਦੀ। ਇੱਦਾਂ ਨਹੀਂ ਵੀ ਇੱਕ ਸਾਲ ਐਹਣ ਪੈ ਗਈ, ਮਾਰ ਪੈ ਗਈ ਤਾਂ ਚੱਕ ਵੱਢ ਦਿਓ ਜੀ ਸਾਰਾ ਕੁਛ, ਤੇ ਜਿਹੜੀ ਉਹ ਲੱਖਾਂ ਕਰੋੜਾਂ ਦੀਆਂ ਮਸ਼ੀਨਰੀਆਂ ਲਈਆਂ ਆ ਉਹ ਫਿਰ ਕਿੱਥੇ ਜਾਣਗੀਆਂ। ਸੋ ਇਸ ਤਰ੍ਹਾਂ ਜਗਤਾਰ ਭਾਜੀ ਇਹ ਚੱਲਦਾ ਹੈ। ਖੈਰ ਉਹਨਾਂ ਨੇ ਅੱਗੇ ਇੱਕ ਹੋਰ ਮੈਸੇਜ ਭੇਜਿਆ, ਕਹਿੰਦੇ ਕਿ ਘੱਟ ਕਿਸੇ ਤੋਂ ਕੋਈ ਵੀ ਨਹੀਂ, ਮੈਂ ਆਪਣੇ ਨਾਲ ਇੱਕ ਵਾਪਰੀ ਘਟਨਾ ਦਾ ਜ਼ਿਕਰ ਕਰਦਾ। ਪਿਛਲੇ ਦਿਨ ਹੀ ਕਹਿੰਦੇ 1-2 ਦਿਨ ਵਾਸਤੇ ਮੈਂ ਕੁਛ ਕਾਮਿਆਂ ਦੀ ਮੈਨੂੰ ਜ਼ਰੂਰਤ ਪੈ ਗਈ, ਮੇਰੇ ਕੰਮ ਕਰਦੇ ਮੁੰਡੇ ਤੋਂ ਵਰਕਰ ਲਿਆਂਦੇ ਗਏ। ਮੇਰੀ ਗਲਤੀ ਇਹ ਰਹੀ ਕਿ ਮੈਂ ਉਹਨਾਂ ਨਾਲ ਸਮਾਂ ਨਿਯਤ ਨਹੀਂ ਕੀਤਾ, 10 ਮਿੰਟ ਦਾ ਕੰਮ ਰਹਿ ਗਿਆ, ਕੰਮ ਛੱਡ ਦਿੱਤਾ, ਕਿਹਾ ਕਿ ਜੇ ਕੰਮ ਨਿਪਟਾਉਣਾ $100 ਹੋਰ ਲਵਾਂਗੇ, ਮੈਨੂੰ ਦੇਣੇ ਪਏ, ਕਿਉਂਕਿ ਕੰਮ ਖਤਮ ਨਾ ਹੁੰਦਾ ਨੁਕਸਾਨ ਹੋਣਾ ਸੀ। ਇਹ ਉਹੀ ਮੁੰਡੇ ਸੀ ਜਿਹੜੇ ਕੰਮ ਲਈ ਰੋਜ਼ ਪੁੱਛਦੇ ਸੀ। ਇੱਕ ਸਬਕ ਵੀ ਦੇ ਗਏ, ਦੂਸਰਿਆਂ ਲਈ ਵਿਸ਼ਵਾਸ ਦਾ ਰਸਤਾ ਵੀ ਬੰਦ ਕਰ ਗਏ। ਠੀਕ ਹੈ ਜੀ, ਇਹ ਘਰ ਘਰ ਕੀ ਕਹਾਣੀ ਇਹੀ ਹੈ ਜੀ ਜਗਤਾਰ ਭਾਜੀ। ਜਗਤਾਰ ਜੌਲ ਬਾਈ ਵੀ ਕਹਿੰਦੇ ਨੇ, ਬਾਈ ਜੀ ਕਹਿੰਦੇ ਮੇਰੇ ਨੈਟਵਰਕ ਚ ਫਰਕ ਸੀ, ਦੂਰ ਵਾਲੀ ਵਾਈ ਫਾਈ ਕਨੈਕਟ ਸੀ, ਸੋ ਜਦੋਂ ਤੁਸੀਂ ਕਿਹਾ ਉਸ ਤੋਂ ਬਾਅਦ ਕੋਈ ਪ੍ਰੋਬਲਮ ਨਹੀਂ ਆਈ। ਹਾਂਜੀ, ਇਧਰੋਂ ਠੀਕ ਚੱਲ ਰਿਹਾ। ਵੈਸੇ ਮੈਂ ਅਕਨੋਲੇਜ ਕਰਦਾ ਸਾਡੇ ਵੀ ਸਮੱਸਿਆ ਚੱਲ ਰਹੀ ਆ ਨੈਟਵਰਕ ਦੀ। ਹਾਂਜੀ, ਤੇ ਜੋਗੀ ਕੁਮਾਰ ਸਾਡੇ ਨਾਲ ਪ੍ਰੋਗਰਾਮ ਦੇ ਵਿਚ ਜੁੜੇ ਨੇ ਤੇ ਕਹਿੰਦੀ ਕਿ ਭਰਾ ਕਹਿੰਦਾ ਉਹ ਵਾਓ ਮੇਰੀ ਭੈਣ ਮੇਰੇ ਲਈ ਰੱਖੜੀ ਲਿਆਈ ਹੈ। ਸਿਸਟਰ ਕਹਿੰਦੀ, ਉਹਦੀ ਭੈਣ ਕਹਿੰਦੀ, ਜਿੱਦਾਂ ਕਹਿੰਦੇ ਤੂੰ ਘੁੰਮਦਾ ਫਿਰਦਾ ਤੈਨੂੰ ਰੱਖੜੀ ਦੀ ਨੀ ਰੱਸਾ ਚਾਹੀਦਾ। ਬਿਲਕੁਲ ਠੀਕ ਹੈ, ਬਹੁਤ ਸੋਹਣਾ ਜੀ। ਹੁਣ ਕਿਉਂਕਿ ਰੱਖੜੀਆਂ ਦਾ ਤਿਉਹਾਰ ਆ ਰਿਹਾ ਤੇ ਹੁਣ ਫੇਸਬੁੱਕ ਤੇ ਸ਼ੁਰੂ ਹੋ ਜਾਣਾ ਸੋਸ਼ਲ ਮੀਡੀਆ ਤੇ ਕਿ ਇਹ ਨੀ ਮਨਾਉਣਾ ਚਾਹੀਦਾ, ਇਹ ਜੀ ਸਿੱਖਾਂ ਦਾ ਤਿਉਹਾਰ ਨੀ ਹੈਗਾ, ਇਹ ਜੀ ਫਲਾਨਾ ਤਿਉਹਾਰ ਨੀ ਹੈਗਾ। ਸੋ ਹੁਣ ਉਹ ਜਿਹੜਾ ਗਰੋਹ ਹੈ ਹੁਣ ਫੇਰ ਸਤਰਕ ਹੋਏਗਾ, ਜਿਹਨੇ ਕਦੇ ਵੀ ਭਾਈਵਾਲਤਾ ਦੀ ਗੱਲ ਨੀ ਕੀਤੀ। ਸੋ ਬਚ ਕੇ ਰਹੋ ਜੀ, ਜੇ ਤੁਹਾਡਾ ਦਿਲ ਕਰਦਾ ਰੱਖੜੀ ਬਣਾਉਣ ਨੂੰ ਆਪਣੀ ਸਿਸਟਰ ਦੇ ਤੋਂ ਤਾਂ ਕੋਈ ਮਾੜੀ ਗੱਲ ਨਹੀਂ, ਤੁਹਾਡੀ ਸਿਸਟਰ ਹੀ ਹੈ, ਸਿਸਟਰ ਤੁਹਾਡੇ ਬੰਨਣਾ ਚਾਹੁੰਦੀ ਰੱਖੜੀ, ਵਾਈ ਨਾਟ। ਸੋ ਇਹ ਭੈਣ ਭਰਾ ਦਾ ਤਿਉਹਾਰ ਹੈ, ਕੋਈ ਐਡੀ ਗੱਲ ਨਹੀਂ, ਧਾਰਮਿਕ ਭਾਵਨਾ ਕਿਸੇ ਦੀਆਂ ਹਰਟ ਨਹੀਂ ਹੁੰਦੀਆਂ। ਬ੍ਰਦਰ ਸਿਸਟਰ ਜਿਹੜੇ ਮਦਰਸ ਡੇ ਵੀ ਮਨਾਉਣਾ ਹੀ ਆ, ਫਾਦਰਸ ਡੇ ਵੀ ਮਨਾਉਣਾ ਹੀ ਆ ਆਪਾਂ, ਇਹ ਚ ਕਿਹੜੀ ਗੱਲ ਹੈ। ਵੈਸੇ ਤਾਂ ਰੋਜ਼ ਹੀ ਸਾਡਾ ਬ੍ਰਦਰ ਸਿਸਟਰ ਡੇ ਆ, ਪਰ ਜੇ ਇੱਕ ਵਾਰੀ ਹੋਰ ਵੀ ਮਨਾ ਲਿਆ ਤਾਂ ਉਹ ਚ ਵੀ ਕੋਈ ਮਾੜੀ ਗੱਲ ਨਹੀਂ ਹੈਗੀ। ਤੇ ਪਰ ਇਹ ਗਰੋਹ ਹੁਣ ਫੇਰ ਮਤਲਬ ਸਤਰਕ ਹੋਣ ਲੱਗ ਪੈਣਾ ਤੇ ਜਿੱਦਾਂ ਜਿੱਦਾਂ ਆਈ ਜਾਣਾ। ਹੁਣ ਵੈਸੇ ਘਟਿਆ ਅੱਗੇ ਨਾਲੋਂ ਕੰਮ, ਪਰ ਫੇਰ ਵੀ ਬੜੇ ਤੇਜ਼ ਰਹਿੰਦੇ ਨੇ ਇਹ ਬੰਦੇ। ਤਾਂ ਲਓ ਜੀ, ਪ੍ਰੋਗਰਾਮ ਦੇ ਵਿੱਚ ਨਾ ਹੁਣ ਤੁਹਾਨੂੰ ਮੈਂ ਇੱਕ ਗੀਤ ਸੁਣਾਉਣਾ, ਬਹੁਤ ਸੋਹਣਾ ਗੀਤ ਹੈ ਮੈਨੂੰ ਲੱਗਦਾ, ਨਿਸ਼ਾਨ ਭੁੱਲਰ ਦੀ ਆਵਾਜ਼ ਦੇ ਵਿੱਚ।
ਬਾਪੂ ਦੀ
ਹਾਂਜੀ ਬਹੁਤ ਸੋਹਣਾ ਗੀਤ ਹੈ ਨਿਸ਼ਾਨ ਭੁੱਲਰ ਦਾ ਰਿਟਰਨ ਆਫ ਫੋਕ ਸਟਾਰ ਇਹ ਐਲਬਮ ਦਾ ਨਾਂ ਸੀ ਸ਼ਾਇਦ 2012 ਦੇ ਵਿੱਚ ਆਈ ਸੀ ਬਹੁਤ ਸੋਹਣਾ ਗਾਉਂਦੇ ਨੇ ਤੇ ਗ੍ਰੈਜੂਏਟ ਨੇ ਪੰਜਾਬੀ ਯੂਨੀਵਰਸਿਟੀ ਦੇ ਟ੍ਰੇਨਡ ਸਿੰਗਰ ਨੇ ਤੇ ਅੱਜ ਕੱਲ ਤੁਹਾਨੂੰ ਪਤਾ ਕਿ ਟ੍ਰੇਨਡ ਸਿੰਗਰ ਬਹੁਤ ਘੱਟ ਨੇ ਔਰ ਇਹ ਉਹਨਾਂ ਦੇ ਵਿੱਚ ਇੱਕ ਨੇ ਰਾਜਵੀਰ ਜਬੰਦਾ ਮੈਂ ਉਹਨਾਂ ਨੂੰ ਉਦੋਂ ਮਿਲਿਆ ਸੀ ਇਹਨਾਂ ਦੇ ਨਾਲ ਹੀ ਇਹਨਾਂ ਨੂੰ ਕਮਰ ਗਰੇਵਾਲ ਇਕੱਠੇ ਹੋਸਟਲ ਦੇ ਵਿੱਚ ਰਹਿੰਦੇ ਸੀ ਤੇ ਦੋ ਤਿੰਨ ਵਾਰੀ ਮਿਲਣ ਦਾ ਮੌਕਾ ਮਿਲਿਆ ਤਾਂ ਉਦੋਂ ਇਹ ਪ੍ਰੈਕਟਿਸ ਕਰਦੇ ਹੁੰਦੇ ਸੀ ਤੇ ਉੱਥੇ ਪੜ੍ਹਦੇ ਹੁੰਦੇ ਸੀ ਸਾਰੇ ਤੇ ਬੜਾ ਵਧੀਆ ਗਾਇਕੀ ਕਰ ਰਹੇ ਨੇ ਕਮਰ ਗਰੇਵਾਲ ਵੀ ਰਾਜਵੀਰ ਜਵੰਦਾ ਵੀ ਤੇ ਨਿਸ਼ਾਨ ਭੁੱਲਰ ਵੀ ਇਹਦੀ ਇੱਕ ਫਿਲਮ ਸ਼ਾਇਦ ਆਈ ਸੀ ਨਿਸ਼ਾਨ ਭੁੱਲਰ ਦੀ ਨਾਬਰ ਬਹੁਤ ਸੋਹਣੀ ਫਿਲਮ ਸੀ ਉਹ ਤੁਸੀਂ ਜ਼ਰੂਰ ਦੇਖਿਓ ਅਗਰ ਮੌਕਾ ਲੱਗੇ ਤੇ ਫਿਲਮਾਂ ਦੀ ਗੱਲ ਕਰੀਏ ਤਾਂ ਹੁਣ ਕੁਛ ਫਿਲਮਾਂ ਜਿਹੜੀਆਂ ਨੇ ਕਾਫੀ ਨਾਮ ਘੱਟ ਰਹੀਆਂ ਨੇ ਵਧੀਆ ਚੱਲ ਰਹੀਆਂ ਅਰਦਾਸ 2 ਵਧੀਆ ਚੱਲ ਰਹੀ ਹੈ ਚੱਲ ਮੇਰਾ ਪੁੱਤ ਫਿਲਮ ਬਹੁਤ ਵਧੀਆ ਉਹਦੇ ਵਿੱਚ ਸਾਡੇ ਇੱਕ ਦੋਸਤ ਦਵਿੰਦਰ ਹੋਣਾ ਦਾ ਇੱਕ ਗੀਤ ਆਇਆ ਲਿਖਿਆ ਹੋਇਆ ਉਹਨਾਂ ਨੇ ਬਹੁਤ ਪਹਿਲਾਂ ਲਿਖਿਆ ਸੀ ਤੇ ਉਹ ਗੁਰਸ਼ਬਦ ਨੇ ਗਾਇਆ ਤੇ ਅਮਰਿੰਦਰ ਗਿੱਲ ਹੋਣਾ ਤੇ ਫਿਲਮਾਇਆ ਗਿਆ ਸੋ ਉਹ ਵੀ ਵਧਾਈ ਦਾ ਪਾਤਰ ਹੈ ਕਿ ਚਲੋ ਉਹਦਾ ਗੀਤ ਪਿੱਕ ਕੀਤਾ ਗਿਆ ਬਹੁਤ ਸੋਹਣਾ ਮਤਲਬ ਲਿਖਦਾ ਤਾਂ ਬਹੁਤ ਪਹਿਲਾਂ ਕਈ ਵਾਰੀ ਉਹਨੂੰ ਰੇਡੀਓ ਤੇ ਵੀ ਲੈ ਕੇ ਆਏ ਆ ਤੇ ਕਿਹਾ ਵੀ ਤੂੰ ਲਿਖਿਆ ਕਰ ਮੂਹਰੇ ਆਇਆ ਕਰ ਤੇ ਖੈਰ ਹੁਣ ਹੌਲੀ ਹੌਲੀ ਕਹਿੰਦੇ ਕਿ ਲਾਲ ਜਿਹੜੇ ਗੋਦਰੀ ਚੋਂ ਪਛਾਣ ਹੋ ਜਾਂਦੇ ਨੇ ਤੇ ਪਛਾਣ ਹੋਏਗਾ ਦਵਿੰਦਰ ਤੇ ਸਿਕੰਦਰ 2 ਫਿਲਮ ਵੀ ਆ ਰਹੀ ਆ ਤੇ ਮਿੰਦੋ ਜੈਲਦਾਰਨੀ ਫਿਲਮ ਵੀ ਕਹਿੰਦੇ ਵਧੀਆ ਸੀ ਬਾਕੀ ਜੇ ਤੁਹਾਨੂੰ ਕੋਈ ਫਿਲਮ ਵਧੀਆ ਲੱਗੀ ਤਾਂ ਜ਼ਰੂਰ ਸਾਡੇ ਨਾਲ ਸਾਂਝੀ ਕਰਿਓ ਸਰੋਤਿਆਂ ਨਾਲ ਕਿਉਂਕਿ ਸਾਰੀਆਂ ਫਿਲਮਾਂ ਨਹੀਂ ਦੇਖ ਹੁੰਦੀਆਂ ਅੱਜ ਕੱਲ੍ਹ ਸਮਾਂ ਥੋੜਾ ਘੱਟ ਹੁੰਦਾ ਅੱਜ ਕੱਲ੍ਹ ਸ਼ਾਰਟ ਮੂਵੀਜ਼ ਦਾ ਸਮਾਂ ਆ ਰਿਹਾ ਕਿ ਛੇਤੀ ਬਸ 5-7 ਮਿੰਟ ਦੇ ਵਿੱਚ ਜੋ ਕਹਿਣਾ ਹੈ ਉਹ ਕਹਿ ਦਿਓ ਕਿਉਂਕਿ ਫੋਨਾਂ ਦੇ ਉੱਤੇ ਯੂਟਿਊਬ ਚੱਲਦਾ ਆ ਤੇ ਡਾਟਾ ਦਾ ਪ੍ਰੋਬਲਮ ਆਉਂਦੀ ਹੈ ਇਸ ਕਰਕੇ ਛੋਟੀਆਂ ਫਿਲਮਾਂ ਜ਼ਰੂਰ ਦੇਖਦੇ ਨੇ ਲੋਕ ਤਾਂ ਚਲੋ ਇੱਧਰ ਸਾਡੇ ਨਾਲ ਬਿਕਰਮਜੀਤ ਸਿੰਘ ਬਰਾੜ ਪ੍ਰੋਗਰਾਮ 'ਚ ਜੁੜੇ ਨੇ ਬਿਲਕੁਲ ਕਿ ਤੁਸੀਂ ਮੇਰੇ ਪਿੰਡ ਤੋਂ ਕਹਿੰਦੇ ਪ੍ਰੋਗਰਾਮ ਵਧੀਆ ਚੱਲ ਰਿਹਾ ਸ਼ੁਕਰੀਆ ਜੀ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਤਾਂ ਗੱਲਾਂ ਬਾਤਾਂ ਸਾਡੀਆਂ ਚੱਲਦੀਆਂ ਨੇ ਤੇ ਜਗਤਾਰ ਭਾਜੀ ਹੋਣਾਂ ਨੇ ਗੱਲਬਾਤ ਸ਼ੁਰੂ ਕੀਤੀ ਸੀ ਫੂਡ ਪ੍ਰੋਸੈਸਿੰਗ ਦੀ ਉਸ 'ਤੇ ਕਾਫੀ ਗੱਲਬਾਤ ਹੋਈ ਹੈ ਤੇ ਵੀਜ਼ਿਆਂ ਦੀ ਵੀ ਕਾਫੀ ਗੱਲਬਾਤ ਹੋ ਚੁੱਕੀ ਹੈ ਬਾਕੀ ਜਿਹੜੀ ਇੰਪਲੋਇਮੈਂਟ ਹੈ ਉਹਦੇ ਬਾਰੇ ਅਸੀਂ ਕਈ ਵਾਰੀ ਪ੍ਰੋਗਰਾਮ ਦੇ ਵਿੱਚ ਕਹਿ ਚੁੱਕੇ ਹਾਂ ਕਿ ਜਦੋਂ ਆਪਾਂ ਇੱਥੇ ਆਉਂਦੇ ਹਾਂ ਆਸਟ੍ਰੇਲੀਆ ਆਉਂਦੇ ਹਾਂ ਤਾਂ ਪਹਿਲੀ ਸਟੇਜ ਦੇ ਉੱਤੇ ਸਾਨੂੰ ਕੋਈ ਵੀ ਕੰਮ ਮਿਲ ਜਾਵੇ ਅਸੀਂ ਕਰਦੇ ਹਾਂ ਨੌਜਵਾਨਾਂ ਨੂੰ ਮੈਂ ਜਾਣਦਾ ਕੁੜੀਆਂ ਨੂੰ ਜਾਣਦਾ ਮੁੰਡਿਆਂ ਨੂੰ ਜਾਣਦਾ ਹਾਂ ਜਿਹੜੇ ਐਜ਼ ਏ ਸਟੂਡੈਂਟ ਵੀਜ਼ਾ 'ਤੇ ਆਉਂਦੇ ਨੇ ਜਾਂ ਵਰਕ ਵੀਜ਼ੇ 'ਤੇ ਆਉਂਦੇ ਨੇ ਜਾਂ ਵੈਸੇ ਹੀ PR ਲੈ ਕੇ ਆ ਜਾਂਦੇ ਨੇ ਉਹ ਉਹਨਾਂ ਨੂੰ ਅਕਸਰ ਮੈਂ ਇਹ ਐਡਵਾਈਸ ਦਿੰਦਾ ਹੁੰਦਾ ਕਿ ਤੁਸੀਂ ਬਸ ਵੇਟ ਨਾ ਕਰੋ ਕਿ ਤੁਹਾਡੇ ਟ੍ਰੇਡ ਦੀ ਤੁਹਾਨੂੰ ਜੌਬ ਮਿਲ ਜਾਣੀ ਆਉਂਦੀ ਬਸ ਜੇ ਤੁਸੀਂ ਮਤਲਬ ਕੋਈ ਇੰਜੀਨੀਅਰਿੰਗ ਕੀਤੀ ਆ ਆਸਟ੍ਰੇਲੀਆ ਦੇ ਵਿੱਚ ਆਉਂਦੇ ਉੱਤਰਦੇ ਸਾਰ ਹੀ ਦਿਹਾੜੀ ਦੇ ਪੈਸੇ ਖਰਚਾ ਸ਼ੁਰੂ ਹੋ ਜਾਂਦਾ ਹੈ $30-40 ਦਿਨ ਦਾ ਪਰ ਪਰਸਨ ਖਰਚਾ ਆ ਸੋ ਉਹਨੂੰ ਕਵਰ ਕਰਨ ਦੇ ਲਈ ਜਦ ਤੱਕ ਕੋਈ ਜੌਬ ਨਹੀਂ ਮਿਲਦੀ ਉਦੋਂ ਤੱਕ ਕੋਈ ਵੀ ਜਿੱਦਾਂ ਪ੍ਰੋਪਰ ਜੌਬ ਨਹੀਂ ਮਿਲਦੀ ਤਾਂ ਕੋਈ ਵੀ ਤੁਹਾਨੂੰ ਕਿਤੇ ਜੌਬ ਦਿੰਦਾ ਕੋਈ ਟਰੱਕ 'ਤੇ ਦਿੰਦਾ ਡਿਲੀਵਰੀ 'ਤੇ ਦਿੰਦਾ ਕੋਈ ਮੈਕਡੋਨਲਡ 'ਚ ਮਿਲਦੀ ਆ ਉਹ ਲੈ ਲਓ ਮੈਂ ਜਾਣਦਾ ਬੜੇ ਸਾਡੇ ਸਤਿਕਾਰਯੋਗ ਸੀਨੀਅਰ ਡਾਕਟਰ ਓਮ ਝੋਰੜ ਜਿਹੜੇ ਕਿ ਕੋਟਨ ਸਾਇੰਟਿਸਟ ਰਹੇ ਨੇ ਇੱਥੇ ਆਸਟ੍ਰੇਲੀਆ ਦੇ ਵਿੱਚ ਉਹਨਾਂ ਦੀ ਉਹ ਦੱਸਦੇ ਹੁੰਦੇ ਆ ਮੈਨੂੰ ਇੰਡੀਆ ਦੇ ਵਿੱਚੋਂ ਉਹ PhD ਸੀ ਪੰਜਾਬ ਯੂਨੀਵਰਸਿਟੀ ਤੋਂ ਪੰਜਾਬੀ ਯੂਨੀਵਰਸਿਟੀ ਤੋਂ ਰਿਮੋਟ ਸੈਂਸਿੰਗ ਦੇ ਵਿੱਚ ਜਾਣੀ ਕਿ ਸੈਟੇਲਾਈਟ ਦੇ ਨਾਲ ਜਿਹੜੇ ਐਨਾਲਿਸਿਸ ਕਰਦੇ ਨੇ ਕਿ ਕਿਹੜੀ ਫਸਲ ਹੈ ਕਿੱਦਾਂ ਆ ਉਹਦੇ ਸਾਰੇ ਮਤਲਬ ਉਹ ਬੜਾ ਡੂੰਘਾ ਵਿਸ਼ਾ ਹੈ ਉਹਦੇ ਵਿੱਚ ਉਹ ਗੋਲਡ ਮੈਡਲਿਸਟ ਸੀਗੇ ਜਵਾਹਰ ਲਾਲ ਨਹਿਰੂ ਅਵਾਰਡ ਦੇ ਹੁਣ ਜਦੋਂ ਆਸਟ੍ਰੇਲੀਆ ਆਏ ਐਜ਼ ਏ ਸਾਇੰਟਿਸਟ 1996 ਦੇ ਵਿੱਚ PAU ਤੋਂ ਤਕਰੀਬਨ 350 ਸਾਇੰਟਿਸਟ ਲਿਆ ਸੀ ਤਾਂ ਉਹ ਕਹਿੰਦੇ ਵੀ ਜਦੋਂ ਮੈਂ ਆਇਆ ਤਾਂ ਮੈਨੂੰ ਪਤਾ ਸੀ ਵੀ ਜੌਬ ਤਾਂ ਆਪਣੇ ਫੀਲਡ 'ਚ ਤਾਂ ਬਹੁਤ ਲੇਟ ਮਿਲੇਗੀ ਮੈਂ ਅਪਲਾਈ ਕਰਦਾ ਰਿਹਾ ਪਰ ਮੈਂ ਆਉਂਦੇ ਸਾਰ ਹੀ ਕੋਈ ਥਾਂ 'ਤੇ ਅਪਲਾਈ ਕਰਤਾ ਜਿਹੜੀ ਵੀ ਮੈਂ ਆਪਣਾ ਰੈਜ਼ਮੇ ਬੈਂਕ 'ਚ ਵੀ ਦੇ ਆਉਂਦਾ ਕਿਤੇ ਸ਼ੋਪ 'ਤੇ ਵੀ ਦੇ ਆਉਂਦਾ ਜਿੱਥੇ ਵੀ ਮੈਨੂੰ ਲੱਗਿਆ ਵੀ ਇੱਥੇ ਜੌਬ ਹੈਗੀ ਮੈਂ ਦੇ ਆਉਂਦਾ ਅਤੇ ਮੈਨੂੰ ਕੋਈ ਕਹਿੰਦੇ ਇਹੋ ਜਿਹੀ ਗੱਲ ਨਹੀਂ ਹੋਈ ਕਿਉਂਕਿ ਮੈਂ ਰੈਡੀ ਸੀਗਾ ਮੈਂ ਲੋੜਵੰਦ ਸੀ ਅਤੇ ਉਹਨਾਂ ਨੂੰ ਐਜ਼ ਏ ਟੈਲਰ ਜੌਬ ਮਿਲ ਗਈ ਸੀਗੀ ਬੈਂਕ ਦੇ ਵਿੱਚ ਥੋੜ੍ਹੇ ਦਿਨਾਂ ਬਾਅਦ ਤਾਂ ਉਹਨਾਂ ਨੇ ਉਹ ਜੌਬ ਕੀਤੀ ਆਪਣਾ ਸੈੱਟ ਕੀਤਾ ਘਰ ਬਾਰ ਹੈ ਨਾ ਬੱਚਿਆਂ ਨੂੰ ਸੈੱਟ ਕੀਤਾ ਸਕੂਲ 'ਚ ਪਾਇਆ ਅਤੇ ਫਿਰ ਉਹਨਾਂ ਨੇ ਐਜ਼ ਏ ਮਤਲਬ ਆਪਣੇ ਟ੍ਰੇਡ ਦੀ ਮੈਂ ਜੌਬਾਂ ਸ਼ੁਰੂ ਕੀਤੀਆਂ ਪਾਣੀਆਂ ਅਤੇ ਫਿਰ ਉਹ 3-4 ਸਾਲ ਨਾ ਕੋਟਨ ਸਾਇੰਟਿਸਟ ਰਹੇ ਨਹਿਰਾ ਬਰਾਈ ਇਲਾਕੇ ਦੇ ਵਿੱਚ ਜਿਹੜਾ ਕਿ ਨਿਊ ਸਾਊਥ ਵੇਲਜ਼ ਦਾ ਕਾਫੀ ਅੰਦਰੂਨੀ ਇਲਾਕਾ ਪੈ ਜਾਂਦਾ ਤੇ ਉੱਥੇ ਕਰਦੇ ਕਰਦੇ ਫਿਰ ਉਹ ਪ੍ਰੋਫੈਸਰ ਵੀ ਬਣੇ ਹੁਣ ਆਪਣਾ ਬਿਜ਼ਨਸ ਵੀ ਕਰ ਰਹੇ ਨੇ ਸੋ ਇਹ ਇੱਕ ਸਟੇਜ ਬਾਈ ਸਟੇਜ ਕੰਮ ਚੱਲਦਾ ਇੰਪਲੋਇਮੈਂਟ ਦੇ ਹਿਸਾਬ ਦੇ ਨਾਲ ਸੋ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਅਗਰ ਖੇਤੀ ਵੀ ਕਰਨਾ ਚਾਹੁੰਦੇ ਹੋ ਬਹੁਤ ਸਾਰੇ ਸੱਜਣ ਮਿੱਤਰ ਕੁਐਸਚਨ ਕਰਦੇ ਨੇ ਹੁਣ ਬਲਬੁਲਗੇ ਤੋਂ ਵੀ ਨੌਜਵਾਨ ਸੁਣ ਰਹੇ ਨੇ ਪ੍ਰੋਗਰਾਮ ਸਾਡਾ ਤੇ ਹੋਰ ਵੀ ਬਹੁਤ ਸੱਜਣ ਬੇਰੀਆਂ ਤੋੜ ਰਹੇ ਹੋਣਗੇ ਸੁਣ ਰਹੇ ਹੋਣਗੇ ਪ੍ਰੋਗਰਾਮ ਤੇ ਉਹਨਾਂ ਦੇ ਵੀ ਅੱਗੇ ਹੱਥ ਬੰਨ ਕੇ ਬੇਨਤੀ ਆ ਕਿ ਇਹਨੂੰ ਤੁਸੀਂ ਸਟੈਪਿੰਗ ਸਟੋਨ ਸਮਝੋ ਮਤਲਬ ਤੁਸੀਂ ਇੱਕ ਪਹਿਲਾ ਸਟੈਪ ਸਮਝੋ ਕਿ ਅਗਰ ਅਸੀਂ ਵੀ ਖੇਤੀ ਕਰਦੇ ਹਾਂ ਸਾਡੇ ਪੇਰੈਂਟਸ ਵੀ ਖੇਤਾਂ 'ਚ ਜੌਬਾਂ ਕਰਦੇ ਰਹੇ ਨੇ ਅੰਗੂਰ ਤੋੜਦੇ ਰਹੇ ਨੇ ਹੌਲੀ ਹੌਲੀ ਕੰਮ ਸਿੱਖ ਕੇ ਦੇਖ ਕੇ ਭੇਤ ਪਤਾ ਲੱਗਦਾ ਆ ਪੰਜ ਛੇਵੇਂ ਮੈਂ ਜਿਹੜਾ ਵੀ ਬੰਦਾ ਕੋਈ ਖੇਤੀ ਕਰਨਾ ਚਾਹੁੰਦਾ ਮੈਂ ਉਹਨੂੰ ਇਹੀ ਕਹਿੰਦਾ ਆ ਕਿ ਪਹਿਲਾਂ ਪੈਸੇ ਸਿੱਟ ਕੇ ਖੇਤ ਖਰੀਦਣ ਦੇ ਬਿਜ਼ਨਸ ਖਰੀਦਣ ਦੇ ਬਜਾਏ ਨਾ ਤੁਸੀਂ ਪਹਿਲਾਂ ਉੱਥੇ ਐਜ਼ ਏ ਇੰਪਲੋਈ ਜੌਬ ਕਰਕੇ ਦੇਖੋ ਕਿ ਕੋਈ ਵੀ ਬਿਜ਼ਨਸ ਚਲੋ ਮੰਨ ਲਓ ਕਿਸੇ ਨੇ ਦੁਕਾਨ ਲੈਣੀ ਹੈ ਕੋਈ ਸੁਪਰ ਸਟੋਰ ਖੋਲ੍ਹਣਾ ਹੈ ਲੱਗਿਆ ਵੀ ਮੈਂ ਜੀ IGA ਦਾ ਸਟੋਰ ਖਰੀਦ ਲਾਂ ਮੇਰੇ ਕੋਲ ਪੈਸੇ ਹੈਗੇ ਆ ਮੈਂ ਉਹਨਾਂ ਬਿਜ਼ਨਸਮੈਨ ਨੂੰ ਜਾਂ ਉਹਨਾਂ ਨੌਜਵਾਨਾਂ ਨੂੰ ਇਹ ਸਲਾਹ ਦਿੰਦਾ ਕਿ ਪਹਿਲਾਂ IGA ਦੇ ਵਿੱਚ ਜਿਹੜਾ ਤੁਸੀਂ ਖਰੀਦਣਾ ਚਾਹੁੰਦੇ ਹੋ ਜਾਂ ਸੁਪਰ ਸਟੋਰ ਖਰੀਦਣਾ ਜਾਂ ਦੁਕਾਨ ਖਰੀਦਣਾ ਚਾਹੁੰਦੇ ਹੋ ਜਾਂ ਪੈਟਰੋਲ ਪੰਪ ਖਰੀਦਣਾ ਚਾਹੁੰਦੇ ਹੋ ਉੱਥੇ ਨਾ 6 ਮਹੀਨੇ ਐਜ਼ ਅ ਟੈਲਰ ਜਾਂ ਉੱਥੇ ਐਜ਼ ਅ ਫਿਲਰ ਦੀ ਜੌਬ ਕਰਕੇ ਦੇਖੋ ਫਿਰ ਤੁਹਾਨੂੰ ਬਿਜ਼ਨਸ ਦੇ ਅੰਦਰੂਨੀ ਭੇਤ ਪਤਾ ਲੱਗਣਗੇ ਖੇਤੀ ਕਰਨਾ ਚਾਹੁੰਦੇ ਹੋ ਤਾਂ ਕਿਸੇ ਫਾਰਮਰ ਦੇ ਜਾ ਕੇ 6 ਮਹੀਨੇ ਜੌਬ ਕਰਕੇ ਦੇਖੋ ਐਜ਼ ਅ ਇੰਪਲੋਈ ਫਿਰ ਪਤਾ ਲੱਗੇਗਾ ਕਿ ਕੰਮ ਕਿੱਦਾਂ ਚੱਲਦੇ ਨੇ ਕਿੱਦਾਂ ਤਰੀਕੇ ਨਾਲ ਕਰਦਾ ਤੁਹਾਡਾ ਮਾਲਕ ਕੀ ਕਰਦਾ ਆ ਉਹਨੂੰ ਕਿਹੜੀਆਂ ਪਰੇਸ਼ਾਨੀਆਂ ਆਉਣੀਆਂ ਤੇ ਮੈਨੂੰ ਐਜ਼ ਅ ਇੰਪਲੋਈ ਨੂੰ ਕਿਹੜੀਆਂ ਪਰੇਸ਼ਾਨੀਆਂ ਆਉਣੀਆਂ ਕਿੰਨੀ ਪ੍ਰੋਡਕਸ਼ਨ ਹੁੰਦੀ ਆ ਕਿਹੜਾ ਟਾਈਮ ਕਿਹੜਾ ਕੰਮ ਕਰਨਾ ਪੈਂਦਾ ਆ ਸੋ ਮੈਂ ਹਰੇਕ ਨੂੰ ਇਹ ਸਲਾਹ ਦਿੰਦਾ ਕਿ ਪਹਿਲਾਂ ਉਹ ਉਸ ਜਿਹੜਾ ਬਿਜ਼ਨਸ ਲੈਣਾ ਉਹਦੇ ਵਿੱਚ ਜੌਬ ਕਰਕੇ ਦੇਖਣਾ ਚਾਹੀਦਾ ਆ ਤੇ ਮੇਰੀ ਵੈਸੇ ਕਈਆਂ ਨੇ ਮੰਨੀ ਵੀ ਆ ਤੇ ਉਹ ਸਕਸੈਸਫੁਲ ਵੀ ਨੇ ਬਹੁਤ ਘੱਟ ਸਲਾਹ ਮੰਨਦੇ ਹੁੰਦੇ ਨੇ ਲੈ ਸਾਰੇ ਲੈਂਦੇ ਨੇ ਮੰਨਦੇ ਘੱਟ ਨੇ ਮੈਂ ਇਹ ਨਹੀਂ ਕਹਿੰਦਾ ਵੀ ਹਰੇਕ ਦੀ ਮੰਨਣੀ ਚਾਹੀਦੀ ਆ ਪਰ ਜਿੰਨਾ ਕੁ ਮੈਂ ਆਪਣੇ ਤਜਰਬੇ ਤੋਂ ਇਹ ਚੀਜ਼ ਦੇਖੀ ਹੈ ਕਿ ਸਿੱਧਾ ਹੀ ਅਗਲੇ ਨੂੰ ਕਹਿ ਦਿਓ ਵੀ ਫਿਗਰ ਦੇ ਦਿਓ ਆਹ ਇੰਨੇ ਬਣਦੇ ਓਨੇ ਬਣਦੇ ਉਹ ਜੇ ਤਾਂ ਨੈਗੇਟਿਵ ਦਿੰਦੇ ਅਗਲਾ ਕਹਿੰਦਾ ਆਪ ਇਹ ਕਰੀ ਜਾਂਦਾ ਤੇ ਸਾਨੂੰ ਇਹ ਆਉਣ ਨਹੀਂ ਦਿੰਦਾ ਜੇ ਅਸੀਂ ਉਹਨਾਂ ਨੂੰ ਕਹਿ ਦਿੰਦੇ ਹਾਂ ਵੀ ਇੱਦਾਂ ਹੁੰਦੀ ਆ ਤੇ ਉਹ ਅਗਾਂਹ ਸਕਸੈਸਫੁਲ ਨਹੀਂ ਹੁੰਦਾ ਫਿਰ ਕਹਿੰਦਾ ਜੀ ਸਾਨੂੰ ਉਦੇ ਦਿਖਾਲੇ ਸੀ ਭਾਵੇਂ ਇਹਨੇ ਸਾਨੂੰ ਫਸਾਤਾ ਸੋ ਉਹਦਾ ਮੈਂ ਤਰੀਕਾ ਇਹੀ ਕੱਢਿਆ ਵੀ ਅਗਰ ਤੁਸੀਂ ਕੋਈ ਵੀ ਕੰਮ ਕਰਨਾ ਚਾਹੁੰਦੇ ਹੋ ਕੰਮ ਤਾਂ ਕਰਨਾ ਹੀ ਆ ਦੇਖੋ ਤੁਸੀਂ ਕੋਈ ਨੌਜਵਾਨ ਇਸ ਵੇਲੇ ਟੈਕਸੀ ਚਲਾ ਰਿਹਾ ਉਹ ਸਟੂਡੈਂਟ ਵੀਜ਼ੇ ਤੇ ਆ ਸਟਰਗਲ ਕਰ ਰਿਹਾ ਅਖੀਰ ਨੂੰ ਸਾਰੀ ਉਮਰ ਤਾਂ ਟੈਕਸੀ ਚਲਾਉਣੀ ਨਹੀਂ ਕੋਈ ਨਾ ਕੋਈ ਤਾਂ ਜੌਬ ਕਰਨੀ ਆ ਹਨਾ ਵਧੀਆ ਜੌਬ ਤੇ ਹਰ ਬੰਦਾ ਚਾਹੁੰਦਾ ਮੈਂ ਸਟੇਟਸ ਵਾਲੀ ਜੌਬ ਕਰਾਂ ਮੇਰਾ ਇੱਕ ਦੋਸਤ ਹੈ ਨਾ ਮੈਂ ਇੱਕ ਹੋਰ ਗੱਲ ਸ਼ੇਅਰ ਕਰਨਾ ਚਾਹੁੰਦਾ ਦਿਲ ਵਾਲੀ ਗੱਲ ਮੇਰਾ ਇੱਕ ਦੋਸਤ ਸੀਗਾ ਸੀ ਰੇਡੀਓ ਚਲਾਉਂਦੇ ਸੀਗੇ 2005-06 ਦੇ ਵਿੱਚ ਸਿਡਨੀ ਸਟੂਡੀਓ ਸੀ 7 ਦੇ ਵਿੱਚ ਤੇ ਉਹ ਸਾਡੇ ਨਾਲ ਪ੍ਰੋਗਰਾਮ ਕਰਦਾ ਸੀ ਤਾਂ ਉਸ ਵੇਲੇ ਉਹ ਐਜ਼ ਅ ਸਟੂਡੈਂਟ ਸੀ PR ਪਾਈ ਹੋਈ ਸੀਗੀ ਤਾਂ ਉਹ ਟੈਕਸੀ ਚਲਾਉਂਦਾ ਸੀ ਤੇ ਗੱਲਾਂ ਬਾਤਾਂ ਦੇ ਵਿੱਚ ਉਹਨੇ ਕਹਿਣਾ ਵੀ ਮੈਂ ਵੀ ਕੋਈ ਸਟੇਟਸ ਵਾਲੀ ਜੌਬ ਕਰਨੀ ਹੈ ਮੈਂ ਸਾਰੀ ਉਮਰ ਟੈਕਸੀ ਨਹੀਂ ਚਲਾਉਣੀ ਤਾਂ ਹਾਲਾਂਕਿ ਉਹ ਬਹੁਤ ਪੈਸੇ ਬਣਾਉਂਦਾ ਸੀ ਵੀਕਐਂਡ 'ਤੇ ਟੈਕਸੀ ਚਲਾ ਕੇ ਪਰ ਉਹਨੇ ਸੈਕਰੀਫਾਈਸ ਕੀਤਾ ਉਹਨੇ ਮਤਲਬ ਉਹ ਬਲੀਦਾਨ ਦਿੱਤਾ ਅਤੇ ਉਹ ਕਿਉਂਕਿ ਉਹਦੀ ਬੈਕਗਰਾਊਂਡ ਬੈਂਕਿੰਗ ਦੀ ਸੀ ਡਿਗਰੀ ਕੀਤੀ ਹੋਈ ਸੀ IT ਸੀ ਅਤੇ ਉਹਨੇ ਬੈਂਕਿੰਗ ਦੇ ਵਿੱਚ ਜਾ ਕੇ ਨਾ ਵਲੰਟੀਅਰ ਜੌਬ ਸ਼ੁਰੂ ਕੀਤੀ ਟੈਕਸੀ ਛੱਡ ਕੇ ਤੁਸੀਂ ਅੰਦਾਜ਼ਾ ਲਾਓ ਕਿ ਸਿਡਨੀ ਵਰਗੇ ਸ਼ਹਿਰ ਦੇ ਵਿੱਚ ਵੀਕਐਂਡ 'ਤੇ ਟੈਕਸੀ ਛੱਡਣ ਦਾ ਮਤਲਬ ਹੈ $1,200 ਦਾ ਬਲੀਦਾਨ ਦੇਣਾ ਉਸ ਟਾਈਮ ਬੜੀ ਚੜ੍ਹਾਈ ਸੀ ਟੈਕਸੀ ਦੀ ਸੋ ਉਹ ਛੱਡ ਕੇ ਉਹਨੇ 2-3 ਹਫ਼ਤੇ 4 ਹਫ਼ਤੇ ਨਾ ਬੈਂਕ ਦੇ ਵਿੱਚ ਫ੍ਰੀ ਨੌਕਰੀ ਕੀਤੀ ਤੇ ਹੌਲੀ ਹੌਲੀ ਜਦੋਂ ਪਤਾ ਲੱਗਦਾ ਰੈਫਰੈਂਸ ਬਣਦੀ ਆ ਐਕਸਪੀਰੀਅੰਸ ਹੋ ਜਾਂਦਾ ਤਾਂ ਉਸ ਨੂੰ ਦੂਸਰੀ ਬੈਂਕ 'ਚ ਫਿਰ ਜੌਬ ਮਿਲ ਗਈ ਜਿਹੜੀ ਕਿ ਤਕਰੀਬਨ $1,300-1,400 ਘੱਟ ਸੀਗੀ ਟੈਕਸੀ 'ਚ ਪੈਸੇ ਬਹੁਤ ਬਣਦੇ ਸੀ ਉਦੋਂ ਤਾਂ ਪਰ ਹੁਣ ਉਹ ਬਿਲਕੁਲ ਸੈੱਟ ਹੈ ਉਹਦਾ ਸਟੇਟਸ ਹੈ ਆਫਿਸ ਜਾਂਦਾ ਸੈੱਟ ਹੈ ਲਾਈਫ ਉਹਦੀ ਸੈੱਟ ਹੈ ਫੈਮਿਲੀ ਦੇ ਨਾਲ ਹੈ ਸੋ ਇਹ ਜਿਹੜੀਆਂ ਚੇਂਜਿਸ ਆ ਇਹ ਕਰਨੀਆਂ ਪੈਂਦੀਆਂ ਆਪਣੇ ਆਪ ਨੂੰ ਅਪਗ੍ਰੇਡ ਕਰਨਾ ਪੈਂਦਾ ਆ ਤੇ ਇਸੇ ਤਰ੍ਹਾਂ ਹੀ ਇਹ ਜਿਹੜਾ ਆਪਾਂ ਨੂੰ ਸੋਚਣਾ ਚਾਹੀਦਾ ਇਸ ਲਾਈਨ ਤੇ ਸੋਚਣਾ ਚਾਹੀਦਾ ਕਿ ਜਿਹੜਾ ਕੰਮ ਅਸੀਂ ਅੱਜ ਕਰ ਰਹੇ ਹਾਂ ਸਟਾਰਟਿੰਗ ਦੇ ਵਿੱਚ ਅਸੀਂ ਸਮਝਦੇ ਸਾਡੀ ਸੈਟਲਮੈਂਟ ਹੋ ਰਹੀ ਹੈ ਜ਼ਰੂਰੀ ਨਹੀਂ ਵੀ ਆਪਾਂ ਉਹੀ ਕਰਨਾ ਜੇ ਸਾਨੂੰ ਲੱਗਦਾ ਸਾਡਾ ਦਿਲ ਲੱਗਦਾ ਇਹਦੇ ਵਿੱਚ ਫਿਰ ਇਹਨੂੰ ਵਧਾਓ ਜੇ ਨਹੀਂ ਲੱਗਦਾ ਤਾਂ ਜਿਹੜਾ ਤੁਹਾਡਾ ਦਿਲ ਕਰਦਾ ਉਹਦੇ ਵੱਲ ਨੂੰ ਕੰਮ ਕਰਨਾ ਆਪਾਂ ਸ਼ੁਰੂ ਕਰੀਏ ਪੜ੍ਹਨਾ ਸ਼ੁਰੂ ਕਰੀਏ ਉਸ ਇੰਡਸਟਰੀ ਬਾਰੇ ਜਾਣਨਾ ਸ਼ੁਰੂ ਕਰੀਏ ਉਹਦੇ ਬਾਰੇ ਸਿੱਖਣਾ ਸ਼ੁਰੂ ਕਰੀਏ ਜਿਹੜੇ ਸਾਨੂੰ ਦਿਲ ਨੂੰ ਲੱਗਦੀ ਹੈ ਵੀ ਅਸੀਂ ਆਹ ਕੰਮ ਕਰਨਾ ਜੇ ਸਾਡਾ ਦਿਲ ਕਰਦਾ ਜੀ ਖੇਤੀ ਕਰਨੀ ਹੈ ਨਾ ਤਾਂ ਤੁਸੀਂ ਟੈਕਸੀ ਚਲਾ ਰਹੇ ਹੋ ਤਾਂ ਤੁਸੀਂ 6 ਮਹੀਨੇ ਕਿਸੇ ਫਾਰਮਰ ਨਾਲ ਲਾਓ ਜਾ ਕੇ ਫਿਰ ਉੱਥੇ ਦੇਖ ਕੇ ਆਓ ਕਿਹੜੀ ਇੰਡਸਟਰੀ ਕਿੱਦਾਂ ਚੱਲ ਰਹੀ ਹੈ ਖੈਰ ਇਹ ਮੇਰੇ ਆਪਣੇ ਵਿਚਾਰ ਸੀ ਅਤੇ ਉਮੀਦ ਰੱਖਦੇ ਹਾਂ ਤੁਸੀਂ ਸਹਿਮਤ ਹੋਵੋਗੇ। ਜਗਤਾਰ ਭਾਜੀ ਕਹਿੰਦੇ ਨੇ ਕਿ ਸਿੱਧੂ ਸਾਹਿਬ ਕਹਿੰਦੇ ਪੰਜਾਬ ਦਾ ਆਲੂ ਕਣਕ ਝੋਨਾ ਸੜਕਾਂ ਤੇ ਰੁਲਦਾ, ਜੇ ਸਰਕਾਰ ਚਾਹੇ ਕਿਸਾਨਾਂ ਲਈ ਕਮਿਟਮੈਂਟ ਕਰੇ ਤੁਸੀਂ ਆਹ ਫਸਲ ਇੰਨੀ ਲਾਓ। ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਿਆ ਕਿ ਸੂਰਜਮੁਖੀ ਲਵਾਇਆ ਸੀ ਸਰਕਾਰੀ ਨੁਮਾਇੰਦਿਆਂ ਨੇ, ਪੱਕਣ ਤੇ ਕੋਈ ਖਰੀਦਦਾਰ ਨਹੀਂ ਸੀ। 1800 ਦੇ ਸੁਪਨੇ ਦਿਖਾਏ ਸੀ, 3 ਦਿਨ ਧੱਕੇ ਖਾ ਕੇ 800 ਨੂੰ ਵੇਚ ਕੇ ਆਇਆ ਸੀ। ਜੇ ਆਲੂਆਂ ਦੇ ਚਿਪਸ ਤੇ ਦਲੀਆ ਪਤਾ ਨਹੀਂ ਕਿੰਨੇ ਕੁ ਤਰ੍ਹਾਂ ਦਾ ਚੀਨ ਦਾ ਦੁਨੀਆਂ ਚ ਵਿਕਦਾ, ਪੰਜਾਬ ਚ ਅਗਰ ਐਸੀ ਕੋਈ ਸਨਅਤ ਲੱਗਦੀ ਹੈ ਤਾਂ ਦੋਹਾਂ ਧਿਰਾਂ ਨੂੰ ਫਾਇਦਾ ਹੋ ਸਕਦਾ। ਆਉਣ ਵਾਲੇ ਸਮੇਂ ਦੇ ਵਿਚ ਦੁਨੀਆਂ ਚ ਖਾਣੇ ਤੇ ਪਾਣੀ ਦੀ ਸਮੱਸਿਆ ਆਉਣੀ ਹੈ ਜੀ। ਮੈਂ ਤੁਹਾਡੇ ਨਾਲ ਸਹਿਮਤ ਹਾਂ 99%, 1% ਇੱਦਾਂ ਨਹੀਂ ਸਹਿਮਤ ਕਿ ਜਿਹੜਾ ਆਲੂ ਹੈ, ਆਲੂ ਦੇ ਚਿਪਸ ਦੀ ਮੈਂ ਬਹੁਤ ਐਗਜ਼ਾਮਪਲ ਦਿੰਦਾ ਹੁੰਦਾ ਕਿ ਆਲੂ ਪੰਜਾਬ ਦੇ ਵਿੱਚ ਬਣਦਾ ਕਿੱਥੇ, ਦਾਲਾਂ 'ਚ ਹੀ ਪਾਉਂਦੇ ਹਾਂ ਅਸੀਂ। ਆਲੂ ਮਟਰ ਬਣਾ ਲਏ, ਆਲੂ ਪਨੀਰ ਬਣਾ ਲਿਆ ਜਾਂ ਆਲੂ ਗੋਭੀ ਬਣਾ ਲਈ, ਸਾਡੀਆਂ ਰੈਸਪੀਆਂ ਥੋੜ੍ਹੀਆਂ ਨੇ, ਆਲੂ ਜ਼ਿਆਦਾ ਹੋ ਜਾਂਦਾ ਹੈ। ਵੱਧ ਤੋਂ ਵੱਧ ਹੁਣ ਸਮੋਸੇ 'ਚ ਪੈਂਦਾ ਆਲੂ, ਹੋਰ ਕਿੱਥੇ ਵਰਤੋਂ ਆ। ਅਸੀਂ ਚਿਪਸ ਦਾ ਰੁਝਾਨ ਨਹੀਂ ਪਾਇਆ, ਕ੍ਰਿਸਪ ਦਾ ਰੁਝਾਨ ਨਹੀਂ ਪਾਇਆ, ਆਲੂਆਂ ਦੀਆਂ ਹੋਰ ਜਿਹੜੀਆਂ ਮੈਸ਼ ਪਟੈਟੋ ਹੈ ਉਹ ਨਹੀਂ ਆਪਾਂ ਉਬਾਲ ਕੇ ਆਲੂ ਖਾਣ ਦਾ ਜਿਹੜਾ ਆ ਉਹ ਟੇਸਟ ਨਹੀਂ ਬਣਵਾ ਸਕੇ ਲੋਕਾਂ ਦਾ, ਹੈ ਨਾ। ਹੁਣ ਇਹ ਕੰਮ ਮੇਰੀ ਆਪਣੀ ਰਾਏ ਹੈ ਕਿ ਸਰਕਾਰ ਦੇ ਹੱਥ ਵੱਸ ਨਹੀਂ ਛੱਡਣਾ ਚਾਹੀਦਾ। ਹੁਣ ਆਸਟ੍ਰੇਲੀਆ ਦੀ ਗੱਲ ਕਰਦੇ ਹਾਂ, ਪਿੱਛੇ ਜੇ ਫਾਈਨੈਂਸ ਮਿਨਿਸਟਰ ਆਇਆ ਸੀ ਇੱਥੇ, ਹੈ ਨਾ, ਉਹਦੇ ਬਿਆਨ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ। ਉਹ ਕਹਿੰਦਾ ਵੀ ਜਿਹੜੀ ਕੰਮ ਤੁਸੀਂ ਕਰਨੇ ਨੇ ਲੋਕਾਂ ਨੇ ਕਰਨੇ ਆ, ਤੁਸੀਂ ਕਿਸਾਨ ਹੋ, ਤੁਸੀਂ ਆਪਣੇ ਪਲਾਨ ਬਣਾਓ ਕੀ ਕਰਨਾ ਤੁਸੀਂ ਆਪਣੀ ਬੇਰੀ ਨਾਲ, ਕੀ ਕਰਨਾ ਆਪਣੇ ਖੀਰਿਆਂ ਟਮਾਟਰਾਂ ਦੇ ਨਾਲ, ਦੱਸੋ ਕੀ ਕਰਨਾ ਤੁਸੀਂ ਕਰੋ। ਉਹਦੇ ਲਈ ਜਿਹੜਾ ਮਾਹੌਲ ਚਾਹੀਦਾ, ਤੁਹਾਡਾ ਸੌਦਾ ਚੀਨ ਜਾਣਾ ਚਾਹੀਦਾ, ਅਸੀਂ ਸਮਝੌਤਾ ਕਰਾ ਦਿੰਦੇ ਹਾਂ, ਉਹ ਸਾਡਾ ਕੰਮ ਹੈ। ਸੜਕਾਂ ਬਣਾਉਣੀਆਂ ਨੇ, ਉਹ ਸਾਡਾ ਕੰਮ ਹੈ। ਤੁਹਾਡਾ ਸੌਦਾ ਇੱਥੋਂ ਚਾਵੇ ਤਾਂ ਸਿਡਨੀ ਤੱਕ ਛੇਤੀ ਪਹੁੰਚ ਜਾਵੇ, ਉਹ ਸਾਡਾ ਕੰਮ ਹੈ। ਕਲੀਅਰੈਂਸ ਦਵਾਉਣੀ ਹੈ ਏਅਰਪੋਰਟ ਤੋਂ, ਉਹ ਸਾਡੇ ਕੰਮ ਨੇ। ਪਰ ਅਸੀਂ ਆ ਕੇ ਤੁਹਾਨੂੰ ਇਹ ਨਹੀਂ ਦੱਸਣਾ ਚਾਹੁੰਦੇ ਕਿ ਤੁਸੀਂ ਆਲੂ ਲਾਓ, ਤੁਸੀਂ ਬੇਰੀਆਂ ਲਾਓ, ਇਹ ਤੁਸੀਂ ਆਪ ਲਾਉਣੀਆਂ ਹੈ। ਸੋ ਜਗਤਾਰ ਭਾਜੀ, ਸਾਡੀ ਇਹ ਸਮੱਸਿਆ ਕਿ ਅਸੀਂ ਸਰਕਾਰ ਤੋਂ ਸਾਰਾ ਕੁਛ ਐਕਸਪੈਕਟ ਕਰਦੇ ਹਾਂ, ਆਪ ਕੁਛ ਨਹੀਂ ਕਰਨਾ ਚਾਹੁੰਦੇ। ਵੈਸੇ ਸਰਕਾਰ ਜਿਹੜੀ ਆ ਉਹ ਇਨਵਿਜ਼ੀਬਲ ਹੋਣੀ ਚਾਹੀਦੀ ਆ, ਸਰਕਾਰ ਦਿਸਣੀ ਨਹੀਂ ਚਾਹੀਦੀ। ਉਹ ਮਿਨਿਸਟਰ ਵੀ ਇਹੀ ਕਹਿੰਦਾ ਸੀ, ਕਹਿੰਦਾ ਅਸੀਂ ਨਹੀਂ ਚਾਹੁੰਦੇ ਤੁਹਾਡੇ ਸਿਰ ਦੇ ਉੱਤੇ ਸਰਕਾਰ ਦਾ ਆਹ ਇੰਸਪੈਕਟਰ ਖੜਾ ਆ, ਉਹ ਇੰਸਪੈਕਟਰ ਖੜਾ, ਤੁਹਾਨੂੰ ਡੰਡਾ ਰੱਖਿਆ, ਤੁਸੀਂ ਐਂ ਨਹੀਂ ਕਰ ਸਕਦੇ, ਤੁਸੀਂ ਕਰੋ, ਅਸੀਂ ਤੁਹਾਨੂੰ ਮਾਹੌਲ ਦਿੰਦੇ ਹਾਂ, ਦਾਇਰੇ 'ਚ ਰਹਿ ਕੇ ਕਰੋ। ਪਰ ਅਸੀਂ ਇਹ ਨਹੀਂ ਚਾਹੁੰਦੇ ਵੀ ਤੁਸੀਂ ਘਰੋਂ ਬਾਹਰ ਨਿਕਲੋ, ਉਹਦੇ ਮੂਹਰੇ ਵੀ ਇੰਸਪੈਕਟਰ ਖੜਾ ਤੁਹਾਡੀ ਵੇਟ ਕਰ ਰਿਹਾ, ਇੱਧਰ ਜਾਓ ਉਹ ਵੀ ਇੰਸਪੈਕਟਰ। ਸੋ ਸਰਕਾਰ ਦੀ ਜਿਹੜੀ ਇਨਵੋਲਵਮੈਂਟ ਹੈ ਉਹ ਬਿਜ਼ਨਸ ਦੇ ਵਿੱਚ ਘੱਟ ਹੋਣੀ ਚਾਹੀਦੀ, ਬਿਜ਼ਨਸ ਆਪ ਸੈਲਫ ਰੈਗੂਲੇਟਰੀ ਹੋਣਾ ਚਾਹੀਦਾ ਹੈ, ਇਹ ਮੇਰੀ ਆਪਣੀ ਸੋਚ ਹੈ। ਇਸੇ ਹੀ ਕਰਕੇ ਪੰਜਾਬ ਦੇ ਵਿੱਚ ਫੇਲ ਹੋ ਰਹੇ ਨੇ, ਕਿਉਂਕਿ ਜਿਹੜੇ ਉਤਪਾਦਕ ਨੇ, ਹੁਣ ਫੈਕਟਰੀ ਵਾਲੇ ਦੀ ਗੱਲ ਕਰਦੇ ਹਾਂ ਆਪਾਂ, ਕਿ ਆਪਾਂ ਅਕਸਰ ਐਗਜ਼ਾਮਪਲ ਦਿੰਦੇ ਹਾਂ ਵੀ ਕਿਸਾਨ ਆਲੂ ਲਾਉਂਦਾ ਹੈ ਨਾ, ਉਹ ਆਪਣਾ ਤੈਅ ਨਹੀਂ ਕਰਦਾ ਜੀ, ਆਪ ਨਹੀਂ ਤੈਅ ਕਰ ਸਕਦਾ। ਉਹਦੇ ਮੁਕਾਬਲੇ ਦੇਖੋ, ਕਹਿੰਦੇ ਫੈਕਟਰੀਆਂ ਵਾਲੇ ਆ ਉਹ ਸੌਦਾ ਬਣਾਉਂਦੇ ਆ, ਉਹ ਦੇਖਦੇ ਆ ਵੀ ਸਾਡਾ ਇੰਨਾ ਖਰਚਾ ਹੈ ਤੇ ਅਸੀਂ ਇੰਨੇ ਨੂੰ ਵੇਚਣੀ ਹੈ, ਔਰ ਵੇਚਦੇ ਆ। ਇਹੀ ਤਾਂ ਫਰਕ ਹੈ, ਅਸੀਂ ਕੱਲ੍ਹ ਨਹੀਂ ਉੱਦਾਂ ਸੋਚਦੇ। ਫਿਰ ਜੇ ਅਸੀਂ ਆਲੂ ਲਾਏ ਆ ਜਾਂ ਅਸੀਂ ਕੋਈ ਚੀਜ਼ ਲਾਈ ਆ, ਅਸੀਂ ਉਹ ਸੌਦਾ ਬਣਾ ਕੇ ਦੇਣਾ। ਆਲੂ ਇਜ਼ ਅ ਰੋ ਮਟੀਰੀਅਲ, ਬੇਰੀ ਅਸੀਂ ਉਗਾਉਂਦੇ ਹਾਂ ਉਹ ਰੋ ਮਟੀਰੀਅਲ ਹੈ। ਹੁਣ ਅਸੀਂ ਮਾਰਕੀਟ ਦੇ ਵਿੱਚ ਸਟੱਡੀ ਕਰਦੇ ਹਾਂ ਜਾ ਕੇ ਕਿ ਇਹ ਬੇਰੀ ਦਾ ਸਾਈਜ਼ ਕਿੰਨਾ ਹੋਣਾ ਚਾਹੀਦਾ, ਖਾਨੇ ਦਾ ਡੱਬੇ ਦਾ ਜਿਹੜਾ ਅਸੀਂ ਵੇਚਣਾ ਆ, ਕਿੰਨੇ ਗ੍ਰਾਮ ਦਾ ਹੋਣਾ ਚਾਹੀਦਾ, ਲੋਕ ਇੱਕ ਵਾਰੀ ਕਿੰਨੀ ਕੁ ਬੇਰੀ ਖਾ ਸਕਦੇ ਆ। ਜੇ ਉਹ ਅਸੀਂ 100 ਗ੍ਰਾਮ ਬੇਰੀ ਖਾਂਦੇ ਆ ਤੇ ਅਸੀਂ 300 ਗ੍ਰਾਮ ਦੀ ਬਣਾ ਕੇ ਵੇਚੀਏ, ਉਹਨੇ ਲੈਣੀ ਨਹੀਂ। ਜਾਂ ਉਹ 100 ਗ੍ਰਾਮ, ਜਾਂ ਹੁਣ ਬੱਚਾ ਆ, ਹੁਣ ਬੱਚੇ ਨੂੰ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ, ਇੱਥੇ ਅਸੀਂ ਚਾਹੁੰਦੇ ਹਾਂ ਕਿ ਜਿਹੜੀਆਂ ਮਾਵਾਂ ਆ, ਮਦਰਸ ਆ, ਉਹ ਬੱਚੇ ਦੇ ਲੰਚ ਬਾਕਸ ਦੇ ਵਿੱਚ ਬੇਰੀਆਂ ਭੇਜਣ ਤਾਂ ਕਿ ਬੇਰੀ ਦੀ ਖਪਤ ਵਧੇ। ਹੁਣ ਸਾਡੀ ਡੱਬੀ ਹੈਗੀ 125 ਗ੍ਰਾਮ ਦੀ, ਬੱਚੇ ਤੇ ਉਹ ਸਾਰੀ ਖਾ ਨਹੀਂ ਹੁੰਦੀ ਤੇ ਨਾ ਹੀ ਉਹ ਲੰਚ ਬਾਕਸ 'ਚ ਪੈਂਦੀ ਆ। 2 ਸਾਲ ਪਹਿਲਾਂ ਸਟੱਡੀ ਹੋਈ, ਇੱਥੇ ਪੈਸੇ ਖਰਚੇ ਫਾਰਮਰਾਂ ਨੇ, ਖਰਚ ਕੇ ਇਹ ਸਿੱਟਾ ਕੱਢਿਆ ਕਿ ਜਿਸ ਤਰ੍ਹਾਂ ਇੰਡੀਆ ਦੇ ਵਿੱਚ ਅੱਗੇ ਆਉਂਦੀਆਂ ਨੇ ਰੀਲਾਂ ਕੈਮਰੇ ਦੀਆਂ, ਉਹ ਡੱਬੀ ਹੁੰਦੀ ਸੀ ਕੈਮਰੇ ਦੀਆਂ ਰੀਲਾਂ ਪਾਉਣ ਨੂੰ, ਉੱਡੀ ਡੱਬੇ ਬਣਾਈ ਬੇਰੀ ਦੀ, ਉਹਦੇ ਵਿੱਚ 19 ਬੇਰੀ ਪਾਈ 50-60 ਗ੍ਰਾਮ, ਉਹ ਪਾ ਕੇ ਉਹ ਜਾਣੀ ਕਿ ਲੰਚ ਬਾਕਸ ਦੇ ਵਿੱਚ ਫਿੱਟ ਹੋ ਜਾਂਦੀ ਆ। ਉਹਦੇ ਨਾਲ ਖਪਤ ਵੱਧ ਗਈ, ਉਹਦੇ ਨਾਲ ਬੱਚੇ ਸਕੂਲ ਨੂੰ ਲੈ ਕੇ ਜਾਣ ਲੱਗ ਪਏ। ਸੋ ਇਹ ਕੰਮ ਸਰਕਾਰ ਨੇ ਨਹੀਂ ਕਰਨੇ, ਇਹ ਕੰਮ ਜਿਹੜੇ ਉਤਪਾਦਕ ਹੈ ਅਸੀਂ ਆਪਣਾ ਸੌਦਾ ਵੇਚਣਾ ਜਿੱਦਾਂ ਫੈਕਟਰੀ ਵਾਲਾ ਕਹਿੰਦਾ ਵੀ ਇਹਨੂੰ ਇਸ ਲੋਕਾਂ ਨੂੰ ਏਦਾਂ ਦਾ ਸੌਦਾ ਚਾਹੀਦਾ ਉਹ ਸਟੱਡੀ ਕਰਕੇ ਉਦਾਂ ਦਾ ਬਣਾ ਕੇ ਦਿੰਦਾ ਹੈ ਅਸੀਂ ਜਿਹੜੀ ਚੀਜ਼ ਉਗਾਉਣੀ ਆ ਉਹਨੂੰ ਵੇਚਣ ਦਾ ਸਾਨੂੰ ਵੱਲ ਆਉਣਾ ਚਾਹੀਦਾ ਹੈ ਕਿ ਕਿਸ ਸਾਈਜ਼ ਦਾ ਕਿੱਦਾਂ ਲੋਕਾਂ ਤੱਕ ਉਹ ਪਹੁੰਚਾਉਣਾ ਆ ਇਹ ਸਾਡੀਆਂ ਜ਼ਿੰਮੇਵਾਰੀਆਂ ਹੈ ਸਰਕਾਰ ਕੀ ਕਰ ਸਕਦੀ ਹੈ ਸਰਕਾਰ ਸਾਨੂੰ ਸਟੱਡੀ ਕਰਨ ਦੀ ਗ੍ਰਾਂਟ ਦੇ ਸਕਦੀ ਹੈ ਪਰ ਉਹ ਸਾਡਾ ਸੌਦਾ ਨਹੀਂ ਵੇਚ ਸਕਦੀ ਉਹ ਸਾਡੇ ਏਜੰਟ ਨਹੀਂ ਬਣ ਸਕਦੇ ਸੋ ਇਹ ਮੇਰੀ ਰਾਏ ਹੈ ਇਸ ਤਰ੍ਹਾਂ ਹੋਣਾ ਚਾਹੀਦਾ ਇਨੋਵੇਸ਼ਨ ਜ਼ਰੂਰ ਹੋਣੀ ਚਾਹੀਦੀ ਹੈ ਇੰਡਸਟਰੀ ਦੇ ਵਿੱਚ ਤਾਂ ਹਰਜੀਤ ਚੀਮਾ ਸਾਡੇ ਨਾਲ ਜੁੜੇ ਚੀਮਾ ਜੁੜੇ ਨੇ ਸਾਡੇ ਨਾਲ ਹਾਂਜੀ ਨਿਊਯਾਰਕ ਤੋਂ ਕਿਰਪਾਲ ਸਿੰਘ ਚੀਮਾ ਕੀ ਹਾਲ ਚਾਲ ਹੈ ਠੀਕ ਠਾਕ ਹੋ ਜੀ ਔਰ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਉਮੀਦ ਰੱਖਦੇ ਹਾਂ ਜੀ ਠੀਕ ਠਾਕ ਹੋਵੋਗੇ ਤੁਸੀਂ ਚੜ੍ਹਦੀ ਕਲਾ ਚ ਤੇ ਲਓ ਜੀ ਦੋਸਤੋ ਇੱਦਾਂ ਕਰਦੇ ਹਾਂ ਕਿ ਪ੍ਰੋਗਰਾਮ ਹੁਣ ਆਪਾਂ ਸਮੇਟਦੇ ਹਾਂ ਤੇ ਬੜੀ ਛੇਤੀ ਮੈਂ ਪੋਡਕਾਸਟ ਤੇ ਪ੍ਰੋਗਰਾਮ ਪਾਵਾਂਗਾ ਹਜੇ ਪੂਰੀ ਤਰ੍ਹਾਂ ਸਾਡਾ ਸਿਸਟਮ ਚੱਲ ਨਹੀਂ ਰਿਹਾ ਪਰ ਤਕਰੀਬਨ 2 ਘੰਟੇ ਲੱਗ ਜਾਣਗੇ ਪ੍ਰੋਗਰਾਮ ਪੈਂਦੇ ਪੈਂਦੇ ਨੂੰ ਤੇ ਸਾਊਂਡ ਕਲਾਊਡ ਤੇ ਵੀ ਅਸੀਂ ਪ੍ਰੋਗਰਾਮ ਸ਼ੁਰੂ ਕਰਤੇ ਨੇ ਸੋ ਤੁਸੀਂ ਸਾਊਂਡ ਕਲਾਊਡ ਦੇ ਜ਼ਰੀਏ ਵੀ ਸਾਨੂੰ ਸੁਣ ਸਕਦੇ ਹੋ ਸਾਡੇ ਨੈਟਵਰਕ ਦੇ ਰਾਹੀਂ ਵੀ ਸਾਨੂੰ ਸੁਣ ਸਕਦੇ ਹੋ ਤੇ ਲਓ ਜਾਂਦੇ ਜਾਂਦੇ ਤੁਹਾਨੂੰ ਫਿਰ ਮੈਂ ਇੱਕ ਰੋਸ਼ਨ ਪ੍ਰਿੰਸ ਤੇ ਮੰਨਤ ਨੂਰ ਦੀ ਆਵਾਜ਼ ਦੇ ਵਿੱਚ ਗੀਤ ਸੁਣਾਉਣਾ ਇਹ ਫਿਲਮ ਦਾ ਗੀਤ ਹੈ ਸ਼ਾਇਦ ਹਾਂਜੀ ਮੁੰਡਾ ਫਰੀਦਕੋਟੀਆ ਇਹਦੇ ਵਿੱਚੋਂ ਤੇ ਉਮੀਦ ਰੱਖਦੇ ਹਾਂ ਕਿ ਸਾਡੀਆਂ ਗੱਲਾਂ ਜਿਹੜੀਆਂ ਨੇ ਉਹ ਲਾਹੇਵੰਦ ਹੋਣਗੀਆਂ ਅਗਰ ਵੱਧ ਘੱਟ ਕਹਿ ਗਿਆ ਹੋ ਜਾਂਦਾ ਹੈ ਤਾਂ ਉਹਦੇ ਲਈ ਮਾਫ਼ੀ ਚਾਹੁੰਦੇ ਹਾਂ ਤੇ ਤੁਸੀਂ ਵੀ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਦੇ ਹੋ ਆਪਣੇ ਵਿਚਾਰ ਦਿੰਦੇ ਹੋ ਬਹੁਤ ਚੰਗਾ ਲੱਗਦਾ ਮਿਲਦੇ ਹਾਂ ਜੀ ਅਗਲੇ ਹਫ਼ਤੇ ਫਿਰ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ
ਵਸੀਤਾਂ ਵਿੱਚ ਸਾਂ ਤੇਰੇ ਨਾਂ ਮੈਂ ਮੇਰੇ ਦਿਨ ਮੇਰੀ ਰਾਤ ਮੇਰੀ ਸ਼ਾਂ ਲਿਖ ਤੇ ਵਸੀਤਾਂ ਵਿੱਚ ਸਾਂ ਤੇਰੇ ਨਾਂ ਤੇਰੇ ਨਾਲ ਖੜਾਂਗਾ ਡੋਲਦਾ ਨੀ ਤੂੰ ਜਿਵੇਂ ਮਰਜ਼ੀ ਰੱਖ ਲੈ ਬੋਲਦਾ ਨੀ ਤੇਰੇ ਨਾਲ ਖੜਾਂਗਾ ਤੂੰ ਜਿਵੇਂ ਮਰਜ਼ੀ ਰੱਖ ਲੈ ਬੋਲਦਾ ਨਹੀਂ ਬੋਲਦਾ ਨਹੀਂ ਬੋਲਦਾ ਨਹੀਂ ਬੋਲਦਾ ਨਹੀਂ ਨੀਤਾ